ਸ੍ਰੀ ਵਾਹਿਗੁਰੂ। ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ। ਨਾਨਕ ਮੰਗੇ ਦਾਨ ਪ੍ਰਭ, ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਾਧਾ। ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੇ, ਮੁਖ ਕਰ ਸੰਤਨ ਕੀ ਧੂਰੇ। ਨਾਨਕ ਦਾਸ ਹੈ ਸੁਖ ਮੰਗੇ, ਮੁਖ ਕਰ ਸੰਤਨ ਕੀ ਪੂਰੇ। ਤੂੜੀ ਚੁੱਕ ਕੇ ਮੱਥੇ ਦੇ ਨਾਲ ਤੂੜੀ ਚੁੱਕ ਕੇ ਮੱਥੇ ਦੇ ਨਾਲ ਰੱਬਾ ਤੇਰੇ ਪਿਆਰਿਆ ਦੀ ਮੱਥੇ ਦੇ ਨਾਲ ਕਰਦੇ ਦੇ Thank you.
ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵਾਂਝੇ ਰਹਿ ਗਏ ਨੇ ਫਿਰ ਰਸਨਾ ਪਵਿੱਤਰ ਕਰੋ ਦੋ ਵਾਰੀ ਵਾਹਿਗੁਰੂ ਦਾ ਸਿਮਰਨ ਹੋ ਜਾਂਦਾ ਜਦੋਂ ਅਸੀਂ ਫਤਿਹ ਬੁਲਾਉਂਦੇ ਹਾਂ ਢਿੱਲ ਨਾ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਢਾਈ ਤਿੰਨ ਮਹੀਨੇ ਪਹਿਲਾਂ ਤੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਇਸ਼ਤਿਹਾਰਾਂ ਰਾਹੀਂ ਸੰਗਤਾਂ ਨੂੰ ਦੱਸਿਆ ਗਿਆ ਸੀ ਦੋ ਦਿਨ ਦਾ ਗੁਰਮਤਿ ਸਮਾਗਮ ਬਾਬਾ ਬਲਵਿੰਦਰ ਸਿੰਘ ਜੀ ਨੇ ਸੰਗਤ ਦੇ ਸਹਿਯੋਗ ਨਾਲ ਰੱਖਿਆ ਥੋੜ੍ਹਾ ਚਿਰ ਪਹਿਲਾਂ ਹੀ ਆਸ਼ਰਮ ਦੀ ਆਰੰਭਤਾ ਕੀਤੀ ਹੈ ਉਸਾਰੀ ਸ਼ੁਰੂ ਕੀਤੀ ਹੈ ਅੱਜ ਦਾ ਇਹ ਗੁਰਮਤਿ ਸਮਾਗਮ ਕੱਲ੍ਹ ਵੀ ਸੀ ਅੱਜ ਵੀ ਦਾਸ ਨੇ ਹਾਜ਼ਰੀ ਭਰਨੀ ਸੀ ਹੁਣ ਸਮਾਪਤੀ ਦਾ ਸਮਾਂ ਸੰਪੂਰਨਤਾਈ ਦਾ ਕੱਲ੍ਹ ਵੀ ਕੁਝ ਆਏ ਹੋਣਗੇ ਗੁਰਮੁਖ ਅੱਜ ਵੀ ਹਾਜ਼ਰੀਆਂ ਭਰ ਰਹੇ ਨੇ ਥੋੜ੍ਹਾ ਸਮਾਂ ਜਿਤਨਾ ਸਮਾਂ ਗੁਰੂ ਸਾਹਿਬ ਬਖਸ਼ਦੇ ਹਨ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬਹਿਣਾ ਹੈ ਰੌਲੇ ਤੋਂ ਸੰਕੋਚ ਰੱਖਣਾ ਹੈ ਤਾਂ ਜੋ ਕੁਝ ਸਮਾਂ ਰਲ ਮਿਲ ਕੇ ਹਰ ਜਸ ਕਰਕੇ ਜੀਵਨ ਸਫਲ ਬਣਾ ਸਕੀਏ ਗੁਰਮੁਖੋ ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ ਇਹ ਤੇਰਾ ਸੰਗੀ ਹੈ ਲੋਕ ਵਿੱਚ ਵੀ ਪਰ ਲੋਕ ਵਿੱਚ ਸਹਾਈ ਹੋਣ ਵਾਲਾ ਨਾਮ ਤੋਂ ਬਿਨਾਂ ਹੋਰ ਕੁਛ ਵੀ ਨਾਲ ਜਾਣ ਵਾਲੀ ਗੱਲ ਨਹੀਂ ਕੋਈ ਵਸਤੂ ਨਹੀਂ ਆ ਜਪਿਆ ਆ ਲਾਹੇ ਲਏ ਲੋਕ ਤੇ ਪਰਲੋਕ ਵਿੱਚ ਸਹਾਈ ਟਾਈਮ ਥੋੜ੍ਹਾ ਹੈ ਮੈਂ ਤੀਸਰੀ ਜਗ੍ਹਾ ਹਾਜ਼ਰੀ ਭਰ ਰਿਹਾ ਚੌਥੀ ਜਾ ਕੇ ਰਾਤ ਦੇ ਦੀਵਾਨ 'ਚ ਹਾਜ਼ਰੀ ਭਰਨੀ ਹੈ ਇਸ ਕਰਕੇ ਟਾਈਮ ਥੋੜ੍ਹਾ ਹੈ ਅਤੇ ਇਕਾਗਰਤਾ ਨਾਲ ਜਿੰਨਾ ਵੀ ਸਮਾਂ ਆਪਾਂ ਲਾ ਦੋ ਮਹਾਂਪੁਰਖ ਜਿਨ੍ਹਾਂ ਦੀ ਯਾਦ ਇੱਥੇ ਮਨਾਈ ਜਾ ਰਹੀ ਇੱਕ ਨੇ ਮਹਾਂਪੁਰਖ ਸੰਤ ਬਾਬਾ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਔਰ ਇੱਕ ਮਹਾਂਪੁਰਖ ਬਾਬਾ ਮੇਵਾ ਸਿੰਘ ਜੀ ਖੁੱਬਿਆਂ ਵਾਲੇ ਜੋ ਕਿ ਸਰਦਾਰ ਹਰਪਾਲ ਸਿੰਘ ਦੇ ਮੰਗਟ ਪਰਿਵਾਰ ਅੱਗੇ ਜਿਹੜਾ ਇਹਨਾਂ ਦੇ ਦਾਦਾ ਜੀ ਦੇ ਸਕੇ ਭਰਾ ਲੱਗਦੇ ਸੀ ਦਾਦਾ ਜੀ ਲੱਗਦੇ ਸੀ ਇਹਨਾਂ ਵਿਹੰਗਮ ਸਨ ਸੰਤ ਮਰ ਦੇ ਨਾਲ ਰਹੇ ਬਹੁਤ ਸਮਾਂ ਸੇਵਾ ਕੀਤੀ ਮੈਂ ਇੱਕ ਵਾਰੀ ਇਹਨਾਂ ਦੇ ਘਰ ਆਇਆ ਸਾਂ ਬੈਠਿਆਂ ਬੈਠਿਆਂ ਗੱਲ ਚੱਲ ਪਈ ਬਾਬਾ ਮੇਵਾ ਸਿੰਘ ਜੀ ਦੀ ਜਦੋਂ ਗੱਲ ਚੱਲੀ ਤੇ ਮੈਂ ਆਖਿਆ ਵੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ ਕਮਾਲ ਦੀ ਗੱਲ ਇਹ ਵੇਖੋ ਪਹਿਰੇਦਾਰਾਂ ਨੂੰ ਬੇਨਤੀ ਹੈ ਜਿਹੜੀ ਆਵੇ ਨਾ ਸੰਗਤ ਪਿੱਛੇ ਬਿਠਾਈ ਚੱਲਿਓ ਬਾਅਦ 'ਚ ਮੱਥਾ ਟਿਕਾ ਦਿਆਂਗੇ ਆਵਾਜ਼ ਮਾਰ ਕੇ ਪਹਿਰੇਦਾਰ ਦੋ ਤਿੰਨ ਉੱਥੇ ਅੱਧ 'ਚ ਹੀ ਖੜ੍ਹ ਜਾਓ ਪਿੱਛੇ ਹੀ ਬਿਠਾਈ ਚੱਲੋ ਬਾਅਦ 'ਚ ਅੱਗੇ ਮੱਥਾ ਟਿਕਾ ਦਿਆਂਗੇ ਹੁਣ ਧਿਆਨ ਦਿਓ ਜਰਾ 89 ਵਿੱਚ 99 'ਚ ਮੈਂ ਰਾੜਾ ਸਾਹਿਬ ਗਿਆ ਸਾਂ ਬਰਸੀ 'ਤੇ ਪਹਿਲੀ ਵਾਰੀ ਸਾਡੇ ਪਿੰਡੋਂ ਇੱਕ ਗੱਡੀ ਗਈ ਟਰੱਕ ਸੰਗਤ ਲੈ ਕੇ ਗਏ ਸੀ ਪਿੰਡ 'ਚੋਂ ਬਰਸੀ 'ਤੇ ਸੰਤ ਮਹਾਰਾਜ ਦੀ ਵੱਡਿਆਂ ਦੀ ਬਰਸੀ ਆਈ ਉਦੋਂ ਅਗਸਤ ਮਹੀਨੇ ਛੋਟੇ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਉਸ ਵੇਲੇ ਸਰੀਰ ਵਿੱਚ ਸਨ ਕਿਉਂਕਿ ਉਹਨਾਂ ਨੇ 1 ਜਨਵਰੀ 90 'ਚ ਸਰੀਰ ਛੱਡਿਆ ਉਦੋਂ 6 ਮਹੀਨੇ ਬਾਅਦ ਸਾਡੇ ਪਿੰਡੋਂ ਟਰੱਕ ਗਿਆ ਅਤੇ ਮੈਂ ਵੀ ਗਿਆ ਮੈਂ ਉਸ ਵੇਲੇ 6 ਸਾਲ ਦਾ ਸਾਂ 6 ਸਾਲ ਵਿੱਚ ਬਹੁਤੀ ਸੋਝੀ ਤਾਂ ਨਹੀਂ ਹੁੰਦੀ ਮੈਨੂੰ ਰਾਹ ਦਾ ਨਹੀਂ ਪਤਾ ਕਿੱਧਰ ਦੀ ਗਏ ਕਿਵੇਂ ਗਏ ਇੱਕ ਤਾਂ ਇੰਨਾ ਇਸ ਗੱਲ ਦਾ ਚੇਤਾ ਹੈ ਵੀ ਬਾਬਾ ਕਿਸ਼ਨ ਸਿੰਘ ਜੀ ਨੂੰ ਸੰਤ ਮਹਾਰਾਜ ਨੂੰ ਨਮਸਕਾਰ ਕੀਤੀ ਜਦੋਂ ਇੱਕ ਤਾਂ ਇੰਨਾ ਕੁ ਯਾਦ ਹੈ ਇੱਕ ਮੈਨੂੰ ਬਾਬਾ ਮੇਵਾ ਸਿੰਘ ਜੀ ਦੀਆਂ ਪੜ੍ਹੀਆਂ ਦੋ ਧਾਰਨਾ ਚੇਤਾ ਬਜ਼ੁਰਗ ਸਨ ਅਤੇ ਗੋਲ ਐਨਕ ਲੱਗੀ ਹੋਈ ਸੀ ਅਤੇ ਸੰਗਤ ਜੀ ਸੰਗਤ ਵਿੱਚ ਮੈਂ ਬੈਠਾ ਸਾਂ ਆਪਣੀ ਮਾਤਾ ਦੇ ਕੋਲ ਬੀਬੀਆਂ ਵਾਲੇ ਪਾਸੇ ਕਿੰਨੇ ਸੰਤ ਆਏ ਹੋਣਗੇ ਕਿੰਨੇ ਮਹਾਂਪੁਰਸ਼ ਆਏ ਹੋਣਗੇ ਮੈਨੂੰ ਨਹੀਂ ਪਤਾ ਕੌਣ ਆਏ ਕਿੰਨਾ ਨੇ ਹਾਜ਼ਰੀ ਭਰੀ ਕਿਉਂਕਿ ਇਹ ਗੱਲ ਨੂੰ 21 ਸਾਲ ਹੋ ਗਏ ਆ ਚੇਤਾ ਭੁੱਲ ਗਿਆ ਉਮਰ ਨਿਆਣੀ ਕਰਕੇ ਪਰ ਉਹਨਾਂ ਮਹਾਂਪੁਰਖਾਂ ਨੇ ਇੱਕੋ ਧਾਰਨਾ 3 ਵਾਰੀ ਪੜ੍ਹੀ ਜਿਹੜੀ ਮੈਨੂੰ ਨਹੀਂ ਭੁੱਲੀ। ਉਹ ਕਿਉਂ ਨਹੀਂ ਭੁੱਲੀ? ਸਾਰੇ ਕੀਰਤਨ ਕਰ ਗਏ ਪਰ ਉਹ ਰੋ ਕੇ ਧਾਰਨਾ ਪੜਦੇ ਵੈਰਾਗ, ਇੱਕੋ ਧਾਰਨਾ ਤਿੰਨ ਵਾਰੀ। ਔਰ ਬਜ਼ੁਰਗ ਹੋਣ ਕਰਕੇ ਆਵਾਜ਼ ਵੀ ਥੋੜੀ ਕੰਬਦੀ ਸੀ, ਦਾੜਾ ਚਿੱਟਾ ਸੀ। ਤੇ ਆਹ ਸ਼ਬਦ ਮੈਨੂੰ ਸੈਕਟਰੀ ਦਾ ਯਾਦ ਹੈ ਹੁਣ ਤੱਕ ਵੀ ਬਾਬਾ ਮੇਵਾ ਸਿੰਘ ਜੀ ਹਾਜ਼ਰੀ ਭਰਨ। ਤੇ ਮੈਂ ਬਾਅਦ ਵਿੱਚ ਵੀ ਕਈ ਵਾਰੀ ਉਸ ਗੱਲ ਨੂੰ ਯਾਦ ਕਰਦਾ ਹੁੰਦਾ ਸੀ ਵੀ ਉਹ ਵਿਰਾਗ ਧਾਰਨਾ ਪੜ ਰਹੇ ਸੀ। ਮੈਂ ਸੋਚਦਾ ਸੀ ਇੰਨੇ ਰੋ ਕਿਉਂ ਰਹੇ ਨੇ, ਕੌਣ ਨੇ? ਪਰ ਫਿਰ ਮੈਨੂੰ ਪਤਾ ਹੁਣ ਸਮਝ ਪਈ ਵੀ ਉਹ ਸੰਤ ਮਹਾਰਾਜ ਦੇ ਸੇਵਕ ਸਨ, ਨਾਲ ਰਹੇ ਸਨ। ਉਹ ਦਿਨ, ਉਹ ਸਮਾਂ, ਉਹ ਘੜੀਆਂ, ਉਹ ਪਲ ਉਹਨਾਂ ਨੂੰ ਯਾਦ ਆ ਗਏ ਹੋਣੇ ਨੇ। ਇਸ ਕਰਕੇ ਮੈਨੂੰ ਉਹ 21 ਸਾਲ ਪਹਿਲਾਂ 6 ਸਾਲ ਦੀ ਉਮਰ 'ਚ ਦਰਸ਼ਨ ਕੀਤੇ ਅਜੇ ਤੱਕ ਚੇਤਾ ਨੇ। ਤੇ ਉਹਨਾਂ ਦੀ ਆ ਬੜੀ ਧਾਰਨਾ, ਸਿੱਧੀ ਜੀ ਧਾਰਨਾ ਪੜ ਰਹੇ ਸਨ ਸੰਤ ਮਹਾਰਾਜ ਨੂੰ ਯਾਦ ਕਰਕੇ।
ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਜੀ ਮੈਂ ਆਸਾ ਕਰ ਕਰ ਜੀਵਾਂ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ,
ਜਦੋਂ ਬਾਰ ਬਾਰ ਇਹ ਧਾਰਨਾ ਪੜ੍ਹਦੇ ਸਨ ਤੇ ਰੋ ਕੇ ਬੜੇ ਵੈਰਾਗ ਵਿੱਚ। ਤੇ ਅੱਜ ਤੱਕ ਮੈਨੂੰ ਉਹ ਸਮਾਂ ਨਹੀਂ ਭੁੱਲਿਆ। ਇੰਨੇ ਸਾਲਾਂ ਬਾਅਦ ਵੀ ਕਿੰਨੇ ਮਹਾਂਪੁਰਖ ਆਏ ਹੋਣਗੇ, ਕਿੰਨਿਆਂ ਨੇ ਕੀਰਤਨ ਕੀਤਾ ਹੋਣਾ ਹੈ, ਪਰ ਇਹ ਉਹਨਾਂ ਦੀਆਂ ਦਿਲੋਂ ਨਿਕਲੀਆਂ ਲਾਈਨਾਂ, ਦਿਲੋਂ ਨਿਕਲੀ ਧਾਰਨਾ ਚੇਤਾ ਰਹਿ ਗਈ। ਜਿਹੜੀ ਗੱਲ ਦਿਲੋਂ ਨਿਕਲੇ ਨਾ ਗੁਰਮੁਖੋ, ਦਿਲ ਤਾਂ ਕੱਪੜਦੀ ਹੈ। ਜਿਹੜੀ ਜੀਭ ਤੋਂ ਨਿਕਲੇ ਉਹ ਕੰਨ ਤੱਕ ਹੀ ਜਾਂਦੀ, ਅੱਗੇ ਨਹੀਂ ਜਾਂਦੀ। ਜਿਹੜੀ ਗੱਲ ਦਿਲੋਂ ਨਿਕਲੇਗੀ ਦਿਲ ਨੂੰ ਛੂ ਜਾਏਗੀ, ਅਸਰ ਕਰਦੀ। ਨਹੀਂ ਤੇ ਬਸ ਕੰਨ ਰਸ ਹੈ, ਕੰਨ ਤੱਕ ਜਾਂਦੀ, ਉਦੋਂ ਗਾਹ ਅਸਰ ਨਹੀਂ ਹੁੰਦਾ। ਪਰ ਉਹ ਅੱਜ ਤੱਕ ਬਚਨ ਚੇਤਾ ਹੈ। ਸੋ ਭੁੱਲੇ ਉਹ ਭੁੱਲ ਸਕਦੇ ਹੀ ਕਿਵੇਂ ਨੇ ਮਹਾਂਪੁਰਖ, ਜਿਨ੍ਹਾਂ ਨੇ ਜੀਵਨ ਬਣਾਇਆ, ਜਿਨ੍ਹਾਂ ਨੇ ਕਿਰਪਾ ਕੀਤੀ, ਜਿਨ੍ਹਾਂ ਦੀ ਸੰਗਤ ਕਰਕੇ ਜਿਉਣਾ ਆਇਆ। ਗੁਰਮੁਖੋ ਕੱਪੜੇ ਪਾਣੇ, ਰਹਿਣਾ ਬਹਿਣਾ ਠੀਕ ਹੈ, ਪਰਿਵਾਰ 'ਚ ਬੰਦਾ ਸਿੱਖ ਲੈਂਦਾ ਹੈ, ਸਕੂਲਾਂ ਵਿੱਚ ਇਹ ਸਿਖਾਇਆ ਜਾਂਦਾ ਹੈ ਵੀ ਕਿਸ ਤਰੀਕੇ ਨਾਲ ਤੁਸੀਂ ਦੁਨੀਆਂ 'ਚ ਰਹਿਣਾ, ਬੜਾ ਕੁਝ ਪੜ੍ਹਿਆ ਜਾਂਦਾ। ਪਰ ਅਸਲੀ ਜ਼ਿੰਦਗੀ, ਅਸਲੀ ਜੀਵਨ ਦੀ ਜਾਂਚ ਤੇ ਮਹਾਂਪੁਰਖਾਂ ਦੀ ਸੰਗਤ ਵਿੱਚ ਹੁੰਦੀ, ਜਿਨ੍ਹਾਂ ਨੇ ਕਮਾਇਆ ਹੈ ਪ੍ਰੈਕਟੀਕਲੀ। ਜਦੋਂ ਵੇਖਦੇ ਆ ਨਾ ਆਪਾਂ ਮਹਾਂਪੁਰਖਾਂ ਦੇ ਜੀਵਨ ਨੂੰ, ਫਿਰ ਅਸਰ ਹੁੰਦਾ, ਉਹਦਾ ਜ਼ਿਆਦਾ ਅਸਰ ਹੁੰਦਾ। ਠੀਕ ਹੈ, ਉਹਦੇ ਵਿੱਚ ਬੜਾ ਕੁਝ ਬੰਦਾ, ਦੁਨਿਆਵੀ ਐਜੂਕੇਸ਼ਨ ਜ਼ਰੂਰੀ ਹੈ, ਬੜਾ ਕੁਝ ਸਿੱਖ ਲੈਂਦਾ ਹੈ, ਪਰ ਅਸਲੀ ਜ਼ਿੰਦਗੀ ਦੀ ਜਾਂਚ ਹੈ ਜਿਹੜੀ, ਅਸਲੀ ਢੰਗ ਤੇ ਸੰਗਤ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ। ਰੰਗਿਆ ਜਾਂਦਾ ਮਨ ਗੁਰਮੁਖਾਂ ਦੀ, ਮਹਾਂਪੁਰਖਾਂ ਦੀ ਸੰਗਤ ਕਰਕੇ ਸਦਾ ਲਈ ਨਾਮ ਦਾ ਰੰਗ ਚੜ ਜਾਂਦਾ। ਰੰਗ ਲਾਗਤ 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 ਹੈ, ਭਾਉ ਭਾਗਤ ਭਾਗਤ ਭਾਗਤ। ਅਸੀਂ ਸੰਤ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਰਾੜੇ ਵਾਲੇ ਮਹਾਂਪੁਰਖਾਂ, ਤੁਹਾਡੇ ਚ ਕਈ ਬਜ਼ੁਰਗ ਹੋਣੇ ਨੇ। ਵੇਖੋ ਇਹ ਜਿਹੜਾ ਏਰੀਆ ਹੈ ਨਾ ਸਾਰਾ ਹੀ, ਖੰਨਾ ਇਲਾਕਾ, ਗੋਬਿੰਦਗੜ੍ਹ ਦਾ, ਅਮਲੋਹ ਦਾ, ਇਹ ਸਾਰਾ ਜਰਗ ਏਰੀਆ, ਇਹ ਸਾਰੀ ਸੰਗਤ ਇੱਧਰ ਦੀ ਰਾੜਾ ਸਾਹਿਬ ਜਾਣ ਵਾਲੀ ਹੈ। ਸੰਤ ਮਹਾਰਾਜ ਦੇ ਹੁੰਦੇ ਆ ਬਹੁਤ ਤੁਹਾਡੇ ਚੋਂ ਭਾਗਾਂ ਵਾਲੇ ਸਰੀਰ ਹੋਣੇ ਨੇ ਜਿਨ੍ਹਾਂ ਨੇ ਉਹਨਾਂ ਦੇ ਦੀਵਾਨ ਸੁਣੇ ਹੋਣਗੇ। ਗੋਬਿੰਦਗੜ੍ਹ ਪ੍ਰੋਗਰਾਮ ਹੁੰਦੇ ਸੀ, ਹੋਰ ਵੀ ਨੇੜੇ ਤੇੜੇ ਦੀਵਾਨ ਮਹਾਰਾਜ ਦੇ ਲੱਗਦੇ ਸੀ। ਇਹ ਤੇ ਰਾੜਾ ਸਾਹਿਬ ਵੀ ਪੱਕਾ ਦੀਵਾਨ ਸੀ, ਮਹੀਨੇ ਦੇ ਮਹੀਨੇ ਸੰਗਰਾਂਦ ਦਾ ਸੰਗਤਾਂ ਜਾਂਦੀਆਂ ਸੀ। ਔਰ ਉਹ ਨਹੀਂ ਭੁੱਲ ਸਕੇ ਜਿਨ੍ਹਾਂ ਨੇ ਜ਼ਿੰਦਗੀ 'ਚ ਉਹਨਾਂ ਦਾ ਇੱਕ ਦੀਵਾਨ ਸੁਣਿਆ, ਦੋ ਵਾਰੀ ਦਰਸ਼ਨ ਕੀਤੇ, ਚਾਰ ਵਾਰੀ ਦਰਸ਼ਨ ਕੀਤੇ। ਪਰ ਜਿਹੜੇ ਕੋਲ ਰਹੇ, ਜਿਨ੍ਹਾਂ ਨੇ ਸੰਗਤ ਕੀਤੀ, ਚਰਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ, ਉਹ ਕਿਵੇਂ ਭੁੱਲ ਜਾਣ। ਅਸੀਂ ਮੈਂ ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ, ਜਿਨ੍ਹਾਂ ਨੂੰ ਗਿਆਨੀ ਜੀ ਕਹਿੰਦੇ ਸੀ ਸਾਰੇ ਰਾੜਾ ਸਾਹਿਬ, ਉਹਨਾਂ ਦੀ ਸੰਗਤ ਕੀਤੀ ਹੈ ਤੇ ਉਹਨਾਂ ਦੇ ਦਰਸ਼ਨ ਕੀਤੇ, ਜੋ ਉਹਨਾਂ ਦੇ ਸੇਵਕ ਬਾਬਾ ਮੇਵਾ ਸਿੰਘ ਜੀ ਵਰਗੇ ਮਹਾਂਪੁਰਖ, ਜਹਿਦਰ ਬਾਬਾ ਮਹਿੰਦਰ ਸਿੰਘ ਵਰਗੇ ਮਹਾਂਪੁਰਖ, ਬਾਬਾ ਸੁਖਦੇਵ ਸਿੰਘ ਜੀ ਲਾਹੌਰਾ ਸਾਹਿਬ ਵਾਲੇ ਇਹੋ ਜਿਹੇ ਮਹਾਂਪੁਰਖ, ਜਿਨ੍ਹਾਂ ਦੇ ਸੇਵਕ ਸਨ, ਉਹ ਆਪ ਇਹੋ ਜਿਹੇ ਹੋਣਗੇ, ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਵੀ ਉਹਨਾਂ ਦੀ ਆਪਣੀ ਕਿੰਨੀ ਕੁ ਕਮਾਈ ਹੋਣੀ। ਦੇਖੋ ਗੁਰਮੁਖੋ, ਲੋਕ ਨੇ ਨਾ ਜਿਹੜੇ ਅੱਜ ਕੱਲ੍ਹ ਦਾ ਜਿਹੜਾ ਸੁਭਾਅ ਹੈ, ਇੱਕ ਮੱਝ ਲਿਬੜੀ ਹੋਵੇ ਸਾਰਿਆਂ ਨੂੰ ਲਬੇੜ ਦਿੰਦੀ। ਬਹੁਤੇ ਕਮਿਊਨਿਸਟ ਮਾਈਂਡਡ ਲੋਕ ਅੱਜ ਕੱਲ੍ਹ ਪੈਦਾ ਹੋ ਗਏ ਆ, ਹਰ ਗੱਲ ਤੇ ਕਿੰਤੂ ਪਰੰਤੂ ਕਰਦੇ ਨੇ। ਪਰ ਸਤਸੰਗ ਜੇ ਗੌਰ ਨਾਲ ਵੇਖਿਆ ਜਾਏ, ਸ਼ਰਧਾ ਦੀ ਅੱਖ ਨਾਲ ਵੇਖਿਆ ਜਾਏ, ਪੋਜੀਟਿਵ ਵੀ ਸੋਚੀਏ ਹਮੇਸ਼ਾ, ਨੈਗੇਟਿਵ ਮਾੜਾ ਹੀ ਨਾ ਸੋਚੀਏ, ਵੇਖੀਏ ਜਰਾ ਵੀ ਉਹਨਾਂ ਮਹਾਂਪੁਰਖਾਂ ਨੇ ਪਰ ਉਪਕਾਰ ਕਿੰਨਾ ਕੀਤਾ। ਸਾਰੀ ਜ਼ਿੰਦਗੀ ਲਾਈ ਆਲੋਵਾਲ ਨਗਰ, ਉਹ ਵੀ ਆਪਣੇ ਨੇੜੇ ਹੀ ਹੈ, ਬਹੁਤਾ ਦੂਰ ਨਹੀਂ। ਉਹਨਾਂ ਦੇ ਭਰਾ ਭਤੀਜੇ, ਉਹਨਾਂ ਦਾ ਪਰਿਵਾਰ ਹੁਣ ਵੀ ਇੱਥੇ ਹੀ ਰਹਿੰਦਾ, ਜਿਵੇਂ ਦੇ ਉਦੋਂ ਸਾਡੇ ਜੱਟ ਸਨ, ਸਾਡਾ ਕੰਮ ਕਾਰ ਕਰਨ ਵਾਲੇ, ਉਹ ਹੁਣ ਵੀ ਉਵੇਂ ਹੀ ਨੇ। ਪਰ ਸੰਤ ਮਹਾਰਾਜ ਦੀ ਸੰਗਤ ਕਰਨ ਵਾਲੇ, ਨਾਲ ਰਹਿਣ ਵਾਲੇ ਕਿੱਥੇ ਦੀ ਕਿੱਥੇ ਪਹੁੰਚ ਗਏ, ਜਿਨ੍ਹਾਂ ਨੇ ਸੇਵਾ ਕੀਤੀ, ਜਿਨ੍ਹਾਂ ਨੇ ਖੁਸ਼ੀ ਲਈ, ਉਹਨਾਂ ਨੇ ਕੋਈ ਆਪਣਾ ਪਰਿਵਾਰ ਬਾਹਰ ਸੈਟਲ ਨਹੀਂ ਕੀਤਾ। ਭਰਾ ਭਤੀਜੇ ਆ ਕੋਈ, ਤੁਸੀਂ ਇਹ ਨਹੀਂ ਵੀ ਉਹਨਾਂ ਦੀ ਮਰਬਿਆਂ ਏਕੜ ਜ਼ਮੀਨ ਬਣਾ ਦਿੱਤੀ, ਬਿਲਕੁਲ ਨਹੀਂ। ਸਾਰੀ ਜ਼ਿੰਦਗੀ ਪਰਉਪਕਾਰ ਵਾਸਤੇ ਲਾਈ। 50 ਸਾਲ ਤੋਂ ਵੱਧ ਸਮਾਂ ਸੰਤ ਮਹਾਰਾਜ ਨੇ ਕੀਰਤਨ ਕੀਤਾ ਔਰ ਐਸਾ ਵਾਜਾ ਵਜਾਇਆ ਕਿ ਕਮਾਲ ਦੀ ਖੇਡ ਸੀ। ਬੰਸਰੀਆਂ ਵਜਾਉਣ ਵਾਲੇ ਬੜੇ ਨੇ, ਪਰ ਮੁਰਲੀ ਮਨੋਹਰ ਲੋਕ ਕ੍ਰਿਸ਼ਨ ਜੀ ਦੇ, ਰਬਾਬਾ ਵਾਲੇ ਬੜੇ ਨੇ, ਪਰ ਬਾਬੀ ਮਰਦਾਨੇ ਦਾ ਹੀ ਨਾਂ ਆਏਗਾ, ਮਰਦਾਨਾ ਹੀ। ਵਾਜੇ ਬੜੇ ਵਜਾਉਣ ਵਾਲੇ ਆਏ, ਪਰ ਸੰਤ ਮਹਾਰਾਜ ਵਰਗਾ ਵਾਜਾ ਨਹੀਂ ਵਜਾ ਸਕਦਾ। ਔਰ ਇਹ ਬਖਸ਼ਿਸ਼ਾਂ ਕਿੱਥੋਂ ਲਈਆਂ? ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਉਹਨਾਂ ਦੀ ਸੰਗਤ ਕੀਤੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਿਲਕੁਲ ਸਾਦਗੀ ਵਿੱਚ ਲੰਘਾਈ। ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਵਾਲੇ ਇੱਕ ਵਾਰੀ ਬਾਬਾ ਅਤਰ ਸਿੰਘ ਜੀ ਕੋਲ ਆਏ, ਰੇਰੂ ਸਾਹਿਬ ਵਾਲੇ ਟੋਏ ਵਿੱਚ ਬੈਠ ਕੇ ਭਗਤੀ ਕਰਦੇ ਨੇ। ਰੇਰੂ ਸਾਹਿਬ ਵੀ ਆਪਣੇ ਨੇੜੇ ਹੀ ਹੈ, ਬਹੁਤਾ ਦੂਰ ਨਹੀਂ, ਕਈ ਗੁਰਮੁਖ ਉੱਥੇ ਜਾਂਦੇ ਨੇ ਦਰਸ਼ਨ ਕਰਦੇ ਨੇ। ਧਰਤੀ ਚ ਟੋਇਆ ਪੁੱਟਿਆ ਹੋਇਆ, ਹੁਣ ਵੀ ਭੋਰਾ ਬਣ ਗਿਆ, ਛੋਟਾ ਜਿਹਾ ਪੱਕਾ ਵੀ ਕਰ ਦਿੱਤਾ, ਥੋੜਾ ਬਣਾ ਦਿੱਤਾ ਸੋਹਣਾ, ਉਦੋਂ ਤੇ ਬਿਲਕੁਲ ਹੀ ਸਾਦਾ ਸੀ। ਬਾਬਾ ਆਇਆ ਸਿੰਘ ਜੀ ਆਏ, ਨਮਸਕਾਰ ਕੀਤੀ, ਮਹਾਂਪੁਰਖ ਕਹਿਣ ਲੱਗੇ, ਅਤਰ ਸਿਆ ਮੰਗ ਕੁਛ। ਕਹਿੰਦੇ ਬਸ ਜੀ ਕਿਰਪਾ ਹੀ ਰੱਖੋ, ਕੀ ਮੰਗਣਾ? ਨਹੀਂ, ਕਹਿੰਦੇ ਮੰਗ ਤੇ ਸਹੀ, ਕੋਈ ਇੱਛਾ ਤੇ ਹੋਣੀ ਤੇਰੀ। ਮੈਂ ਉਹਨਾਂ ਦੀ ਗੱਲ ਕਰਨਾ ਜਿਨ੍ਹਾਂ ਕੋਲ ਸੰਤ ਬਾਬਾ ਈਸ਼ਵਰ ਸਿੰਘ ਜੀ ਰਹੇ, ਉਹ ਕਿੱਦਾਂ ਦੇ? ਨਹੀਂ ਕੁਛ ਤੇ ਮੰਗ ਲੈ। ਨਹੀਂ ਜੀ ਕੋਈ ਇੱਛਾ ਨਹੀਂ। ਫਿਰ ਆਖੇ ਕੁਝ ਤੇ ਮੰਗ ਲੈ। ਕਹਿੰਦੇ ਜੀ ਜੇ ਫਿਰ ਬਹੁਤ ਹੀ ਖੁਸ਼ ਹੋਣਾ, ਬਾਬਾ ਆਇਆ ਸਿੰਘ ਜੀ ਇਹ ਬਚਨ ਕਰ ਦਿਓ, ਇਹ ਕਿਰਪਾ ਕਰ ਦਿਓ, ਅਸੀਸ ਦੇ ਦਿਓ, ਕਿਹੜੀ? ਜਿਹੜੇ ਟੋਏ ਚ ਬੈਠਾ ਮੇਰੀ ਇਸੇ ਨਾਲ ਹੀ ਨਿਭ ਜਾਏ, ਆਖੋ ਸਤਨਾਮ, ਇੱਥੇ ਬੈਠਾ ਭਜਨ ਕਰਦਾ ਮੇਰੀ ਇਹਦੇ ਨਾਲ ਹੀ ਨਿਭ ਜਾਏ, ਛੱਪਰੀ ਚ ਬੈਠਾ ਛੱਪਰੀ ਨਾਲ ਹੀ ਨਿਭ ਜਾਏ, ਹੋਰ ਨੀ ਕੋਈ ਇੱਛਾ ਵੀ ਮਹਿਲ ਬਣ ਜਾਣ, ਬੜਾ ਕੁਝ ਬਣ ਜਾਏ, ਬਸ ਜਿਹੜੇ ਇਹਦੇ ਚ ਬੈਠਾ ਨਾ ਨਿਭਾ ਦਿਆਂ ਇਹਦੇ ਨਾਲ ਸਾਰੀ ਜ਼ਿੰਦਗੀ ਏਦਾਂ ਹੀ ਰਵਾਂ। ਉਹ ਟੋਇਆਂ ਨਾਲ ਨਿਭਾ ਗਏ, ਅਸੀਂ ਜਿਉਂਦਿਆਂ ਬੰਦਿਆਂ ਨਾਲ ਨਹੀਂ ਨਿਭਾ ਸਕਦੇ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਵੇਖਦੇ। ਸਾਰੀ ਜ਼ਿੰਦਗੀ ਗੁਰਮੁਖੋ ਇਹੋ ਜਿਹੇ ਮਹਾਂਪੁਰਖਾਂ ਦੀ ਸੰਗਤ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਕੀਤੀ ਸੀ, ਉਹਨਾਂ ਤੋਂ ਹੀ ਪ੍ਰਭਾਵਿਤ ਹੋ ਕੇ ਆਪਣੇ ਨੇੜੇ ਨਗਰ ਰਾਜੇਆਣਾ ਜਿੱਥੋਂ ਦਾ ਰਾਜੇਵਾਲ ਜਿੱਥੋਂ ਦੇ ਭਗਤ ਪੂਰਨ ਸਿੰਘ ਰਾਮ ਜੀ ਦਾਸ ਤੋਂ ਉਹ ਸਿੰਘ ਸਜੇ ਹਿੰਦੂ ਤੋਂ ਸਿੱਖ ਧਰਮ ਵਿੱਚ ਆਏ ਤੇ ਕਿਉਂ ਆਏ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦਾ ਜੀਵਨ ਵੇਖ ਉਹਨਾਂ ਦੀ ਸਾਦਗੀ ਵੇਖ ਔਰ ਭਗਤ ਪੂਰਨ ਸਿੰਘ ਜੀ ਆਪਣੇ ਆਪ ਵਿੱਚ ਇੱਕ ਸੰਸਥਾ ਸਨ ਚੱਲਦੀ ਫਿਰਦੀ ਸੰਸਥਾ ਸਾਰੀ ਜ਼ਿੰਦਗੀ ਕੋੜੀਆਂ ਦੀ ਸੇਵਾ ਕੀਤੀ ਤੇ ਸਤ ਸੰਗਤ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਰਾਮ ਜੀ ਦਾਸ ਹਿੰਦੂ ਤੋਂ ਸਿੰਘ ਸੱਜ ਗਏ ਪੂਰਨ ਸਿੰਘ ਫਿਰ ਉਹਨਾਂ ਦਾ ਬਾਅਦ ਵਿੱਚ ਨਾਮ ਪ੍ਰਚਲਿਤ ਹੋਇਆ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਸੰਤ ਬਾਬਾ ਅਤਰ ਸਿੰਘ ਜੀ ਦੀ ਸੇਵਾ ਕੀਤੀ ਸੀ ਆਲਵਾਲ ਨਗਰ ਸੀ ਨੇੜੇ ਹੀ ਮਹਾਂਪੁਰਖ ਸਨ ਬਦੋਸ਼ੀ ਵਾਲੇ ਉਹਨਾਂ ਦੇ ਕੋਲ ਪਰਿਵਾਰ ਆਉਂਦਾ ਜਾਂਦਾ ਸੀ ਬਚਪਨ ਵਿੱਚ ਤੇ ਸਤ ਸੰਗਤ ਬਚਪਨ ਵਿੱਚ ਸਰਦਾਰ ਰਾਮ ਸਿੰਘ ਜੀ ਇੱਕ ਦਫਾ ਮਾਤਾ ਰਤਨ ਕੌਰ ਜੀ ਮਹਾਂਪੁਰਖ ਬਦੋਸ਼ੀ ਵਾਲਿਆਂ ਕੋਲ ਗਏ ਜਿਨ੍ਹਾਂ ਦੇ ਕੋਲ ਜਿਨ੍ਹਾਂ ਤੋਂ ਸੰਤ ਬਾਬਾ ਗੁਰਮੁਖ ਸਿੰਘ ਜੀ ਉਹਨਾਂ ਤੇ ਕਿਰਪਾ ਹੋਈ ਬਾਬਾ ਬੀਰਮ ਦਾਸ ਜੀ ਬਦੋਸ਼ੀ ਵਾਲਿਆਂ ਦੇ ਪਾਸ ਗਏ ਧਿਆਨ ਦੇਣਾ ਜ਼ਰਾ ਕਾਰ ਸੇਵਾ ਜਿਹੜੀ ਆਰੰਭ ਹੋਈ ਹੈ ਨਾ ਗੁਰਮੁਖੋ ਇਹਨੂੰ ਆਰੰਭ ਕਰਨ ਵਾਲੇ ਬਾਬਾ ਗੁਰਮੁਖ ਸਿੰਘ ਨੇ ਕਾਰ ਸੇਵਾ ਵਾਲੇ ਬਾਬਾ ਗੁਰਮੁਖ ਸਿੰਘ ਤੁਸੀਂ ਕਾਰ ਸੇਵਾ ਵਾਲਿਆਂ ਦੀਆਂ ਜਿੰਨੀਆਂ ਵੀ ਗੱਡੀਆਂ ਵੇਖੋਗੇ ਉਹਨਾਂ ਤੇ ਲਿਖਿਆ ਹੁੰਦਾ ਧੰਨ ਧੰਨ ਬਾਬਾ ਗੁਰਮੁਖ ਸਿੰਘ ਅੱਗੇ ਸੰਪਰਦਾਵਾਂ ਕਈ ਬਣ ਗਈਆਂ ਪਰ ਇਹਦੀ ਸ਼ੁਰੂਆਤ ਹੈ ਜਿਹੜੀ ਉਹ ਬਾਬਾ ਗੁਰਮੁਖ ਸਿੰਘ ਜੀ ਨੇ ਕੀਤੀ ਸੀ ਪਰ ਬਾਬਾ ਗੁਰਮੁਖ ਸਿੰਘ ਜੀ ਤੇ ਕਿਰਪਾ ਬਾਬਾ ਬੀਰਮ ਦਾਸ ਜੀ ਬਦੋਸ਼ੀ ਵਾਲਿਆਂ ਨੇ ਕੀਤੀ ਬਦੋਸ਼ੀ ਵੀ ਆਪਣੇ ਬਹੁਤਾ ਦੂਰ ਨਹੀਂ ਉਹ ਵੀ ਨੇੜੇ ਹੀ ਹੈ ਬਦੋਸ਼ੀ ਨਗਰ ਹੀ ਆਲੋਵਾਲ ਤੋਂ ਸਾਰਾ ਪਰਿਵਾਰ ਜਾਂਦਾ ਹੁੰਦਾ ਸੀ ਤੇ ਬਦੋਸ਼ੀ ਵਾਲਿਆਂ ਮਹਾਂਪੁਰਖਾਂ ਤੋਂ ਹੀ ਬਾਬਾ ਗੁਰਮੁਖ ਸਿੰਘ ਤੇ ਕਿਰਪਾ ਹੋਈ ਸੀ SDO ਸਨ ਅੰਗਰੇਜ਼ ਸਰਕਾਰ ਵੇਲੇ SDO ਅੰਗਰੇਜ਼ ਸਰਕਾਰ ਵੇਲੇ ਸਨ ਤੇ ਉਹ ਮਹਾਂਪੁਰਖਾਂ ਕੋਲ ਆਉਂਦੇ ਜਾਂਦੇ ਸੀ ਐਤਵਾਰ ਆਉਣਾ ਤੇ ਬਾਬਾ ਬੀਰਮ ਦਾਸ ਜੀ ਬੜੇ ਗਰਮ ਸੁਭਾਅ ਦੇ ਸਨ ਨਗਰ ਰਹਿੰਦੇ ਸੀ ਕਈ ਵਾਰੀ ਬਹੁਤ ਗੁੱਸੇ ਵਿੱਚ ਬੋਲਦੇ ਸੀ ਬਹੁਤ ਗੁੱਸੇ 'ਚ ਇੱਕ ਵਾਰੀ ਸਾਰਾ ਪਰਿਵਾਰ ਨਾਲ ਲੈ ਕੇ ਆਏ ਹੋਏ ਸਨ ਤੇ ਮਹਾਂਪੁਰਖਾਂ ਨੇ ਇੱਕ ਪਰਚਾ ਪਾ ਦਿੱਤਾ ਇਮਤਿਹਾਨ ਬੈਠਿਆਂ ਬੈਠਿਆਂ ਇੱਕ ਐਸੀ ਗੱਲ ਕਹਿ ਧੀ ਨਾਲ ਧੀ ਵੀ ਸੀ ਨਾਲ ਘਰ ਵਾਲੀ ਵੀ ਸੀ ਕਿ ਜੇ ਕੋਈ ਹੋਰ ਬੰਦਾ ਹੁੰਦਾ ਤੂੰ ਇੰਨਾ ਗੁੱਸਾ ਕਰ ਲੈਂਦਾ ਮੁੜ ਕੇ ਵੜਦਾ ਨਾ ਹੋ ਸਕਦਾ ਬੋਲ ਕਬੋਲ ਵੀ ਬੋਲਦਾ ਪਰ ਉਹਨਾਂ ਨੂੰ ਪਤਾ ਸੀ ਵੀ ਬਾਬਾ ਬੀਰਮ ਦਾਸ ਮੇਰੀ ਪਰਖ ਕਰਦੇ ਜਾਣ ਕੇ ਮੈਨੂੰ ਏਦਾਂ ਕਹਿੰਦਾ ਇਹ ਬਚਨ ਲਿਖਿਆ ਹੋਇਆ ਸਟੇਜ ਤੇ ਸੁਣਾਉਣਾ ਸੋਭਾ ਨਹੀਂ ਪਾਏਗਾ ਬਾਬਾ ਬੀਰਮ ਦਾਸ ਜੀ ਨੇ ਇੱਦਾਂ ਦੀ ਗੱਲ ਕਹਿਤੀ ਉਸੇ ਵੇਲੇ ਬਾਬਾ ਗੁਰਮੁਖ ਸਿੰਘ ਜੀ ਨੇ ਗੁੱਸਾ ਨਹੀਂ ਕੀਤਾ ਉਵੇਂ ਜਿਵੇਂ ਖਲੋਤੇ ਰਹੇ SDO ਸਨ ਤੇ ਉਸ ਵੇਲੇ ਮਹਾਂਪੁਰਖ ਖੁਸ਼ ਹੋ ਗਏ ਬਾਬਾ ਬੀਰਮ ਦਾਸ ਆਖਣ ਲੱਗੇ ਗੁਰਮੁਖ ਸਿੰਘ ਦੱਸ ਕੀ ਇੱਛਾ ਤੇਰੀ ਆਖਣ ਲੱਗੇ ਬਾਬਾ ਜੀ ਬਸ ਕੋਈ ਇੱਛਾ ਨਹੀਂ ਮੰਗ ਕੁਝ ਬਾਬਾ ਬੀਰਮ ਦਾਸ ਜੀ ਨੂੰ ਕਹਿੰਦੇ ਜੀ ਫਿਰ ਬਾਬਾ ਜੀ ਗੁਰੂ ਘਰ ਦੀ ਸੇਵਾ ਬਖਸ਼ੋ ਗੁਰੂ ਘਰ ਦੀ ਸੇਵਾ ਬਖਸ਼ੋ ਅਧਿਆਨੀ ਪਈ ਸੀ ਕੋਲ ਜਿਵੇਂ ਅਸੀਂ ਅਠਿਆਨੀ ਕਹਿੰਦੇ ਹਾਂ ਨਾ 50 ਪੈਸੇ ਨੂੰ ਅੱਧਾ ਰੁਪਈਆ ਅੱਧੇ ਆਨੇ ਨੂੰ ਕਹਿੰਦੇ ਸੀ ਅਧਿਆਨੀ ਅਧਿਆਨੀ ਕੋਲ ਪਈ ਸੀ ਚੁੱਕੀ ਕਹਿੰਦੇ ਲੈ ਕਰ ਝੋਲੀ ਬਾਬਾ ਗੁਰਮੁਖ ਸਿੰਘ ਨੇ ਝੋਲੀ ਕੀਤੀ ਝੋਲੀ ਚ ਅਧਿਆਨੀ ਪਾ ਕੇ ਬਾਬਾ ਬੀਰਮ ਦਾਸ ਬਦੋਸ਼ੀ ਵਾਲੇ ਕਹਿਣ ਲੱਗੇ ਜਾ ਗੁਰੂ ਘਰ ਦੀਆਂ ਸੇਵਾਵਾਂ ਕਰਾਇਆ ਕਰ ਹੁਣ ਸਾਰੀ ਜ਼ਿੰਦਗੀ ਵਰਤੀ ਜਾਈ ਤੋਟ ਨਹੀਂ ਆਏਗੀ ਸੇਵਾ ਦੀ ਦਾਤ ਮਿਲ ਗਈ ਬਾਬਾ ਗੁਰਮੁਖ ਸਿੰਘ ਨੇ ਫਿਰ ਗੁਰਦੁਆਰਿਆਂ ਦੀਆਂ ਸੇਵਾਵਾਂ ਕਰਾਉਣੀਆਂ ਸ਼ੁਰੂ ਕੀਤੀਆਂ ਬਾਬਾ ਬੀਰਮ ਦਾਸ ਐਸੇ ਕਮਾਈ ਵਾਲੇ ਮਹਾਂਪੁਰਖ ਸਨ ਗੁਰਮੁਖੋ ਕਿੰਨੇ ਸਕੂਲ ਕਿੰਨੇ ਕਾਲਜ ਕਿੰਨੇ ਹੋਸਪਿਟਲ ਕਿੰਨੇ ਸਤ ਸੰਗਤ ਏਦਾਂ ਦੇ ਪ੍ਰੋਜੈਕਟ ਨੇ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਸੇਵਾ ਕੀਤੀ ਵੇਖੋ ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਕਿ ਜਿੱਥੇ ਅਸਲ ਹੁੰਦੀ ਹੈ ਉੱਥੇ ਨਕਲ ਵੀ ਹੁੰਦੀ ਜਿੱਥੇ ਗੁਣ ਨੇ ਹਰੇਕ ਬੰਦੇ 'ਚ ਉੱਥੇ ਘਾਟ ਵੀ ਹੁੰਦੀ ਕੋਈ ਹੁਣ ਜੇ ਅਸੀਂ ਘਾਟ ਵੇਖੀਏ ਸਾਰਾ ਸੰਤਰਾ ਖਾ ਲਓ ਤੇ ਬੀ ਚੁੱਕੀ ਫਿਰ ਉਹ ਬੀ ਕਿਉਂ ਕੌੜਾ ਹੈ ਸੰਤਰਾ ਤੇ ਤੂੰ ਵੇਖ ਤੂੰ ਕੌੜਾ ਬੀ ਕਿਉਂ ਵੇਖਣਾ ਇਕੱਲਾ ਬੀ ਚੁੱਕੀ ਫਿਰ ਵੀ ਇਹ ਕਿਉਂ ਕੌੜਾ ਸਾਡਾ ਹਾਲ ਤੇ ਹੈ, ਅਸੀਂ ਚੰਗਾ ਨਹੀਂ ਵੇਖਣਾ, ਅਸੀਂ ਨਿੱਕੀ ਜਿਹੀ ਗਲਤੀ ਲੱਭ ਕੇ ਕਹੀ ਜਾਂਦੇ ਰਹਿੰਦੇ ਹਾਂ ਵੀ ਆਹ ਕਿਉਂ ਹੈ, ਆਹ ਘਾਟ ਕਿਉਂ। ਜਿੰਨੇ ਗੁਰਦੁਆਰੇ ਬਣੇ ਨੇ, ਭਾਵੇਂ ਫਤਿਹਗੜ੍ਹ ਸਾਹਿਬ ਦੀ ਸੇਵਾ ਵੇਖੋ, ਭਾਵੇਂ ਦਿੱਲੀ ਦੇ ਸਾਰੇ ਗੁਰਦੁਆਰੇ ਵੇਖੋ, ਅੰਮ੍ਰਿਤਸਰ ਦਰਬਾਰ ਸਾਹਿਬ ਵੇਖੋ, ਸਰਾਵਾਂ ਬਣੀਆਂ ਵੇਖੋ, ਸਰੋਵਰ ਬਣੇ ਵੇਖੋ, ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਅੰਦਰ ਇਸ ਵੇਲੇ ਗੁਰਦੁਆਰੇ ਨੇ, ਉਹ ਸਾਰਿਆਂ ਦੀਆਂ ਸੇਵਾਵਾਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ, ਉਹਨਾਂ ਨੇ ਕਰਨੀ। ਇੱਕ ਸੇਵਾ ਕਰਨੀ ਕਿਤੇ ਸੌਖੀ ਹੈ, ਘਰ ਘਰ ਮੰਗਣਾ, ਘਰ ਘਰ ਜਾ ਕੇ ਸਤ ਸੰਗਤ ਮੰਗਣਾ, ਇਹ ਕੋਈ ਖੇਡ ਨਹੀਂ ਪਈ, ਬਹੁਤ ਘਾਲਣਾ ਮਹਾਂਪੁਰਖ ਘਾਲਦੇ ਆ। ਠੀਕ ਹੈ, ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਵੀ ਇਹੋ ਜਿਹੇ ਵਿੱਚ ਮਾੜੇ ਵੀ ਰਲ ਪੈਂਦੇ ਆ, ਪਰ ਸਾਰੇ ਥੋੜਾ ਇੱਕੋ ਜਿਹੇ ਹੁੰਦੇ ਆ। ਫਿਰ ਇੰਨੀਆਂ ਸੇਵਾਵਾਂ ਮਹਾਂਪੁਰਖਾਂ ਨੇ ਕਰਵਾਈਆਂ, ਆ ਕਰੋੜਾਂ ਰੁਪਏ ਦੇ ਪ੍ਰੋਜੈਕਟ ਸਨ ਜਿਹੜੇ ਆ, ਪਿੱਛੇ ਜੇ ਆਇਆ ਸੀ ਇਹਨੇ ਘੱਗਰ ਤੇ ਪੁਲ ਨਹੀਂ ਬਣ ਸਕਦਾ, ਸਰਕਾਰ ਕਹਿੰਦੀ ਸੀ ਸਾਨੂੰ 3 ਸਾਲ ਲੱਗਣਗੇ ਪੁਲ ਬਣਾਉਣ ਤੇ, ਇੰਨੇ ਕਰੋੜ ਰੁਪਏ ਦਾ ਉਹਦਾ ਜਦੋਂ ਖਰਚਾ ਇਲਾਕੇ ਵਾਲਿਆਂ ਨੇ ਪੁੱਛਿਆ ਵੀ ਕਹਿੰਦੇ ਸਰਕਾਰ ਨੇ ਦੱਸਿਆ ਕਹਿੰਦੇ ਇਹਦੇ ਤੇ ਮੇਰਾ ਖਿਆਲ 5 ਕਰੋੜ ਤੋਂ ਵੱਧ ਰੁਪਇਆ ਦੱਸਿਆ ਵੀ ਇਹਦੇ ਤੇ ਖਰਚਾ ਆਏਗਾ, ਇਹ ਪੁਲ ਬਣ ਹੀ ਨਹੀਂ ਸਕਦੇ, 5-5 ਸਾਲ 3-3 ਸਾਲ ਲੱਗ ਜਾਣਗੇ। ਤੇ ਉਹਨਾਂ ਨੇ ਮਹਾਂਪੁਰਖਾਂ ਨੂੰ ਪਟਿਆਲੇ ਬੇਨਤੀ ਕੀਤੀ, ਇਲਾਕੇ ਦੀ ਸੰਗਤ ਨੇ ਕਾਰ ਸੇਵਾ ਵਾਲਿਆਂ ਨੂੰ, ਕਹਿੰਦੇ ਬਾਬਾ ਜੀ ਇਹ ਤੇ ਲੰਬੇ ਟਾਈਮ ਲਾ ਦੇਣਗੇ, ਸਾਡਾ ਸਾਰਾ ਇਲਾਕਾ ਮਾਰਿਆ ਜਾਂਦਾ, ਸਾਡੇ ਤੇ ਤਰਸ ਕਰੋ। ਜਦੋਂ ਘੱਗਰ ਭਰ ਜਾਂਦਾ ਅੱਧੇ ਉੱਧਰ ਫਸ ਜਾਂਦੇ ਨੇ ਅੱਧੇ ਉੱਧਰ ਫਸ ਜਾਂਦੇ ਨੇ, ਤੇ ਮਹਾਂਪੁਰਖਾਂ ਨੇ ਹਿੰਮਤ ਕੀਤੀ, ਉਹ ਪ੍ਰੋਜੈਕਟ ਜਿਹੜਾ ਸੀ ਇੱਕ ਤੇ ਉਦੋਂ ਵੀ ਅੱਧੇ ਪੈਸਿਆਂ ਨਾਲ ਹੋ ਗਿਆ ਕਿਉਂਕਿ ਅੱਧੇ ਉਹਨਾਂ ਨੇ ਖਾਣੇ ਸੀ, ਉਹਨਾਂ ਨੇ ਹਿਸਾਬ ਕਿਤਾਬ ਵੀ ਜ਼ਿਆਦਾ ਦੱਸਿਆ ਸੀ, ਲੋਕਾਂ ਜਨਤਾ ਚ ਵੀ ਇੰਨਾ ਖਰਚਾ ਸੀ ਤੁਹਾਡੇ ਇਲਾਕੇ ਚ ਕਰਨ ਲੱਗੇ, ਪਹਿਲਾਂ ਹੀ ਜ਼ਿਆਦਾ ਦੱਸਿਆ ਸੀ, ਅੱਧੇ ਤੇ ਪੈਸੇ ਲੱਗੇ। ਤੇ ਉਹ ਜਿਹੜਾ ਪ੍ਰੋਜੈਕਟ 3 ਸਾਲ ਕਹਿੰਦੇ ਸੀ ਉਹ 3-4 ਮਹੀਨਿਆਂ ਜੀ ਪੂਰਾ ਕਰਤਾ, ਖੁਸ਼ ਸਤਨਾਮ। ਕਿਤੇ ਥੋੜੀ ਸੇਵਾ ਕਰਵਾਈ, ਕਿੰਨੇ ਗੁਰਦੁਆਰੇ, ਕਿੰਨੇ ਹੌਸਪੀਟਲ, ਕਿੰਨੇ ਉੱਥੇ ਜਿੱਥੇ ਕੋਈ ਜਾ ਹੀ ਨਹੀਂ ਸਕਦਾ, ਤੜਫਦੇ ਸਨ ਲੋਕ, ਉੱਥੇ ਉੱਥੇ ਜਾ ਕੇ ਗੁਰੂ ਕੇ ਸਿੰਘਾਂ ਨੇ, ਮਹਾਂਪੁਰਸ਼ਾਂ ਨੇ ਲੰਗਰ ਚਲਾਏ, ਲੋੜਵੰਦਾਂ ਦੀਆਂ ਲੋੜਾਂ ਹਮੇਸ਼ਾ ਖਾਲਸਾ ਅੱਗੇ ਰਿਹਾ। ਤੇ ਇਹ ਸਾਰੀ ਦੀ ਸਾਰੀ ਕਿਰਪਾ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਗੁਰਮੁਖ ਸਿੰਘ ਜੀ ਤੋਂ ਸੇਵਾਵਾਂ ਸ਼ੁਰੂ ਹੋਈਆਂ ਨੇ, ਤੇ ਉਹ ਸ਼ੁਰੂ ਕੀਤੀ ਬਾਬਾ ਬੀਰਮਦਾਸ ਨੇ ਬਚਨ ਕੀਤਾ, ਕਹਿੰਦੇ ਜਾ ਗੁਰਮੁਖਿਆ ਗੁਰੂ ਘਰਾਂ ਦੀਆਂ ਸੇਵਾਵਾਂ ਕਰਾਇਆ ਕਰ, ਤੈਨੂੰ ਕੋਈ ਕਮੀ ਨਹੀਂ ਆਏ। ਤੇ ਬਾਬਾ ਬੀਰਮਦਾਸ ਜੀ ਦੇ ਕੋਲ ਹੀ ਜਾਣ ਵਾਲੇ ਸਨ ਸਤ ਸੰਗਤ ਜੀ, ਸਰਦਾਰ ਰਾਮ ਸਿੰਘ, ਮਾਤਾ ਰਤਨ ਕੌਰ, ਬਾਬਾ ਈਸ਼ਰ ਸਿੰਘ ਜੀ ਦੇ ਮਾਤਾ ਪਿਤਾ, ਉੱਥੇ ਹੀ ਗਏ। ਇੱਕ ਵਾਰੀ ਲੱਗੇ ਜਾਣ, ਕਹਿੰਦੇ ਬੱਚੇ ਘਰ ਛੱਡ ਜਾਓ, ਗੁੱਸੇ ਵਾਲੇ ਨੇ, ਕਈ ਵਾਰੀ ਬੱਚੇ ਰੌਲਾ ਪਾਉਣ ਲੱਗ ਜਾਂਦੇ ਨੇ, ਮਹਾਂਪੁਰਖ ਗੁੱਸੇ 'ਚ ਗਰਮ ਹੋ ਜਾਂਦੇ ਨੇ ਕਈ ਵਾਰੀ, ਉਹ ਕਹਿੰਦੇ ਬੱਚਿਆਂ ਨੂੰ ਘਰ ਛੱਡ ਜਾਓ, ਘਰ ਛੱਡ ਗਏ। ਨਾਂ ਰੱਖਿਆ ਸੀ ਗੁਲਾਬ ਸਿੰਘ, ਮਹਾਂਪੁਰਸ਼ਾਂ ਦਾ ਪਹਿਲਾਂ ਨਾਂ ਗੁਲਾਬ ਸਿੰਘ, ਘਰ ਛੱਡ ਗਏ, ਪਿੱਛੇ ਹੀ ਭੱਜ ਗਏ ਮਾਤਾ ਦੇ। ਜਦੋਂ ਵੇਖਿਆ ਪਿੰਡ ਤੋਂ ਕਿਲੋਮੀਟਰ ਦੂਰ ਜਾ ਰਹੇ ਨੇ, ਉਹ ਕਹਿੰਦੇ ਇਹ ਤੇ ਪਿੱਛੇ ਹੀ ਆ ਗਿਆ, ਕਹਿੰਦੇ ਚਲੋ ਹੁਣ ਇਹਨੂੰ ਘਰ ਕੀ ਛੱਡਣਾ, ਲੈ ਹੀ ਜਾਂਦੇ, ਲੈ ਗਏ। ਕਮਾਲ ਦੀ ਗੱਲ ਇਹ ਹੋਈ ਵੀ ਲੋਕ ਤੇ ਡਰਦੇ ਸੀ, ਮਹਾਂਪੁਰਸ਼ਾਂ ਕੋਲ ਦੂਰ ਬਹਿੰਦੇ ਸੀ, ਸਾਰੇ ਬੱਚਿਆਂ ਦੇ ਵਿੱਚੋਂ ਉੱਠ ਕੇ 3 ਸਾਲ ਦੀ ਉਮਰ ਦੇ ਵਿੱਚ ਹੀ ਬਿਲਕੁਲ ਮਹਾਂਪੁਰਖਾਂ ਦੇ ਗੋਡੇ ਨਾਲ ਜਾ ਕੇ ਬਹਿ ਗਏ, ਕੋਲ ਬਿਲਕੁਲ ਨੇੜੇ ਬਹਿ ਗਏ। ਉਹ ਹੁਣ ਸਾਰਾ ਪਰਿਵਾਰ ਪਿੱਛੇ ਬੈਠਾ ਇਸ ਗੱਲੋਂ ਡਰਦਾ ਸੀ ਕਿ ਨਾਰਾਜ਼ ਹੋ ਜਾਣਗੇ ਮਹਾਂਪੁਰਖ, ਗੁੱਸੇ ਹੋਣਗੇ, ਬਾਬਾ ਬੀਰਮਦਾਸ ਜੀ ਦਾ ਕੀ ਪਤਾ ਕੀ ਬੋਲ ਦੇਣ। ਉਸ ਵੇਲੇ ਸਾਰਾ ਪਰਿਵਾਰ ਡਰਦਾ, ਤੇ ਮਹਾਂਪੁਰਖ ਬਿਲਕੁਲ ਜਦੋਂ ਏਦਾਂ ਕੋਲ ਜਾ ਕੇ ਬਹਿ ਗਏ 3 ਸਾਲ ਦੀ ਉਮਰ ਵਿੱਚ, ਬਾਬਾ ਬੀਰਮਦਾਸ ਜੀ ਸਿਰ ਤੇ ਹੱਥ ਫੇਰੀ ਜਾਣ ਪਿਆਰ ਕਰਨ, ਨਹੀਂ ਤੇ ਗੁੱਸੇ ਹੋਣਦੇ ਸੀ, ਉਹਨਾਂ ਨੇ ਸਗੋਂ ਪਿਆਰ ਕੀਤਾ। ਆਖਣ ਲੱਗੇ ਕੌਣ ਹੈ, ਚੌਂਕੜਾ ਮਾਰਿਆ ਹੋਇਆ ਨਿੱਕੀ ਦੀ ਉਮਰ, ਚੌਂਕੜਾ ਜਿਵੇਂ ਸਿਆਣੇ ਚੌਂਕੜਾ ਮਾਰਦੇ, ਏਦਾਂ ਬਹਿ ਗਏ ਬਿਲਕੁਲ ਗੰਭੀਰ। ਇਹ ਬੱਚਾ ਕੌਣ ਹੈ, ਕਿਹਦਾ ਬੱਚਾ ਹੈ? ਡਰਦੇ ਡਰਦੇ ਉੱਠ ਕੇ ਖਲੋ ਗਏ, ਪਿਤਾ ਜੀ ਮਹਾਰਾਜ ਤੁਹਾਡਾ ਹੀ ਹੈ, ਕਿਹਦਾ ਦੱਸੋ, ਹੈ ਤੁਹਾਡਾ ਹੀ ਹੈ ਪਰ ਦੁਨਿਆਵੀ ਰਿਸ਼ਤੇ ਚ ਮੈਂ ਇਹਦਾ ਪਿਤਾ ਲੱਗਦਾ, ਇਹਦਾ ਨਾਂ ਕੀ ਰੱਖਿਆ ਹੈ? ਬਾਬਾ ਬੀਰਮਦਾਸ ਪੁੱਛਦੇ, ਕਹਿੰਦੇ ਜੀ ਇਹਦਾ ਨਾਂ ਰੱਖਿਆ ਗੁਲਾਬ ਸਿੰਘ। ਕਹਿੰਦੇ ਗੱਲ ਸੁਣ ਲੈ ਭਾਈ, ਗੁਲਾਬ ਦੀ ਮਹਿਕ ਤੇ ਥੋੜੀ ਦੂਰ ਤੱਕ ਹੀ ਹੁੰਦੀ ਹੈ, 5-10 ਫੁੱਟ ਤੱਕ ਉਹਦੀ ਮਹਿਕ ਜਾਂਦੀ ਹੈ, ਇਦੂ ਗਾਹ ਨਹੀਂ ਜਾਂਦੀ, ਪਰ ਐਸਾ ਗੁਲਾਬ ਗੁਰੂ ਨਾਨਕ ਨੇ ਤੁਹਾਡੇ ਘਰ ਘੱਲਿਆ ਹੈ, ਇਹਦੀ ਮਹਿਕ ਇਹਦੀ ਖੁਸ਼ਬੂ ਸਾਰੀ ਦੁਨੀਆ ਚ ਫੈਲੇ। ਇਹ ਐਸਾ ਲਾਲ ਤੁਹਾਡੇ ਘਰ ਚ ਆਇਆ ਸਾਰੀ ਦੁਨੀਆ ਚ ਮਹਿਕ ਖਿਲਾਰੇਗਾ ਨਾਮ ਦੀ। ਇਹ ਬਚਨ ਕੀਤਾ ਸੀ ਬਚਪਨ। ਫਿਰ ਪੜ੍ਹਨ ਵੀ ਗਏ, ਪੜ੍ਹਾਈ ਵੀ ਕੀਤੀ, ਪਟਿਆਲੇ ਵੀ ਪੜ੍ਹੇ, ਮੈਟ੍ਰਿਕ ਕੀਤੀ ਉਹਨਾਂ ਵੇਲਿਆਂ ਦੇ। ਫਿਰ ਉੱਥੋਂ ਹੀ ਜਾਣ ਲੱਗ ਪਏ ਰੇਰੂ ਸਾਹਿਬ। ਫਿਰ ਐਸੇ ਗਏ ਜਦੋਂ ਸਾਧ ਸੰਗਤ ਮੈਟ੍ਰਿਕ ਦੀ ਇਮਤਿਹਾਨ ਦਿੱਤੇ, ਬਸ ਫਿਰ ਮੁੜ ਕੇ ਨਹੀਂ ਕਰ ਗਏ, ਉੱਥੇ ਚਲੇ ਗਏ। ਕਹਿੰਦੇ ਮਹਾਰਾਜ ਆਪਣੀ ਸੇਵਾ ਚ ਲਾ ਲਓ। ਕਫਣੀ ਉਹਨਾਂ ਨੇ ਪਵਾ ਦਿੱਤੀ ਗੁਰਮੁਖੋ। ਪਰਿਵਾਰ ਵਾਲਿਆਂ ਨੇ ਜਾਣਾ ਕਿਉਂਕਿ ਜ਼ਮੀਨ ਘਰ ਵਿੱਚ ਸੀ, ਨੰਬਰਦਾਰ ਸਨ, ਇਲਾਕੇ ਚ ਬੜਾ ਸਤਿਕਾਰ ਸੀ। ਉਹ ਸਾਰੇ ਕਹਿੰਦੇ ਨੇ ਗੁਲਾਬ ਸਿਆਹ ਕਿਹੜੇ ਕੰਮ ਚ ਪੈ ਗਿਆ, ਰਿਸ਼ਤੇਦਾਰਾਂ ਨੇ ਵੀ ਜਾਣਾ, ਉਹ ਛੱਡ ਭਰਾ ਕਫਣੀ ਪਾਈ ਫਿਰਦਾ, ਬਾਬਾ ਬਣਿਆ ਫਿਰਨਾ, ਤੂੰ ਛੱਡ ਰਹਿਣ ਦੇ, ਘਰ ਦਾ ਕੰਮ ਕਾਰ ਕਰ, ਸਾਰਾ ਕੁਝ ਤੂੰ ਹੀ ਸਾਂਭਣਾ। ਉਸ ਵੇਲੇ ਆਖਿਆ ਕਹਿੰਦੇ ਨਹੀਂ ਮੈਂ ਨਹੀਂ ਜਾਣਾ। ਇੰਨੀ ਸੇਵਾ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਚਰਨਾਂ ਚ ਰਹਿ ਕੇ ਕੀਤੀ, ਲੱਤਾਂ ਭਿੜਦੀਆਂ ਸੀ। ਮੈਂ ਉਹਨਾਂ ਕਈ ਵਾਰੀ ਵੇਖਦੇ ਆ, ਕਈ ਲੋਕ ਅੱਜ ਕੱਲ ਜਾਣਗੇ ਰਾੜਾ ਸਾਹਿਬ, ਲਓ ਜੀ ਮਖਮਲੀ ਜੋੜੇ ਪਏ ਆ ਬਾਬਿਆਂ ਦੇ, ਐਡਾ ਵੱਡਾ ਡੇਰਾ ਬਾਬਿਆਂ ਦਾ, ਮੱਝਾਂ ਵੇਖ ਵੇਖ ਕੇ ਮੂੰਹ ਵੱਡੀ ਜਾਣਗੇ। ਲੈ ਇਹੋ ਜਿਹੀਆਂ ਮੱਝਾਂ ਸਾਡੀਆਂ ਨਹੀਂ ਹੋ ਸਕਦੀਆਂ, ਏਦਾਂ ਗੱਲਾਂ ਕਰਦੇ ਨੇ ਕਈ। ਆਹ ਵੇਖੋ ਜੀ ਆਹ ਕਿੱਡਾ ਵੱਡਾ ਆਹ ਭੋਰਾ ਬਣਿਆ ਜੀ, ਇਹ ਤਿੰਨ ਮੰਜ਼ਿਲਾ ਬਣਿਆ ਜੀ, ਤਿੰਨਾਂ ਚ ਵੱਖਰੇ ਵੱਖਰੇ ਬੈੱਡ ਲੱਗੇ ਨੇ, ਸਾਨੂੰ ਇੱਕ ਬੈੱਡ ਨਹੀਂ ਮਿਲਦਾ। ਏਦਾਂ ਕਰਦੇ ਆ ਨਾ ਗੱਲਾਂ, ਅੱਜ ਕੱਲ੍ਹ ਕਰਦੇ ਨੇ ਲੋਕ। ਪਰ ਮੈਂ ਅਰਜ਼ ਕਰਾਂਗਾ ਵੇਖੋ ਅੱਜ ਕੱਲ੍ਹ ਵਾਲਿਆਂ ਨੂੰ ਵਾਸਤੇ ਕਰ ਲਿਆ ਕਰੋ, ਪਰ ਇਹੋ ਜਿਹਾ ਤੇ ਕਦੇ। ਪਰ ਵੈਸੇ ਜਿੰਨਾ ਚਿਰ ਸੋਚੀਏ ਨਾ ਸਮਝੀਏ ਨਾ ਘਾਲਣਾ ਨਾ ਨਾ ਵੇਖੀ, ਉਹਨਾਂ ਚਿਰ ਕੁਝ ਨਹੀਂ ਕਹਿਣਾ ਚਾਹੀਦਾ। ਕਈ ਵੇਖ ਕੇ ਕਹਿਣਗੇ ਹੋਰ ਕਿੱਡੀ ਕੋਠੀ ਪਾ ਲਈ ਇਹਨੇ, ਇਹ ਵੀ ਤੇ ਵੇਖ ਸਾਰੀ ਸਾਰੀ ਰਾਤ ਜਾਗ ਕੇ ਨੱਕੇ ਮੋੜਦਾ ਹੈ, ਇਹਨੇ ਇੱਡੀ ਕੋਠੀ ਪਾ ਲਈ, ਤੂੰ ਇਹ ਵੀ ਤੇ ਵੇਖ ਇਹਨੇ 40 ਸਾਲ ਨੌਕਰੀ ਕੀਤੀ ਹੈ, ਉਹ ਇੱਡੀ ਵੱਡੀ ਕੋਠੀ 4 ਮੰਜ਼ਲੀ ਪਾ ਲਈ ਇਹਨੇ, ਆਹ ਬਣਾ ਲਿਆ, ਤੂੰ ਇਹ ਵੀ ਤੇ ਵੇਖ ਇਹਦਾ ਇਹਨੇ 40 ਸਾਲ ਗਾਲੇ ਆ, ਸਵੇਰੇ ਜਾਂਦਾ ਸ਼ਾਮ ਨੂੰ ਮੁੜਦਾ ਹੈ, ਇਹਨੇ ਪ੍ਰੋਫੈਸਰੀ ਕੀਤੀ ਹੈ, ਇਹਨੇ ਮਾਸਟਰੀ ਕੀਤੀ ਹੈ, ਇਹ ਬੈਂਕ ਚ ਲੱਗਿਆ ਹੈ, ਕਿਸੇ ਹੋਰ ਕੰਮ ਲੱਗਿਆ ਹੈ, ਮਿਹਨਤ ਕੋਈ ਨੀ ਵਹਿੰਦਾ। ਇਹੀ ਗੱਲ ਸਾਧੂਆਂ ਨਾਲ ਕਰਦੇ ਨੇ ਲੋਕ, ਉਹ ਕਿੱਡਾ ਡੇਰਾ ਬਣ ਗਿਆ ਉਹ, ਤੁਸੀਂ ਇਹ ਵੀ ਤੇ ਵੇਖੋ ਉਹਨਾਂ ਦੀ ਘਾਲਣਾ ਕਿੰਨੀ ਹੈ, ਤੁਸੀਂ ਸੁੱਤੇ ਪਏ ਹੁੰਦੇ ਸਾਰੀ ਰਾਤ ਸੜਕਾਂ ਤੇ ਫਿਰਦੇ ਨੇ, ਸੌਂ ਕੇ ਵੀ ਉੱਠ ਲਈਦਾ ਉਹ ਸੜਕਾਂ ਦੀ ਤੁਰੇ ਫਿਰਦੇ ਨੇ, ਇਹ ਨੀ ਵੇਖਦਾ ਕੋਈ। ਉਹ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਸਥਾਨ ਤੇ ਜਾਂਦੇ ਆ, ਇਹ ਵੇਖੋ ਤੇ ਸਹੀ ਉਹਨਾਂ ਨੇ ਕਿੰਨੀ ਘਾਲਣਾ ਕਰਨੀ ਹੋਣੀ। ਅਸੀਂ ਇਹ ਵੇਖ ਲਿਆ ਵੀ ਇੰਨਾ ਵੱਡਾ ਸਥਾਨ ਬਣਿਆ, ਨਹੀਂ ਵੇਖਿਆ ਵੀ ਜਦੋਂ ਕਿਤੇ ਇਹ ਸੇਵਾ ਕਰਦੇ ਸੀ ਉਹਦੀ ਲੱਤਾਂ ਭਿੜਦੀਆਂ ਸੀ, ਇੰਨੇ ਕਮਜ਼ੋਰ ਹੋ ਗਏ, ਸੁੱਕ ਗਿਆ ਸੀ। ਉਹ ਘਾਲਣਾ ਸਾਨੂੰ ਪਰੇ ਹਟ ਜਾਂਦੀ ਹੈ, ਬਸ ਸੋਹਣੇ ਚਿੱਟੇ ਕੱਪੜੇ ਦੇਖ ਜਾਂਦੇ ਵੀ ਆਹੀ ਕੁਛ ਹੈ, ਇਹ ਤੇ ਉੱਪਰੋਂ ਹੀ ਹੈ। ਮਿਹਨਤ ਕਿੰਨੀ ਕਰਦੇ ਹੋਣਗੇ, ਕਿੰਨੀ ਉਹਨਾਂ ਨੇ ਘਾਲਣਾ ਘਾਲ ਲਈ ਹੋਏਗੀ। ਗੁਰੂ ਇਹ ਜ਼ਰੂਰ ਵੇਖਿਆ ਕਰੋ ਕਿੰਨਾ ਜਪ ਤਪ ਕੀਤਾ ਹੋਏਗਾ, ਕੀਤਾ ਹੀ ਨਹੀਂ, ਸੇਵਾਦਾਰਾਂ ਤੋਂ ਵੀ ਬੜੀ ਘਾਲਣਾ। ਫਿਰ ਚਲੋ ਉੱਥੇ ਨਾਮ ਰੱਖਿਆ ਈਸ਼ਰ ਸਿੰਘ, ਜਦੋਂ ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਾਉਣ ਤੋਂ ਬਾਅਦ ਨਾਂ ਰੱਖਿਆ ਈਸ਼ਰ ਸਿੰਘ। ਫਿਰ ਪੱਕੀ ਕਫਣੀ ਪਵਾ ਦਿੱਤੀ, ਸਾਰੀ ਜ਼ਿੰਦਗੀ ਲੈ ਭਾਈ ਹੁਣ ਇਸੇ ਰਾਹ ਤੇ ਤੁਰਨਾ। ਫਿਰ ਸਾਧ ਸੰਗਤ ਫਕੀਰੀ ਦੇ ਮਾਰਗ ਤੇ ਤੁਰੇ, ਸਾਰੀ ਜ਼ਿੰਦਗੀ ਜਤ ਸੱਚ ਵਿੱਚ ਕਾਇਮ ਰਹਿ ਕੇ ਸੱਚਮੁੱਚ ਸਾਧੂ ਬਣ ਗਿਆ। ਨੌ ਦੁਆਰੇ ਸਾਧ ਸਾਧ ਕਹਾਇਆ, ਸਾਧ ਨਾਮ ਨਿਰਮਲਤਾ ਕੇ ਕਰਮ। ਸਾਧੂ ਕੌਣ ਹੈ? ਜਿਹਦੇ ਕਰਮ ਨਿਰਮਲ, ਜਿਹਦੇ ਕਰਮ ਨਿਰਮਲ ਨੇ ਉਹ ਸਾਧੂ ਆ, ਜਿਹਦੇ ਕਰਮ ਚੰਗੇ ਨੇ। ਹੁਣ ਜਿਹੜਾ ਬੰਦਾ ਵੇਖੋ ਪਾਠ ਭਜਨ ਕਰਦਾ, ਬਾਣੀ ਪੜ੍ਹਦਾ, ਗੁਰਦੁਆਰੇ ਜਾਂਦਾ, ਬੇਈਮਾਨੀ ਨਹੀਂ ਕਰਦਾ, ਠੱਗੀ ਨਹੀਂ ਕਰਦਾ, ਝੂਠ ਨਹੀਂ ਬੋਲਦਾ, ਮਾੜਾ ਨਹੀਂ ਸੋਚਦਾ, ਮਾੜੀ ਨਹੀਂ ਕਿਸੇ ਦੀ ਕਰਦਾ, ਭਜਨ ਪਾਠ ਕਰਦਾ, ਗੁਰੂ ਵਾਲਾ ਬਣਿਆ ਹੋਇਆ, ਘਰ 'ਚ ਰਹਿੰਦਾ ਹੀ ਸਾਧੂ ਹੈ, ਘਰ 'ਚ ਬੈਠਾ ਹੀ ਸਾਧੂ ਹੈ। ਇਹੋ ਜਿਹੇ ਜਿਹੜੇ ਸਾਧੂ ਨੇ ਉਹ ਆਪ ਨਹੀਂ ਤਰਦੇ, ਉਹ ਹੋਰਾਂ ਨੂੰ ਵੀ ਤਾਰ ਦਿੰਦੇ ਆ। ਤੇ ਮੈਂ ਇੱਕ ਅਰਜ ਰਾਤ ਵੀ ਦੀਵਾਨ ਦਿਆਲਪੁਰੇ ਦੀਵਾਨ ਸੀ ਰਾਤ ਦਾ, ਮੈਂ ਉੱਥੇ ਵੀ ਇੱਕ ਬੇਨਤੀ ਕਰਦਾ ਸਾਂ ਕਿ ਮਹਾਰਾਜ ਸਾਹਿਬ ਜੀ ਦਾ ਬਚਨ ਨੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਉਹ। ਜਿੱਥੇ ਤਿੰਨ ਚੀਜ਼ਾਂ ਨੇ ਨਾ ਗੁਰਮੁਖੋ, ਉੱਥੇ ਧਰਮਰਾਜ ਨੇ ਆਪਣੇ ਦੂਤਾਂ ਨੂੰ ਆਖਿਆ ਹੋਇਆ ਵੀ ਤੁਸੀਂ ਇੱਥੇ ਨਾ ਜਾਇਓ। ਕਿਹੜੀਆਂ ਕਿਹੜੀਆਂ ਤਿੰਨ ਚੀਜ਼ਾਂ? ਜਿਵੇਂ ਪੁਲਿਸ ਆਫਿਸਰ ਕਹਿਣ ਵੀ ਇੱਥੇ ਨਾ ਬਣੀ, ਜਿਵੇਂ ਹੁਣ ਲੈਣ ਵਾਸਤੇ ਸਿਪਾਹੀ ਆਉਂਦੇ ਨੇ, ਭੇਜਦਾ ਕੌਣ ਹੈ? ਇੰਸਪੈਕਟਰ ਆਫਿਸਰ ਡਿਊਟੀ ਲਾਉਂਦੇ ਨੇ ਵੀ ਫਲਾਣੇ ਬੰਦੇ ਨੂੰ ਫੜ ਕੇ ਲਿਆਓ, ਫਲਾਣੇ ਬੰਦੇ ਨੂੰ ਲਾਓ ਹੱਥ ਕੜੀ ਲੈ ਕੇ ਆ, ਲਿਆਉਣ ਆਉਣ ਲਈ ਲੈ ਕੇ ਜਾਣ ਲਈ ਤੇ 5-7 ਹੀ ਆਉਂਦੇ ਨੇ ਨਾ, ਚੁੱਕ ਕੇ ਲੈ ਜਾਂਦੀ ਪੁਲਿਸ ਆ ਕੇ। ਜਮਦੂਤ ਤੇ ਲੈਣ ਆਉਂਦੇ ਨੇ, ਲੈਣ ਤੇਜ ਦਾ ਕੌਣ ਹੈ? ਧਰਮ ਰਾਜ ਜਦੋਂ ਸਮਾਂ ਆ ਜਾਂਦਾ ਕਾਲ ਆ ਜਾਂਦਾ ਮੌਤ ਆ ਜਾਂਦੀ ਹੈ, ਪਰ ਉਹਨੇ ਹਦਾਇਤ ਕੀਤੀ ਹੋਈ ਹੈ ਵੀ ਤਿੰਨ ਥਾਵਾਂ ਤੇ ਨਾ ਜਾਇਓ, ਹੋਰ ਜਿੱਥੇ ਮਰਜ਼ੀ ਜਾਓ। ਇਹ ਗੁਰਬਾਣੀ ਕਹਿੰਦੀ ਗੁਰਮੁਖੋ ਤਿੰਨ ਥਾਵਾਂ ਤੇ ਨਹੀਂ ਆ ਸਕਦੇ। ਕਿੱਥੇ ਕਿੱਥੇ? ਜਿੱਥੇ ਸਾਧੂ ਹੋਵੇ ਉੱਥੇ ਨਹੀਂ ਜੰਮਦੂ। ਜੈ ਸਾਧੂ ਗੋਬਿੰਦ ਭਜਨ, ਜਿੱਥੇ ਗੋਬਿੰਦ ਦਾ ਭਜਨ ਹੁੰਦਾ ਹੈ, ਵਾਹਿਗੁਰੂ ਵਾਹਿਗੁਰੂ, ਜਾਂ ਕੋਈ ਰਾਮ ਰਾਮ ਕਰਦਾ ਆਪਣੇ ਭਜਨ ਜੋ ਵੀ ਮਿਲਿਆ। ਤੀਸਰਾ ਕੀਰਤਨ ਹੁੰਦਾ ਹੈ ਜਿੱਥੇ। ਇਹ ਤਿੰਨ ਥਾਵਾਂ ਤੇ ਹਦਾਇਤ ਹੈ ਧਰਮਰਾਜ ਵੱਲੋਂ ਵੀ ਜੰਮਦੂ ਤੋਂ ਜੇ ਤੁਸੀਂ ਇੱਥੇ ਚਲੇ ਜਾਓਗੇ ਨਾ, ਨਾ ਤੁਸੀਂ ਛੁੱਟਣਾ ਨਾ ਮੈਂ ਛੁੱਟਣਾ, ਆਖੋ ਸਤ ਨਹਾ ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈਓ ਹੋ ਤੂੰ, ਭੁੱਲ ਕੇ ਵੀ ਨੇੜੇ ਨਾ ਜਾਇਓ। ਜਿੱਥੇ ਕੋਈ ਸਾਧੂ ਹੋਵੇ ਉੱਥੇ ਭੁੱਲ ਕੇ ਵੀ ਜੰਮਦੂਤ ਉੱਥੇ ਨੇੜੇ ਨਹੀਂ ਆਉਂਦੇ। ਤੇ ਜਰਾ ਧਿਆਨ ਦੇਣਾ ਗੁਰਮੁਖੋ, ਇਹਦਾ ਮਤਲਬ ਫਿਰ ਆਪਾਂ ਕੀ ਕਰੀਏ? ਆਪਾਂ ਸਾਧੂਆਂ ਕੋਲ ਬੈਠੇ ਰਹੀਏ ਵੀ ਜੰਮਦੂਤ ਨੇੜੇ ਨਾ ਆਉਣ, ਵੀ ਆਪਾਂ ਆਪਣੇ ਨੇੜੇ ਜੰਮ ਆਉਣ ਵੀ ਨਹੀਂ, ਆਪਾਂ ਸਾਧੂਆਂ ਕੋਲ ਹੀ ਚੱਲਣੇ ਆ ਪੱਕੇ ਹੀ, ਉੱਥੇ ਜੰਮ ਆ ਨਹੀਂ ਸਕਦੇ ਤੇ ਆਪਣੇ ਤੇ ਕਿਰਪਾ ਹੋ ਜਾਏਗੀ? ਨਹੀਂ ਗੁਰਮੁਖੋ, ਹੋ ਸਕਦਾ ਅਗਲਾ ਹੀ ਚੋਰ ਹੋਵੇ ਤੈਨੂੰ ਮਰਵਾਈ ਦੇਵੇ, ਸਗੋਂ ਜਿਹਦੀ ਤੂੰ ਛਾਣ ਲੈਣ ਚੱਲਿਆ ਅਗਲਾ ਨਕਲੀ ਮਿਲ ਪਵੇ। ਹੁਣ ਅਸਲੀ ਅਸਲ ਤੇ ਨਾ ਨਕਲ ਜ਼ਿਆਦਾ। ਦੇਖੋ ਗੁਰਮੁਖੋ, ਅਗਲਾ ਨਕਲੀ ਮਿਲ ਪਵੇ ਫਿਰ ਕੀਤਾ ਕੀ ਜਾਏ? ਇਹਦੇ ਨਾਲੋਂ ਚੰਗਾ ਹੈ ਵੀ ਆਪ ਹੀ ਸਾਧੂ ਬਣ ਜਾਈਏ, ਓਨੀ ਕੁ ਕਮਾਈ ਆਪ ਹੀ ਕਰ ਲਈਏ ਵੀ ਜਮਦੂਤ ਨੇੜੇ ਨਾ। ਸਾਧਿਆ ਜਿਨ੍ਹਾਂ ਨੇ ਆਪਣਾ ਜੀਵਨ, ਨਿਰਮਲ ਨੇ ਜਿਨ੍ਹਾਂ ਦੇ ਕਰਮ, ਉੱਥੇ ਜਮਦੂਤ ਨਹੀਂ ਆਉਣਗੇ ਜਿਨ੍ਹਾਂ ਦੇ ਕਰਮ ਨਿਰਮਲ, ਚੰਗੀ ਸੋਚ ਦੇ ਮਨ, ਚੰਗੇ ਵਿਚਾਰ ਜਿਨ੍ਹਾਂ ਦੇ ਅੰਦਰ ਚੱਲਦੇ, ਪਰਉਪਕਾਰੀ ਨੇ ਜਿਹੜੇ ਉਹ ਸਾਧੂ ਆ ਗੁਰਮੁਖੋ, ਉੱਥੇ ਜਮਦੂਤ ਨਹੀਂ ਆ ਸਕਦੇ। ਇਸ ਕਰਕੇ ਅਰਜ ਕਰਾਂਗਾ ਕਿ ਘੱਟ ਤੋਂ ਘੱਟ ਇੱਕ ਉਹ ਨੇ ਗੁਰਮੁਖੋ ਜਿਹੜੇ ਸਾਰੀ ਦੁਨੀਆ ਵਾਸਤੇ ਵੀ ਜੇ ਚਾਹਣ ਨਾ, ਇੱਕ ਦਿਨ ਚ ਕਰੋੜਾਂ ਬੰਦਿਆਂ ਲਈ ਭਾਰਤ ਵਿੱਚ ਜੇ ਲੰਗਰ ਲਾਣਾ ਤੇ ਇੱਕ ਦਿਨ ਚ ਲਾ ਸਕਦੇ। ਇੱਕ ਉਹ ਨੇ ਜਿਹੜੇ ਸਾਰੇ ਜ਼ਿਲ੍ਹੇ ਨੂੰ ਇੱਕ ਦਿਨ ਚ ਲੰਗਰ ਲਾ ਸਕਦੇ। ਜ਼ਿਲ੍ਹੇ ਇੰਨੀ ਅਮੀਰੀ ਵੀ ਹੈ ਨਾ, ਕਈ ਏਦਾਂ ਦੇ ਆ ਜਿਹੜੇ ਆਪਣੇ ਸਾਰੇ ਇਲਾਕੇ ਚ ਲੰਗਰ ਲਾ ਸਕਦੇ, ਕਈ ਉਹ ਨੇ ਸਾਰੇ ਪਿੰਡ ਚ ਲੰਗਰ ਲਾ ਸਕਦੇ, ਕਈ ਉਹ ਨੇ ਜਿਹੜੇ ਆਪਣੇ ਪਿੰਡ ਚ, ਕਈ ਸਿਰਫ ਘਰ ਹੀ ਪਾਲਣ ਜੋਗੇ ਨੇ, ਉਦੋਂ ਵੱਧ ਨਹੀਂ ਕਿਸੇ ਦਾ ਪੇਟ ਭਰ ਸਕਦੇ, ਪਰਿਵਾਰ ਪਾਲਣ ਜੋਗਾ ਹੁੰਦਾ ਬਸ, ਇਦੋਂ ਵੱਧ ਕਈ ਏਦਾਂ ਦੇ ਨੇ। ਪਰ ਗੁਰਮੁਖੋ ਕਈ ਸਿਰਫ ਆਪਣਾ ਹੀ ਢਿੱਡ ਭਰ ਸਕਦੇ, ਜਿਹਦੇ ਨਾਲ ਇੰਨਾ ਕੀ ਕਮਾਉਣਾ ਆਪਣਾ ਢਿੱਡ ਬਸ, ਬੱਚਿਆਂ ਦਾ ਵੀ ਕੱਲਾ ਹੀ ਬਸ, ਬੰਦਾ ਕਮਾਉਂਦਾ ਮਾੜਾ ਮੋਟਾ ਆਪ ਹੀ ਖਾ ਲੈਂਦਾ ਬਈ, ਇੰਨੇ ਜੋਗੇ ਬੱਚਿਆਂ ਦਾ ਵੀ ਨਹੀਂ ਕਰ ਸਕਦਾ। ਏਦਾਂ ਦੇ ਵੀ ਕਈ ਦੁਨੀਆਂ, ਕਈਆਂ ਦੀ ਤੇ ਇੰਨੀ ਕਮਾਈ ਆ ਵੀ ਸਾਰੀ ਦੁਨੀਆਂ ਨੂੰ ਤਾਰਨ ਦੀ ਤਾਕਤ ਰੱਖਦੇ, ਕਈ ਇਹਨਾਂ ਦੀ ਇੰਨੀ ਕਮਾਈ ਆ ਕੁਝ ਥੋੜੇ ਕੁਝ ਦਾਇਰਾ, ਪਰ ਅਸੀਂ ਘੱਟ ਤੋਂ ਘੱਟ ਇੰਨੇ ਕੁ ਜੋਗੇ ਤੇ ਹੋਈਏ ਵੀ ਆਪਣਾ ਢਿੱਡ ਭਰ ਲਈਏ, ਇੰਨੀ ਕੁ ਕਮਾਈ ਤੇ ਕਰੀਏ ਵੀ ਘੱਟ ਤੋਂ ਘੱਟ ਆਪਣੇ ਜੋਗਾ, ਸਾਡੇ ਤਰਨ ਦਾ ਸਾਧਨ ਤੇ ਹੋਵੇ, ਜਿੰਨੇ ਨਾਲ ਸਾਡਾ ਪਾਰ ਉਤਾਰਾ ਹੋਣਾ ਹੈ, ਇੰਨਾ ਕੁ ਤੇ ਸਿਮਰਨ ਭਜਨ ਬੰਦਗੀ, ਇੰਨੀ ਕੁ ਇਬਾਦਤ ਤੇ ਸਾਡੇ ਕੋਲ ਚਾਹੀਦੀ ਹੈ। ਆਪਣਾ ਢਿੱਡ ਭਰਨ ਜੋਗਾ ਤੇ ਕਮਾਈਏ, ਆਪਣੇ ਮਨ ਦੀ ਸ਼ਾਂਤੀ ਜੋਗਾ ਤੇ ਨਿਤਨੇਮ ਕਰੀਏ, ਇੰਨਾ ਕੁ ਭਜਨ ਤੇ ਕਰੀਏ। ਅਸੀਂ ਕਹਿੰਦੇ ਹਾਂ ਜਪਿਆ ਜਪਾਇਆ ਹੀ ਲੈਣਾ ਬਸ, ਮਿਹਨਤ ਨਹੀਂ ਕਰਨੀ, ਹਿੰਮਤ ਨਹੀਂ ਕਰਨੀ। ਮੈਂ ਅਰਜ ਕਰਾਂਗਾ ਇਹਦੇ ਵਾਸਤੇ, ਠੀਕ ਹੈ ਜੁਗਤੀਆਂ ਮਹਾਂਪੁਰਖ ਦੱਸਦੇ ਆ, ਪਰ ਮਿਹਨਤ ਤੈਨੂੰ ਆਪ ਕਰਨੀ ਪੈਣੀ ਹੈ। ਤੇ ਮਹਾਂਪੁਰਖਾਂ ਨੇ ਬੜੀ ਘਾਲਣਾ ਘਾਲੀ, ਕਫਣੀ ਪਵਾਤੀ, ਫਿਰ ਸਾਰੀ ਜ਼ਿੰਦਗੀ ਬੇਦਾਗ ਰਹੇ, ਉੱਚਾ ਸੁੱਚਾ ਜੀਵਨ ਬਣਾਇਆ। ਇਸ ਰਾਹ ਤੇ ਤੁਰਨਾ ਕੋਈ ਸੌਖੀ ਖੇਡ ਨਹੀਂ ਗੁਰਮੁਖੋ। ਔਖੀ ਮੰਜ਼ਿਲ ਕੀ ਭੈਣੋ ਖੰਡੇ ਨਾਲੋਂ ਤਿੱਖਾ ਹੈ ਜਿਹੜੇ ਰਾਹ ਤੇ ਤੁਰਨਾ ਪੈਂਦਾ। ਸੌਖੀ ਖੇਡ ਨੀ ਗੁਰਮੁਖੋ ਇਸ ਰਾਹ ਤੇ ਤੁਰਨਾ। ਸੰਤ ਮਹਾਰਾਜ ਨੇ ਇੰਨੀ ਘਾਲਣਾ ਘਾਲੀ ਗੁਰਮੁਖੋ ਗੜਬਈ ਸਨ। ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਇੱਕ ਵੇਲੇ ਵਿੱਚ 6 ਸੰਤ ਅਤਰ ਸਿੰਘ ਜੀ ਹੋਏ ਨੇ। ਮੈਂ ਤੇ ਵੈਸੇ 4 ਅੱਜ ਤੱਕ ਸੁਣਿਆ ਸੀ, 6 ਥੋੜੇ ਦਿਨ ਪਹਿਲਾਂ ਮੈਂ ਪੜ੍ਹਦਾ ਸਾਂ। 6 ਬਾਬਾ ਅਤਰ ਸਿੰਘ ਸਾਰੇ ਇੱਕ ਤੋਂ ਇੱਕ ਕਮਾਈ, 2 ਗੁਪਤ ਜ਼ਿਆਦਾ ਰਹੇ ਪਰ 4 ਮਹਾਂਪੁਰਖ ਬਾਬਾ ਅਤਰ ਸਿੰਘ ਬਹੁਤ ਪ੍ਰਚਲਿਤ ਜਿਨ੍ਹਾਂ ਦਾ ਨਾਮ ਇਹ ਮਸਤਵਾਣੇ ਵਾਲੇ ਮਹਾਂਪੁਰਖ ਤੇ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਆਪਸ ਚ ਮਿਲਦੇ ਰਹਿੰਦੇ ਸੀ, ਪਿਆਰ ਬੜਾ ਸੀ ਆਪਸ। ਇੱਥੋਂ ਤੱਕ ਕਿ ਇੱਕ ਵਾਰੀ ਬੱਗੀ ਲੈ ਕੇ ਨਾ ਸਟੇਸ਼ਨ ਤੇ ਲੈਣ ਵਾਸਤੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਆਏ, ਮਸਤਵਾਣੇ ਵਾਲੇ ਵਿੱਚ ਬਹਿ ਗਏ ਮਹਾਂਪੁਰਖ। ਇੰਨਾ ਆਪਸ ਵਿੱਚ ਪਿਆਰ ਸੀ ਕਿ ਬਲਦ ਅੱਗੇ ਜਾਣਾ ਸੀ, ਬਲਦ ਉਹਨੂੰ ਅੱਗੇ ਲਾਇਆ ਹੀ ਨਹੀਂ, ਆਪ ਹੀ ਲੈ ਗਏ ਮਹਾਂਪੁਰਖਾਂ ਨੂੰ ਅੱਗੇ ਲਾ। ਇੰਨਾ ਆਪਸ ਵਿੱਚ ਪਿਆਰ ਸੀ, ਬਲਦ ਦੀ ਥਾਂ ਤੇ ਆਪ ਹੀ ਖਿੱਚ ਕੇ ਲੈ ਗਏ, ਬੱਗੀ ਆਪ ਹੀ ਲੈ ਗਏ, ਇੰਨਾ ਪਿਆਰ ਸੀ ਬਾਬਾ ਅਤਰ ਸਿੰਘ ਜੀ ਦਾ ਇੱਕ ਦੂਜੇ ਨਾਲ। ਇੱਕ ਵਾਰੀ ਦਮਦਮਾ ਸਾਹਿਬ ਇਕੱਠੇ ਹੋਏ, ਮਸਤਵਾਣੇ ਵਾਲਿਆਂ ਨੇ ਪੁੱਛਿਆ ਭਚੰਗੀ ਨਾਲ ਕੌਣ ਹੈ, ਗੜਵਾ ਚੁੱਕਦੇ ਸੀ ਪਿੱਛੇ ਪਿੱਛੇ ਨਾਲ ਨਾਲ ਸੇਵਾ ਚ। ਕਹਿੰਦੇ ਆਲੋਵਾਲੇ ਦਾ ਪਿੰਡ ਏ, ਇਹਨੂੰ ਹੁਣ ਸਾਧ ਬਣਾਇਆ, ਈਸ਼ਰ ਸਿੰਘ ਇਹਦਾ ਨਾਮ ਰੱਖਿਆ। ਮਸਤਕ ਵੱਲ ਵਹਿੰਦੇ ਰਹੇ ਸੰਤ ਮਹਾਰਾਜ ਬਾਬਾ ਅਤਰ ਸਿੰਘ, ਮਸਤਵਾਣੇ ਵਾਲਿਆਂ ਨੇ ਸਿਰ ਤੇ ਹੱਥ ਰੱਖਿਆ। ਕਹਿੰਦੇ ਅਤਰ ਸਿਆਹ ਆਪਾਂ ਤੇ ਰਹੇ ਫੱਕਰ ਫਕੀਰ, ਕਫਣੀਆਂ ਪਾ ਕੇ ਸਾਰੀ ਜ਼ਿੰਦਗੀ ਕੱਢ ਦਿੱਤੀ। ਇਹ ਆਪਣਾ ਰਾਜ ਸੰਤ ਸਮੂਹ ਅਨੇਕ ਮਤੀ, ਬੜੇ ਮਤਾਂ ਦੇ ਸਾਧੂ ਹੁੰਦੇ, ਕਈ ਪ੍ਰਗਟ ਹੁੰਦੇ ਨੇ, ਕਈ ਗੁਪਤ ਹੁੰਦੇ ਨੇ, ਹੁੰਦੇ ਸਾਧੂ ਹੀ ਨੇ, ਆਪਣੇ ਆਪਣੇ ਢੰਗ ਵੱਖਰੇ ਵੱਖਰੇ ਹੋ ਸਕਦੇ। ਗੁਰੂ ਨਾਨਕ ਸਾਹਿਬ ਨੇ ਸਾਰੀ ਜ਼ਿੰਦਗੀ ਖੜਾਵਾਂ ਹੀ ਪਾਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ 1.25 ਲੱਖ ਦਾ ਜੋੜਾ ਪਾਉਂਦੇ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੰਗਲਾਂ 'ਚ ਹੀ ਰਹੇ, ਬੀਆਬਾਨਾਂ 'ਚ ਹੀ ਰਹੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਵੱਡੇ ਮਹਿਲ ਬਣਾਏ, 1.25 ਲੱਖ ਦੀਆਂ ਚੰਦਨ ਦੀਆਂ ਚੌਂਕੀਆਂ, ਸਾਰਾ ਕੁਝ ਸਿਖਾਇਆ ਸਿੱਖ ਨੇ ਵੀ ਜੇ ਜੰਗਲ 'ਚ ਰਹੇ ਤਾਂ ਵੀ ਚੜ੍ਹਦੀ ਕਲਾ 'ਚ ਰਹੀ, ਮਹਿਲਾਂ 'ਚ ਰਹੇ ਤਾਂ ਵੀ ਭਜਨ ਪਾਠ ਕਰੀਏ ਹੀ ਰਹੀ, ਵੀ ਜੰਗਲਾਂ 'ਚ ਆਖੋ ਸਤਨਾਮ। ਕਮਾਈ 'ਚ ਫਰਕ ਨਹੀਂ ਕੋਈ, ਮਹਿਲਾਂ ਦਾ ਅਸਰ ਹੈ ਨਹੀਂ, ਮਹਿਲ ਹੈ ਜ਼ਰੂਰ ਨੇ ਅਸਰ ਕੋਈ, ਮਖਮਲੀ ਜੁੱਤਾ ਹੈ ਪਰ ਰਹੇ ਨੰਗੇ ਚਰਨਾਂ ਵਾਂਗੂ ਹੀ ਨੇ। ਬਿਰਤੀ 'ਚ ਫਰਕ ਨਾ ਪਵੇ, ਜੋੜਾ ਚਰਨਾਂ 'ਚ ਪਾ ਕੇ ਅਸੀਂ ਇਹ ਨਾ ਸਮਝ ਲਈ ਵੀ ਅਸੀਂ ਰਾਜੇ ਬਣ ਗਏ, ਸੋਹਣੇ ਕੱਪੜੇ ਪਾ ਕੇ ਮਨ ਫਕੀਰੀ ਵਾਲਾ ਰੱਖੋ। ਅਸਲ ਗੱਲ ਇਹ ਮਹਿਲ 'ਚ ਰਹਿ ਕੇ ਵੀ ਇੱਦਾਂ ਹੀ ਰਹੇ ਵੀ ਜੰਗਲ 'ਚ ਹੀ ਹੈ, ਤਾਂ ਹੀ ਤੇ ਕੰਡਿਆਂ 'ਤੇ ਪੈਣ ਦਾ ਦੁੱਖ ਕੋਈ ਨਹੀਂ ਹੋਇਆ। ਕੰਡਿਆਂ 'ਤੇ ਗੁਰੂ ਗੋਬਿੰਦ ਸਿੰਘ ਪਏ ਪਰ ਕੋਈ ਅਸਰ ਨਹੀਂ, ਉਵੇਂ ਹੀ ਪਏ ਜਿਵੇਂ ਮਹਿਲ 'ਚ ਪਏ। ਸਾਡੇ ਤੇ ਅਸਰ ਹੋ ਜਾਂਦਾ, ਅਸੀਂ ਦੁੱਖ ਚਾਹ ਤੇ ਤਾਂ ਮਾੜਾ ਜਿਹਾ ਕੋਈ ਤਕਲੀਫ ਹੈ, ਭੈੜੇ ਕੱਪੜੇ ਨੇ ਉਹਦਾ ਵੀ ਸਾਡੇ ਮਨ ਤੇ ਅਸਰ, ਚੰਗੇ ਪਾ ਲੈਣੇ ਉਹਦਾ ਵੀ ਮਨ ਤੇ ਅਸਰ ਹੋ ਜਾਂਦਾ ਵੀ ਮੈਂ ਬੜਾ ਵੱਡਾ,
ਚੰਗੀ ਚੀਜ਼ ਪਹਿਨ ਲਈਏ, ਚੰਗੀ ਗੱਡੀ 'ਚ ਬਹਿ ਜਾਈਏ ਤਾਂ ਚੌੜੇ ਹੋ ਜਾਂਦੇ ਆ। ਕਈ ਬੰਦੇ ਇੱਦਾਂ ਦੇ ਆ ਵੀ ਸਭ ਕੁਝ ਉਹਨਾਂ ਦੇ ਕੋਲ ਹੁੰਦਾ ਪਰ 1% ਵੀ ਉਹਨਾਂ ਦੇ ਮਨ ਤੇ ਅਸਰ ਨਹੀਂ, ਮਨ ਉਹਨਾਂ ਦਾ ਨਿਰਮਲ ਨਹੀਂ, ਲੇਪ ਨਹੀਂ ਹੁੰਦਾ ਬਿਲਕੁਲ। ਕੁਛ ਆਵੇ ਕੁਛ ਜਾਵੇ, ਆਏ ਦਾ ਬਹੁਤਾ ਚਾਅ ਨਹੀਂ ਖੁਸ਼ੀ ਨਹੀਂ ਤੇ ਗਏ ਦਾ ਦੁੱਖ। ਜਿਹੜੀ ਚੀਜ਼ ਆਉਣ ਦਾ ਘੱਟ ਦੁੱਖ ਹੋਵੇ ਉਹਦੇ ਜਾਣ ਦਾ ਵੀ, ਆਉਣ ਦੀ ਘੱਟ ਖੁਸ਼ੀ ਹੋਵੇ ਉਹਦੇ ਜਾਣ ਦਾ ਵੀ ਬਹੁਤਾ ਫਿਰ ਦੁੱਖ ਨਹੀਂ ਲੱਗਦਾ। ਜਿੱਥੇ ਅਟੈਚਮੈਂਟ ਜ਼ਿਆਦਾ ਹੈ ਦੁੱਖ ਵੀ ਉੱਥੇ ਜ਼ਿਆਦਾ। ਜਿਹੜੀ ਚੀਜ਼ ਨਾਲ ਤੁਸੀਂ ਜ਼ਿਆਦਾ ਅਟੈਚ ਹੋ ਜਾਓਗੇ, ਪਿਓ ਨਾਲ ਘੱਟ ਪ੍ਰੇਮ ਕਰਦੇ ਉਹਦੇ ਮਰੇ ਦਾ ਘੱਟ ਦੁੱਖ ਹੈ, ਮਾਂ ਨਾਲ ਜ਼ਿਆਦਾ ਕਰੋਗੇ ਤੇ ਮਾਂ ਦਾ ਦੁੱਖ ਹੋਏਗਾ। ਜਿਹਦੇ ਨਾਲ ਜ਼ਿਆਦਾ ਅਟੈਚ ਹੋ ਜਾਂਗੇ ਉਹ ਸਾਨੂੰ ਚੀਜ਼ ਦੁਖੀ ਕਰਦੀ। ਇਸ ਕਰਕੇ ਉਹਨਾਂ ਕੀ ਰੱਖਣਾ ਚਾਹੀਦਾ ਜਿੱਥੇ ਕਿ ਜ਼ਿਆਦਾ ਦੁੱਖ ਨਾ ਹੋਵੇ। ਇਸੇ ਕਰਕੇ ਸਿੱਖ ਬਾਣੀ ਨਾਲ ਹੀ ਜੁੜਿਆ ਰਹਿੰਦਾ, ਬੱਚਾ ਹੋ ਜਾਂਦਾ ਠੀਕ ਹੈ, ਬਾਪੂ ਚਲਿਆ ਜਾਂਦਾ ਠੀਕ, ਇੱਥੇ ਕਰਕਦਾ ਬੈਲੈਂਸ ਬਣਿਆ ਰਹਿੰਦਾ ਕਿਉਂਕਿ ਉਹਦੀ ਪ੍ਰੀਤ ਇੱਧਰ ਹੀ ਪਈ ਹੋਈ ਹੈ, ਉਹ ਹੋਰ ਪਾਸੇ ਬਹੁਤਾ ਮਨ ਨੂੰ ਖੜਾਉਂਦਾ ਨਹੀਂ। ਸਾਡਾ ਮਨ ਹੈ ਜਿਹੜਾ ਖਿੰਡਿਆ ਰਹਿੰਦਾ, ਇਸੇ ਕਰਕੇ ਅਸੀਂ ਅਸ਼ਾਂਤ ਰਹਿੰਦੇ। ਗਿਆਨ ਕੀ ਹੈ ਵੀ ਸਤਿਗੁਰੂ ਨਾਲ ਇੰਨਾ ਪਿਆਰ ਪਾਲਾ ਬਾਕੀਆਂ ਨੂੰ ਥੱਲੇ ਰੱਖ, ਅਸੀਂ ਦੂਜਿਆਂ ਨੂੰ ਉੱਤੇ ਰੱਖਦੇ ਹਾਂ। ਜਿੱਦਣ ਉਹ ਜਾਏਗਾ ਜਾਂ ਤੂੰ ਜਾਏਗਾ, ਚਾਹੇ ਉਹ ਦੁਖੀ ਹੋਵੇ ਤਾਂ ਤੂੰ ਦੁਖੀ ਹੋਵੇ, ਵਿਛੋੜਾ ਤੇ ਪੈਣਾ ਹੀ ਪੈਣਾ। ਇੱਕ ਤੇ ਪਹਿਲਾਂ ਮਰੇਗਾ ਹੀ, ਇੱਕ ਤੇ ਪਹਿਲਾਂ ਜਾਏਗਾ। ਤੇ ਸਾਡੀ ਕਮਾਲ ਦੀ ਗੱਲ ਇਹ ਆ, ਬਚਪਨ ਚ ਮਾਂ ਹੀ ਮਾਂ, ਬਸ ਜਵਾਨ ਹੋ ਗਏ ਵਿਆਹ ਹੋ ਗਿਆ ਘਰ ਵਾਲੀ ਘਰ ਵਾਲੀ, ਬਸ ਤੀਜੀ ਵਾਰੀ ਬੱਚੇ ਹੀ ਬੱਚੇ। ਰੱਬ ਕੋਲ ਗਿਆ ਕਹਿੰਦਾ ਮੈਂ ਤੇਰੇ ਨਾਲ ਬਹੁਤ ਪਿਆਰ ਕਰਨਾ, ਕਹਿੰਦੇ ਵਿਆਹ ਝੂਠਿਆ, ਚੁੱਪ ਹੀ ਕਰ ਜਾ, ਕਹਿੰਦੇ ਤੂੰ ਹੁਣ ਤੱਕ ਝੂਠ ਹੀ ਬੋਲ, ਨਿੱਕਾ ਜਿਹਾ ਸੀ ਮਾਂ ਬਸ ਤੂੰ ਹੀ ਹੈ ਮੇਰੇ ਵਾਸਤੇ ਸਾਰਾ, ਹੋਰ ਤੇ ਐਵੇਂ ਹੀ ਨਹੀਂ। ਜਦੋਂ ਥੋੜਾ ਜਿਹਾ ਵੱਡਾ ਹੋ ਗਿਆ ਬਸ ਫਿਰ ਵਿਆਹ ਹੋ ਗਿਆ ਘਰ ਵਾਲੀ ਨੂੰ, ਕਹਿੰਦਾ ਬਸ ਤੇਰੇ ਬਿਨਾਂ ਦੁਨੀਆ ਹੀ ਸੁੱਲੀ ਹੋ ਜਾਣੀ। ਤੇ ਜਦੋਂ ਪੁੱਤ ਹੋ ਗਿਆ ਫਿਰ ਬਸ ਤੂੰ ਹੀ ਹੈ ਮੇਰਾ ਪੁੱਤਰਾ, ਬਸ ਨਿੱਕੇ ਜੇ ਨੂੰ ਉਹਨੂੰ ਉਹਨੂੰ ਹੀ ਸਾਂਭਦਾ ਫਿਰਦਾ ਸਾਰੀ ਜਾਣੀ। ਪੁੱਤ ਨੂੰ ਛੱਡਿਆ ਫਿਰ ਪੋਤਾ, ਬਸ ਪੋਤੇ ਨੂੰ ਚੁੱਕੀ ਫਿਰਦਾ ਸਾਰਾ ਦਿਨ, ਤੇਰੇ ਤੇ ਆਸਾ ਨੇ ਪੋਤਾ ਮੈਨੂੰ ਤੂੰ ਹੀ ਸਾਂਭੇ। ਬਸ ਜਦੋਂ ਰੱਬ ਕੋਲ ਗਿਆ ਬਸ ਤੂੰ ਹੀ ਹੈ ਮੈਨੂੰ ਪਿਆਰਾ, ਕਹਿੰਦੇ ਜਾ ਝੂਠਿਆ, ਕਿੰਨੇ ਕੁ ਛੱਡੇ ਨੇ ਜ਼ਿੰਦਗੀ ਚ, ਕਿੰਨੇ ਬਣਾਏ ਨੇ, ਕਦੇ ਕਿਸੇ ਨੂੰ ਛੱਡਣਾ ਕਿਸੇ ਨੂੰ ਫੜ ਲੈਂਦਾ, ਇੱਕ ਥਾਂ ਤੇ ਮਨ ਤੇਰਾ ਖਲੋਤਾ ਵੀ। ਪਰ ਮੈਂ ਅਰਜ਼ ਕਰਨੀ ਚਾਹੁੰਦਾ ਕਿ ਉਹ ਰਸ ਹੈ ਨਾ ਜਿਹੜਾ ਸਤਿਗੁਰੂ ਨਾਲ ਪਿਆਰ ਵਾਲਾ, ਉਹਨੂੰ ਉਹਨੂੰ ਉਹਦੇ ਚ ਫਰਕ ਨਾ ਪੈਣ ਦਿਓ। ਉਹ ਜੇ ਉੱਧਰ ਜ਼ਿਆਦਾ ਅਟੈਚਮੈਂਟ ਹੋ ਜਾਏਗੀ, ਬਾਕੀ ਕੋਈ ਆ ਰਿਹਾ ਜ਼ਿੰਦਗੀ ਚ ਕੋਈ ਜਾ ਰਿਹਾ, ਉਹ ਬਹੁਤਾ ਫਿਰ ਅਸਰ ਨਹੀਂ ਹੁੰਦਾ। ਕਈ ਸਾਨੂੰ ਇਹੋ ਜਿਹੇ ਧੱਕੇ ਲੱਗਦੇ ਨੇ ਜ਼ਿੰਦਗੀ ਚ ਹਲਾ ਕੇ ਰੱਖ ਦਿੰਦੇ, ਜ਼ਿੰਦਗੀ ਨਰਕ ਬਣ ਜਾਂਦੀ। ਕਈ ਇੱਦਾਂ ਦੇ ਨੇ ਵੀ ਲਾਸ਼ਾਂ ਹੀ ਤੁਰੀਆਂ ਫਿਰਦੀਆਂ ਨੇ, ਇੰਨਾ ਅਟੈਚ ਸਨ ਵਿਛੋੜਾ ਪੈਣ ਕਰਕੇ ਇੰਨੇ ਟੁੱਟ ਜਾਂਦੇ ਆ ਵੀ ਜ਼ਿੰਦਗੀ ਨਰਕ ਬਣ ਜਾਂਦੀ। ਇਸੇ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਵੀ ਪ੍ਰੇਮ ਇੰਨਾ ਕੁ ਅਕਾਲ ਪੁਰਖ ਵਾਹਿਗੁਰੂ ਨਾਲ ਕਰੋ, ਬਾਕੀਆਂ ਨਾਲ ਕਰੋ ਜ਼ਰੂਰ, ਇਹ ਨਹੀਂ ਵੀ ਛੱਡਣਾ ਹੈ, ਪਰ ਤੇਰੀ ਪ੍ਰੀਤ ਇੱਥੇ ਪਈ ਰਵੇ ਤਾਂ ਜੋ ਤੇਰੇ ਕੋਲ ਸਹਾਰਾ ਹੋਵੇ, ਵੀ ਇੱਧਰ ਹੈ ਮੈਨੂੰ ਪ੍ਰੇਮ ਮਿਲਦਾ। ਮਹਾਰਾਜ ਸਾਹਿਬ ਜੀ ਇੰਨਾ ਪ੍ਰੇਮ ਦੇ ਦਿੰਦੇ ਆ। ਮੈਂ ਬੜੀ ਵਾਰੀ ਅਰਜ਼ ਕਰਨਾ, ਰਾਣੀ ਮੈਣੀ ਨੂੰ ਕਲਗੀ ਵਾਲੇ ਸਤਿਗੁਰੂ ਨੇ ਇੰਨਾ ਪਿਆਰ ਦਿੱਤਾ ਵੀ ਮਾਂ ਬਣਨ ਦੀ ਇੱਛਾ ਹੀ ਖਤਮ ਹੋ ਗਈ। ਇਹ ਸੱਚੀ ਗੱਲ ਹੈ ਕਿ ਸਤਿਗੁਰੂ ਇੰਨਾ ਪਿਆਰ ਦੇ ਦਿੰਦੇ ਆ ਕਿ ਕਈ ਵਾਰੀ ਇੱਛਾ ਹੀ ਨਹੀਂ ਰਹਿੰਦੀ ਵੀ ਮੇਰੇ ਬੱਚੇ ਹੋਣ, ਪਿਆਰ ਹੀ ਇੰਨਾ ਮਿਲ ਜਾਂਦਾ। ਬੱਚੇ ਕੀ ਪਿਆਰ ਕਰਨਗੇ ਜਿੰਨਾ ਸਤਿਗੁਰੂ ਕਰਨਗੇ, ਪਿਓ ਕੀ ਪਿਆਰ ਕਰੇਗਾ ਜਿੰਨਾ ਸਤਿਗੁਰੂ ਕਰਨਗੇ। ਇਸ ਕਰਕੇ ਅਟੈਚਮੈਂਟ ਹੈ ਜਿਹੜੀ, ਜਿਹੜਾ ਸਾਡਾ ਮਨ ਜੁੜਨਾ ਚਾਹੀਦਾ ਉਹ ਜ਼ਿਆਦਾ ਜੇ ਇੱਧਰ ਜੁੜਿਆ ਹੋਵੇਗਾ ਬਾਕੀਆਂ ਗੱਲਾਂ ਦਾ ਬਹੁਤਾ ਅਸਰ ਨਹੀਂ ਹੁੰਦਾ। ਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਭਾਵੇਂ ਖੜਾਵਾਂ ਤੇ ਭਾਵੇਂ ਮਖਮਲੀ ਜੋੜਾਂ, ਇਹਦਾ ਅਸਰ ਸਾਧੂਆਂ ਤੇ ਨਹੀਂ ਹੁੰਦਾ। ਇਹ ਸਾਡੀਆਂ ਅੱਖਾਂ ਨੂੰ ਭਰਮ ਹੁੰਦਾ ਹੈ ਵੀ ਇਹ ਜੀ ਨੱਗੇ ਪੈਰੀ ਫਿਰਦਾ, ਇਹਦੇ ਬੜਾ ਸੋਹਣਾ ਜੁੱਤਾ ਪਾਇਆ ਹੋਇਆ। ਇਹ ਸਾਡੇ ਦੁਨਿਆਵੀ ਲੋਕਾਂ ਤੇ ਅਸਰ ਹੁੰਦਾ ਇਹਨਾਂ ਗੱਲਾਂ ਦਾ, ਜਿਹੜੇ ਰੰਗੇ ਹੋਏ ਨੇ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਉਹ ਭਾਵੇਂ ਟੋਏ 'ਚ ਬੈਠੇ ਨੇ ਭਾਵੇਂ ਮਹਿਲ 'ਚ ਬੈਠੇ। ਬਾਬਾ ਅਤਰ ਸਿੰਘ ਟੋਏ 'ਚ ਬੈਠੇ ਨੇ, ਮੈਂ ਤੁਹਾਨੂੰ ਬੇਨਤੀ ਸੁਣਾ ਕੇ ਹਟਿਆ, ਤੇ ਸੰਤ ਬਾਬਾ ਈਸ਼ਰ ਸਿੰਘ ਜੀ ਤਿੰਨ ਮੰਜ਼ਲੇ ਭੋਰੇ 'ਚ ਬੈਠੇ, ਕੋਕਾ ਕੋਲਾ ਵਾਲੇ ਸਰਦਾਰ ਨੇ ਬਣਾ ਕੇ ਦਿੱਤਾ ਭੋਰਾ। ਉਹ ਉਸ ਵੇਲੇ 'ਚ ਵੀ ਇੱਦਾਂ ਦਾ ਜਿੱਦਾਂ ਦੀਆਂ ਹੁਣ ਵੀ ਕੋਠੀਆਂ ਨਹੀਂ ਬਣ ਸਕਦੀਆਂ, ਉਸ ਵੇਲੇ ਵੀ ਉਹ ਇੱਦਾਂ ਦਾ। ਇੱਦਾਂ ਦੇ ਆਸਣ ਨੇ ਮਹਾਂਪੁਰਖਾਂ ਦੇ, ਇੱਦਾਂ ਦੇ ਜੋੜੇ ਪਏ ਨੇ। ਕਮਾਲ ਦੀ ਗੱਲ ਇਹ ਹੈ ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਆ ਕਿ ਮੈਂ ਟੋਏ ਨਾਲ ਹੀ ਲਿਭ ਜਾ ਮੇਰੀ, ਮੈਂ ਟੋਏ 'ਚ ਬੈਠਾ ਠੀਕ ਆ। ਤੇ ਕੋਈ ਬੰਦਾ ਕਹੇਗਾ ਮੈਂ ਤੇ ਜਾਣਾ ਰੇਰੂ ਸਾਹਿਬ, ਬਸੰਤ ਤੇ ਹੈ ਹੀ ਇਹ ਸੀ, ਬਿਲਕੁਲ ਹੀ ਨਰਲੇ ਪਹਿਹੋ ਜਿਹੇ ਹੁੰਦੇ ਆ ਸਾਧੂ, ਸਾਧਾਂ ਨੂੰ ਕੀ ਸਵਾਦਾਂ ਨਾਲ ਇਹ ਸੋਚ। ਦੂਜਾ ਬੰਦਾ ਰਾੜਾ ਸਾਹਿਬ ਜਾਣ ਵਾਲਾ, ਉਹ ਕਹਿੰਦਾ ਹਾ ਹਾ ਸਾਡੇ ਮਹਾਰਾਜ ਸੀ ਰਾਜੇ ਜੋਗੀ, ਆ ਕੀ ਐਵੇਂ ਪਟਪਾਟੇ ਦੇ ਕੱਪੜੇ ਪਾਈ ਫਿਰਦੇ ਨੇ, ਕਿੱਧਰ ਦੇ ਬਾਬੇ ਨੇ।
ਪਰ ਮੈਂ ਅਰਜ਼ ਕਰਨੀ ਚਾਹੁੰਦਾ ਵੀ ਇਹ ਚੀਜ਼ ਬਾਹਰੀ ਹੈ, ਅੰਦਰੋਂ ਅੰਦਰ ਦੀ ਜਿਹੜੀ ਅਵਸਥਾ ਹੈ ਉਹਦੇ ਤੇ ਕੋਈ ਫਰਕ ਨਹੀਂ। ਮੈਂ ਅਰਜ਼ ਕਰਨਾ ਚਾਹੁੰਦਾ ਵੀ ਜੋਤ ਉਹੀ ਸੀ, ਕਦੇ ਖੜਾਵਾਂ ਤੇ ਕਦੇ ਮਖਮਲੀ ਜੋੜਾ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਫਰਕ ਨਹੀਂ ਕੋਈ ਸਮਝ ਸਕਦੇ। ਇਹ ਸਿਰਫ ਸਾਨੂੰ ਸਮਝਾਉਣ ਦੇ ਵੱਖਰੇ ਵੱਖਰੇ ਢੰਗ ਨੇ, ਇਹ ਸਾਡੀ ਦੇਖਣ ਚ ਫਰਕ ਹੈ, ਉੱਥੇ ਕੋਈ ਫਰਕ ਨਹੀਂ, ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ। ਇਹ ਸਾਡਾ ਭੁਲੇਖਾ ਹੈ ਜਿਹੜਾ ਸਾਨੂੰ ਪੈਣਾ ਨਹੀਂ ਚਾਹੀਦਾ, ਇਹ ਖਤਰਨਾਕ ਹੈ ਸਾਡੇ ਵਾਸਤੇ, ਸਾਡੀ ਸ਼ਰਧਾ ਵਾਸਤੇ ਭਾਵਨਾ, ਉਹਦੇ ਚ ਫਰਕ ਨਹੀਂ ਪੈਣਾ ਚਾਹੀਦਾ। ਗੁਰਮੁਖੋ ਮਹਾਂਪੁਰਖਾਂ ਨੇ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਬਚਨ ਕੀਤਾ, ਕਹਿੰਦੇ ਅਤਰ ਸਿਆ ਰੇਰੂ ਸਾਹਿਬ ਵਾਲਿਆਂ ਨੂੰ ਕਹਿੰਦੇ ਨੇ, ਕਹਿੰਦੇ ਆਪਾਂ ਤੇ ਸਾਰੀ ਜ਼ਿੰਦਗੀ ਲੰਘਾ ਦਿੱਤੀ ਐਵੇਂ ਹੀ ਫੱਕਰ ਪੁਣੇ ਚ, ਠੀਕ ਹੈ ਆਪਣਾ ਵੀ ਆਨੰਦ ਰਹਿ ਗਿਆ ਪਰ ਆਹ ਜਿਹੜਾ ਤੇਰੇ ਨਾਲ ਹੈ ਨਾ ਗੜਵਾ ਚੁੱਕੀ ਫਿਰਦਾ ਹੈ, ਇਹ ਐਸਾ ਹੋਏਗਾ ਵੀ ਇਹ ਜੋਗੀ ਤੇ ਹੋਏਗਾ ਹੀ, ਇਹ ਰਾਜਾ ਵੀ ਹੋਏਗਾ, ਰਾਜੇ ਮਹਾਰਾਜੇ ਦੇ ਚਰਨਾਂ ਚ ਬੈਠਿਆ ਕਰਨਗੇ, ਤਰਲੇ ਲਿਆ ਕਰਨਗੇ, ਟਾਈਮ ਮੰਗਿਆ ਕਰਨਗੇ, ਟਾਈਮ ਨਹੀਂ ਮਿਲਿਆ ਕਰੇਗਾ, ਇਹ ਰਾਜਾ ਜੋਗੀ ਹੋਏਗਾ। ਇਹ ਮਸਤਵਾਣੇ ਵਾਲੇ ਮਹਾਂਪੁਰਖਾਂ ਨੇ ਬਚਨ ਕੀਤਾ, ਸੇਵਾਦਾਰਾਂ ਨੂੰ ਅਸੀਸਾਂ ਮਿਲਦੀਆਂ ਨੇ, ਜੇ ਗੜਵਾ ਚੁੱਕਿਆ ਸੀ, ਸੇਵਾ ਕੀਤੀ ਸੀ ਤਾਂ ਹੀ ਅਸੀਸ ਮਿਲੀ, ਆਲੋ ਵਾਲ ਬੈਠੇ ਰਹਿੰਦੇ ਇਹ ਅਸੀਸ ਮਿਲਣੀ ਸੀ, ਹੋਰ ਭਰਾ ਵੀ ਸਨ ਨਹੀਂ ਲੈ ਸਕੇ ਉਹ ਅਸੀਸ, ਉਹ ਆਸ਼ੀਰਵਾਦ ਨਹੀਂ ਲੈ ਸਕੇ, ਉਹ ਘਰ ਛੱਡ ਕੇ ਗਏ, ਦਸਵੀਂ ਪੜ੍ਹ ਕੇ ਗਏ, ਚੰਗੀ ਨੌਕਰੀ ਮਿਲਦੀ ਮੈਟ੍ਰਿਕ ਪਾਸ ਨੂੰ ਉਹਨਾਂ ਵੇਲਿਆਂ 'ਚ, ਉਦੋਂ ਕਿੱਥੇ ਸੀ ਆਫਿਸਰ ਵੱਡੇ 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 ਅਹੁਦੇ ਤੇ ਜਾਂਦੇ, ਪੜ੍ਹਾਈ 'ਚ ਬੜੇ ਚੰਗੇ ਸੀ, ਪੂਰੀ ਇੰਗਲਿਸ਼ ਵਿੱਚ, ਅੰਗਰੇਜ਼ੀ 'ਚ, ਇੰਗਲਿਸ਼ 'ਚ ਗੱਲ ਕਰਨਾ, ਇੱਕ ਟੇਪ ਸੁਣੀ ਮਹਾਂਪੁਰਖਾਂ ਦੀ ਬਾਹਰ, ਅੰਗਰੇਜ਼ ਗੱਲ ਕਰਦਾ ਹੈ, ਹਰ ਗੱਲ ਉਹਦੀ ਸੁਣਦੇ ਨੇ, ਉਹਨੂੰ ਉਵੇਂ ਹੀ ਜਵਾਬ ਦਿੰਦੇ ਨੇ। ਉਹਨਾਂ ਵੇਲਿਆਂ ਦੀ ਪੜ੍ਹਾਈ ਮੈਟ੍ਰਿਕ ਉਦੋਂ ਦੀ ਬੜੀ ਵੱਡੀ ਗੱਲ ਸੀ, ਚੰਗੇ ਅਹੁਦੇ ਤੇ ਜਾਂਦੇ ਪਰ ਨੌਕਰੀ ਨਹੀਂ ਕੀਤੀ, ਇਮਤਿਹਾਨ ਦੇ ਕੇ ਪੜ੍ਹਿਆ ਲਿਖਿਆ ਨੌਜਵਾਨ ਅੱਜ ਐਮ ਏ ਪੀ ਐਚ ਡੀ ਇੱਥੇ ਕਰ ਰਿਹਾ ਹੋਵੇ ਯੂਨੀਵਰਸਿਟੀ ਚੋਂ, ਸਿੱਧਾ ਹੀ ਆਖੇ ਤੇ ਮੈਂ ਤੇ ਜੀ ਕਫਨੀ ਪਾ ਲੈਣੀ, ਬਹੁਤ ਘੱਟ ਮਿਲਣਗੇ, ਇੱਦਾਂ ਬੜਾ ਜ਼ੋਰ ਲਾਇਆ ਸੀ ਪਰਿਵਾਰ ਨੇ, ਲੱਤਾਂ ਭਿੜਦੀਆਂ, ਕਮਜ਼ੋਰੀ ਆ ਗਈ, ਉਹ ਕੀ ਲੈਣਾ ਤੂੰ ਛੱਡ, ਪਰ ਜੇ ਇਹ ਸੇਵਾ ਵਾਸਤੇ ਗਏ ਸੀ ਤੇ ਅਸੀਸਾਂ ਵੀ ਤਾਂ ਹੀ ਮਿਲੀਆਂ, ਖੁਸ਼ੀ ਮਿਲੀ, ਖੁਸ਼ੀ ਬੜੀ ਵੱਡੀ ਗੱਲ ਹੁੰਦੀ ਹੈ, ਖੁਸ਼ੀ ਖੁਸ਼ ਖੁਸ਼ੀ ਤੇ ਮਾਤਾ ਦੀ ਖੁਸ਼ੀ ਲੈ ਲਈ ਜਾਏ, ਪਿਤਾ ਦੀ ਖੁਸ਼ੀ ਲੈ ਲਈ ਜਾਏ, ਨਿਹਾਲ ਹੋ ਜਾਂਦਾ ਜੀਵਨ, ਦਿਲੋਂ ਅਸੀਸ ਦੇ ਦੇਵੇ, ਤੇ ਜੇ ਕੋਈ ਇਹੋ ਜਿਹਾ ਸਾਧੂ ਜੀ ਦੀ ਦਰਗਾਹ ਤੱਕ ਚੱਲਦੀ ਹੋਵੇ, ਉਹ ਕਿਤੇ ਖੁਸ਼ ਹੋ ਜਾਏ, ਅੰਦਰੋਂ ਅਸੀਸ ਦੇ ਦੇਵੇ, ਉਹ ਕੋਈ ਛੋਟੀ ਬਾਤ ਨਹੀਂ ਹੁੰਦੀ, ਖੁਸ਼ ਹੋ ਜਾਣਾ ਤੇ ਗੜਵਾ ਚੁੱਕਿਆ, ਲੱਤਾਂ ਭਿੜਦੀਆਂ, ਘਾਲਣਾ ਘਾਲੀ ਤੇ ਤਾਂ ਹੀ ਸਿਰ ਤੇ ਹੱਥ ਰਖਾ ਲਿਆ ਬਾਬਾ ਅਤਰ ਸਿੰਘ ਜੀ ਦਾ, ਰੇ ਮਸਤੂਆਣੇ ਵਾਲਿਆਂ ਦੇ ਨਾਲ ਸਨ ਮਗਰ ਮਗਰ ਤੇ ਤਾਂ ਹੀ ਕਿਰਪਾ ਹੋ ਗਈ, ਇਹ ਤੇ ਕਿੱਥੇ ਹੋਣੀ ਸੀ, ਆਪਾਂ ਕਹਿੰਦੇ ਘਰ ਬੈਠੇ ਕਿਰਪਾ ਹੋ ਜਾਏ, ਇਹਦੇ ਹੁਣੇ ਕਈ ਵਾਰੀ ਕਹੀਦਾ ਸਵੇਰੇ ਦੀਵਾਨ ਚਾਰ ਨੇ, ਇੰਨੇ ਵਜੇ ਨੌ ਵਜੇ ਪਹੁੰਚ ਜਾਇਓ, ਹੁਣ ਤੀ ਕਹਿ ਦਿੰਦੇ ਆਪਾਂ ਤੇ ਬਾਰਾਂ ਵਾਲੇ ਤੇ ਆਵਾਂਗੇ, ਦੁਪਹਿਰ ਵਾਲੇ ਤੇ ਸਵੇਰ ਵਾਲੇ ਆਪੇ ਹੀ ਲਾ ਲਿਆ, ਆਪਾਂ ਇੱਕ ਵਜੇ ਇੱਕ ਵਾਲੇ ਦੁਪਹਿਰ ਵਾਲੇ ਤੇ ਆਵਾਂਗੇ ਤੇ ਰਾਤ ਵਾਲੇ ਤੇ ਆਵਾਂਗੇ। ਮੈਂ ਹੁਣ ਅਸੀਂ ਰਾਤ ਦੀਵਾਨ ਚ ਗਏ ਸਾਂ, ਮੈਨੂੰ ਲੱਗਦਾ ਹੈ ਕਿ ਅਸੀਂ ਸੱਤ ਜਣੇ ਹੀ ਸਾਂ, ਹੁਣ ਇੱਥੇ ਕਿੰਨੇ ਆ, 25 ਹੋਵਾਂਗੇ, ਸੱਤ ਨਹੀਂ ਲਾਇਆ ਆ, ਸਵੇਰੇ ਅਸੀਂ ਲਾ ਕੇ ਆਏ ਆ 10 ਕੁ ਸਾਂ ਉੱਥੇ, ਆ ਹੁਣ 25 ਆ, ਕਿਉਂਕਿ ਹੁਣ ਵਧੀਆ ਦਿਨ ਦਿਨ ਹੋ ਗਿਆ ਵੀ ਕਈ ਫਿੱਟ ਨੇ ਕਈ ਨਹੀਂ ਫਿੱਟ, ਇੰਨਾ ਕੁ ਟਾਈਮ ਹੈ ਬਸ। ਵੇਖੋ ਇੱਕ ਤੇ ਹੁੰਦੀ ਬਖਸ਼ੀਸ਼ ਖੁਸ਼ੀ ਲੈਣੀ, ਇੱਕ ਤੇ ਹੁੰਦਾ ਆਸ਼ੀਰਵਾਦ ਲੈਣਾ, ਇਹ ਮੇਰੇ ਖਿਆਲ ਮੈਨੂੰ ਆਸ਼ੀਰਵਾਦ ਦੇਣ ਆਉਂਦੇ ਨੇ ਵੀ ਇੰਨੇ ਕੁ ਵਜੇ ਆਵਾਂਗੇ, ਇਹ ਨੀ ਵੀ ਖੁਸ਼ੀ ਲੈਣ ਆਉਣੀ, ਨਹੀਂ ਖੁਸ਼ੀਆਂ ਦੇਣ ਆਉਂਦੇ ਨੇ, ਇਹ 12 ਦੁਪਹਿਰ ਵਾਲੇ ਤੇ ਪਹੁੰਚਿਆ ਜਾਏਗਾ, ਕਹਿ ਦਿਓ ਬਾਬਿਆਂ ਨੂੰ ਦੁਪਹਿਰੇ ਆਵਾਂ, ਸਵੇਰ ਵਾਲੇ ਤੇ ਨਹੀਂ ਆ ਸਕਦਾ, ਏਦਾਂ ਦਾ ਸਿਸਟਮ। ਤੇ ਮੈਂ ਜਿਹੜੀ ਅਰਜ਼ ਕਰ ਰਿਹਾ ਉਧਰ ਧਿਆਨ ਦਿਓ ਕਿ ਮਹਾਂਪੁਰਖ ਖੁਸ਼ੀ ਜਿਹੜੀ ਹੈ ਨਾ ਲੈਣੀ, ਹਾਂ ਚਲੋ ਮੈਂ ਵੀ ਗੱਲ ਨਾਲ ਕਰਦੇ ਆ, ਸੇਵਕਾਂ ਨੂੰ ਮੈਂ ਆਹਨਾ ਵੀ ਸੇਵਕ ਉਦਾਂ ਦੇ ਚਾਹੀਦੇ ਆ, ਪਰ ਖੇਵਾ ਕਰਿਓ ਅਸੀਂ ਵੀ ਬਾਬਾ ਈਸ਼ਰ ਸਿੰਘ ਵਰਗੇ ਨਹੀਂ ਬਣ ਸਕਦੇ, ਜੇ ਸੇਵਕਾਂ ਚ ਘਾਟਾ ਨੇ ਤੇ ਸਾਡੇ ਚ ਵੀ ਹੋਣੀਆਂ ਨੇ, ਜੇ ਸੇਵਕ ਉਦਾਂ ਦੇ ਨਹੀਂ ਇਹਦਾ ਮਤਲਬ ਇਹ ਹੈ ਵੀ ਜੇ ਬਾਗ ਉਦਾਂ ਦਾ ਨਹੀਂ ਲੱਗਾ ਤੇ ਫਿਰ ਮਾਲੀ ਚ ਵੀ ਘਾਟ ਹੋਏਗੀ, ਮਾਲੀ ਵੀ ਪੂਰਾ ਨਹੀਂ ਹੋਣਾ, ਜੇ ਮਾਲੀ ਪੂਰਾ ਹੋਵੇ, ਜੇ ਇੱਕ ਮਾਲੀ ਨੇ ਬਾਗ ਲਾਇਆ ਉਹਦਾ ਬਾਗ ਬਹੁਤ ਸੋਹਣਾ ਫੁੱਲ ਵੀ ਖਿੜੇ ਤੇ ਇੱਕ ਤੇ ਨਹੀਂ ਖਿੜੇ ਤੇ ਹੋ ਸਕਦਾ ਮਾਲੀ ਚ ਵੀ ਕਮੀ ਹੋਵੇ, ਘਾਟ ਹੋਵੇ। ਇਹ ਘਾਟਾ ਸਾਡੇ ਚ ਵੀ ਹੋ ਸਕਦੀ ਹੈ, ਜ਼ਰੂਰੀ ਨਹੀਂ ਵੀ ਅਸੀਂ ਪੂਰਿਆਂ ਦੇ ਵਿੱਚ ਸਾਡੇ ਕਹਿਣ ਦੇ ਦੁਪਹਿਰੇ ਪਹੁੰਚਾਂਗੇ, ਹੋ ਸਕਦਾ ਸਾਡੇ ਚ ਵੀ ਘਾਟ ਹੋਵੇ। ਉਹਨਾਂ ਨੂੰ ਇਹਨਾਂ ਓਨਾ ਪਿਆਰ ਨਾ ਮਿਲਦਾ ਹੋਵੇ ਜਿੰਨਾ ਮਹਾਰਾਜ ਕਰਦੇ ਹੋਣਗੇ ਬਾਬਾ ਮੇਵਾ ਸਿੰਘ ਵਰਗੇ ਮਹਾਂਪੁਰਖਾਂ ਨੂੰ। ਤਾਂ ਹੀ ਉਹ ਕਹਿੰਦੇ ਸੀ ਚਿਰ ਹੋ ਗਿਆ ਦਰਸ਼ਨ ਦੇਖੇ, ਤਾਂ ਹੀ ਉਹ ਤੜਫਦਾ ਸੀ ਮਨ ਉਹਨਾਂ ਦਾ ਵੀ ਇੰਨੇ ਵਿਸਾਲ ਰਹੇ ਉਹ ਚਲੇ ਗਏ। ਬਜ਼ੁਰਗ ਬਜ਼ੁਰਗ ਰੋਂਦਾ ਵੇਖੋਗੇ ਤੁਸੀਂ, ਬਹੁਤ ਕਰੜੇ ਦਿਲ ਹੁੰਦੇ ਸੀ ਪੁਰਾਣੇ ਬਜ਼ੁਰਗਾਂ ਦੇ, ਪਰ ਮੈਂ ਵੇਖਿਆ ਤ੍ਰਿਪ ਤ੍ਰਿਪ ਹੰਝੂ ਚੱਲਦੇ ਸੀ ਵਾਜੇ ਤੇ ਬਈ ਸੰਤ ਮਹਾਰਾਜ ਨੂੰ ਯਾਦ ਕਰਕੇ ਬਾਬਾ ਈਸ਼ਰ ਸਿੰਘ ਜੀ ਵੀ ਤੁਹਾਡੇ ਨਾਲ ਰਹੇ ਸੀ, ਤੁਹਾਡੀ ਸੰਗਤ ਕੀਤੀ ਸੀ। ਮਨ ਵਿੱਚ ਭਾਵਨਾ, ਥੋੜਾ ਸਮਾਂ ਸੇਵਾ ਕਰਕੇ ਖੁਸ਼ੀ ਲਈ ਮੈਂ ਅਰਜ਼ ਕਰਾਂਗਾ। ਵੇਖੋ ਜ਼ਿੰਦਗੀ 'ਚ ਕੁਝ ਪਲ ਹੁੰਦੇ ਨੇ ਖੁਸ਼ੀ ਲੈਣ, ਕੁਝ ਮਹੀਨੇ ਕੋਈ ਖਾਸ ਸਮਾਂ ਹੁੰਦਾ ਖੁਸ਼ੀ ਲੈਣ, ਉਹ ਕੁਝ ਪਲ ਸੇਵਾ ਕੀਤੀ, ਕੁਝ ਸਾਲ ਸੇਵਾ ਕੀਤੀ, ਫਿਰ ਸਾਰੀ ਸਾਰੀ ਉਮਰ ਨਹੀਂ ਸੁੱਖ ਭੋਗੀ ਦਾ, ਸਦੀਆਂ ਹੀ ਸੁੱਖ ਭੋਗੀ, ਸਾਰੀ ਜਨਮ ਆਉਣ ਵਾਲਾ ਸਮਾਂ ਸਦਾ ਲਈ। ਇਹ ਨਹੀਂ ਪਤਾ ਕਿਹੜੇ ਪਲ ਖੁਸ਼ੀ ਮਿਲ ਜਾਏ, ਕਿਹੜਾ ਸਮਾਂ ਹੋਵੇ ਅਸੀਸ ਮਿਲ ਜਾਏ, ਖੁਸ਼ੀ ਮਿਲ ਜਾਏ, ਜਿਹਦੇ ਕਰਕੇ ਸਾਰੀ ਜ਼ਿੰਦਗੀ ਬੰਦਾ ਆਨੰਦ ਲਏ। ਤੇ ਕਈ ਵਾਰੀ ਜਿਹੜੀ ਕਿਸਮਤ ਹੈ ਖੇਡ ਏਦਾਂ ਦੇ ਵਰਤਾਉਂਦੀ ਹੈ ਗੁਰਮੁਖੋ, ਕਈ ਵਾਰੀ ਗਲਤੀ ਮਾੜੀ ਜੀ ਹੁੰਦੀ ਹੈ, ਕੁਝ ਲਮਹੇ ਕੁਝ ਪਲ ਗਲਤੀ ਕਰਦਾ ਬੰਦਾ। ਹੁਣ ਵੇਖੋ ਜੀਭ ਦੇ ਸਵਾਦ ਵਾਸਤੇ ਲੋਕ ਮਾਸ ਖਾਂਦੇ ਨੇ, ਕਿੰਨੇ ਟਾਈਮ ਦਾ ਸਵਾਦ, 10 ਮਿੰਟ ਦਾ। ਮੁਰਗੇ ਨੂੰ ਵੱਢਿਆ ਬਣਾਇਆ ਉਹ ਤੜਫਿਆ, ਕਿੰਨੇ ਚਿਰ ਦਾ ਸਵਾਦ, 10 ਮਿੰਟ ਦਾ ਹੀ ਹੈ। ਇੱਕ ਕੋਲ ਬੈਠਾ ਜਦੋਂ ਬੰਦਾ ਰੱਜ ਜਾਏ ਫਿਰ ਤੇ ਭਾਵੇਂ ਅੱਗੇ ਡੂੰਘਾ ਮੀਟ ਦਾ ਪਿਆ ਤੇ ਭਾਵੇਂ ਕੱਦੂ ਦੀ ਸਬਜ਼ੀ ਪਈ ਹੈ, ਵੇਖਣ ਨੂੰ ਦਿਲ ਨਹੀਂ ਕਰਦਾ, ਫਰਕ ਪੈ ਜਾਂਦਾ ਨਾ। ਪਰ ਸਵਾਦ ਕਿੰਨੇ ਚਿਰ ਦਾ। ਵਿਕਾਰੀ ਲੋਕ ਨੇ ਥਾਂ ਥਾਂ ਤੇ ਭਟਕਦੇ ਨੇ ਪਰ ਸਾਰੀ ਜ਼ਿੰਦਗੀ ਫਿਰ ਦੁੱਖ ਪਾਉਂਦੇ ਨੇ, ਬੱਚਿਆਂ ਦੀ ਅੱਖ ਨਾਲ ਅੱਖ ਨਹੀਂ ਮਿਲਾ ਸਕਦੇ, ਸ਼ੀਸ਼ੇ ਸ਼ਕਲੋ ਕੇ ਆਪਣੀ ਅੱਖ 'ਚ ਵੀ ਅੱਖ ਨਹੀਂ ਪਾ ਕੇ ਵੇਖ ਸਕਦੇ। ਗਲਤੀਆਂ ਤੇ ਥੋੜੇ ਟਾਈਮ ਦੀਆਂ ਹੁੰਦੀਆਂ ਨੇ, ਸਾਰੀ ਜ਼ਿੰਦਗੀ ਸਜ਼ਾ ਭੋਗਣੀ ਪੈਂਦੀ ਹੈ। ਤਕਦੀਰ ਕੇ ਵਕਤ ਨੇ ਵੋ ਦਿਨ ਵੀ ਦੇਖੇ ਹੈ, ਲਮਹੋ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ। ਖਤਾ ਤੇ ਬੰਦਾ ਲਮਹੇ ਕਰਦਾ ਹੈ, ਕੁਝ ਘੜੀਆਂ ਹੀ ਗਲਤੀ ਕਰਦਾ ਹੈ ਪਰ ਸਦੀਆਂ ਤੱਕ ਫਿਰ ਉਹਦੀ ਸਜ਼ਾ ਭੋਗਣੀ ਪੈਂਦੀ, ਸਦੀਆਂ ਤੱਕ ਉਹਦੀ ਸਜ਼ਾ ਭੋਗਣੀ ਪੈਂਦੀ ਹੈ। ਤੇ ਖੁਸ਼ੀ ਲੈਣ ਵਾਸਤੇ ਤੇ ਕੁਝ ਲਮਹੇ ਲੱਗਦੇ ਨੇ, ਕੁਝ ਮਹੀਨੇ ਕੁਝ ਥੋੜਾ ਸਮਾਂ ਹੀ ਲੱਗਦਾ, ਉਹ ਟਾਈਮ ਹੀ ਹੁੰਦਾ, ਉਹ ਖੁਸ਼ੀ ਲੈਣ ਦਾ ਸਮਾਂ ਹੁੰਦਾ। ਪਰ ਜੇ ਮਿਲ ਜਾਏ ਖੁਸ਼ੀ ਫਿਰ ਸਦੀਆਂ ਤੱਕ, ਇੱਕ ਜਨਮ ਨਹੀਂ ਸਦੀਆਂ ਤੱਕ, ਬਾਅਦ ਜਦੋਂ ਜਦੋਂ ਵੀ ਆਵਾਂਗੇ ਉਹ ਖੁਸ਼ੀ ਨਾਲ ਨਾਲ ਚੱਲੇਗੀ। ਆਖੋ ਸਤਨਾਮ। ਜੇ ਬਾਬਾ ਈਸ਼ਰ ਸਿੰਘ ਜੀ ਅੱਜ ਵੀ ਹੋਣਗੇ ਨਾ ਦੁਨੀਆਂ 'ਚ, ਸਾਡੀ ਅੱਖ ਨਹੀਂ ਪਛਾਣ ਲੈ, ਜੇ ਸਰੀਰ ਕਰਕੇ ਸੰਤ ਮਹਾਰਾਜ ਰਾੜੇ ਵਾਲੇ ਅੱਜ ਫੇਰ ਸਰੀਰ 'ਚ ਦੁਨੀਆਂ 'ਚ ਜੇ ਕਿਤੇ ਹੋਣਗੇ ਤੇ ਉਹਨਾਂ ਦੀ ਕੀਤੀ ਸੇਵਾ ਤੇ ਉਹਨਾਂ ਦੀਆਂ ਲਈਆਂ ਖੁਸ਼ੀਆਂ ਹੁਣ ਵੀ ਉਹਨਾਂ ਦੇ ਨਾਲ ਇਸ ਜਨਮ 'ਚ ਵੀ ਹੋਣਗੀਆਂ।
ਜੇ ਉਹ ਫੇਰ ਆਉਣਗੇ ਫੇਰ ਵੀ ਉਹ ਖੁਸ਼ੀ ਰਹੇਗੀ ਨਾਲ, ਸਦੀਆਂ ਤੱਕ ਉਹ ਖੁਸ਼ੀਆਂ ਚੱਲਦੀਆਂ। ਤੇ ਗਲਤੀ ਜੇ ਬੰਦਾ ਖਤਾ ਕਰਦਾ ਹੈ, ਕੁਝ ਲਮਹੇ ਕਰਦਾ ਹੈ, ਪਰ ਉਹ ਵੀ ਸਦੀਆਂ ਤੱਕ ਨਾਲ ਨਾਲ ਚੱਲਦਾ। ਪਾਪ ਇੱਕ ਜਨਮ ਚ ਨਹੀਂ ਨਿਬੜ ਨਿਬੇੜਾ ਨਹੀਂ ਹੁੰਦਾ ਇਹ, ਤੇ ਫਿਰ ਨਾਲ ਨਾਲ ਚੱਲਦੇ ਨੇ। ਪ੍ਰਲਬਧ ਸੰਚਿਤ ਕਰਮਾਂ ਕਰਕੇ ਬਣਦੀ ਹੈ, ਪਿੱਛੇ ਕਰਮ ਕਿੱਦਾਂ ਦੇ ਕੀਤੇ। ਸੋ ਆਓ ਮੈਂ ਅਰਜ਼ ਕਰ ਰਿਹਾ ਸਾਂ ਕਿ ਖੁਸ਼ੀ ਲਈ ਇੰਨੀ ਘੱਲ ਨਾ ਘਾਲੀ, ਫਿਰ ਸੰਤ ਮਹਾਰਾਜ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਚਲੇ ਗਏ ਸੱਚ। ਫਿਰ ਜਿਨ੍ਹਾਂ ਦੀਆਂ ਮਰ ਗਈਆਂ ਮਾਵਾਂ ਹੱਥੀਓ ਹੱਥੋਂ ਟੁਕੜੇ ਖੋਹ ਲਏ ਕਾਮਾਂ, ਉਹ ਹਾਲ ਹੋ ਗਿਆ, ਵਿਰਾਗੀ ਹੋ ਗਿਆ ਮਨ ਰੇਰੂ ਸਾਹਿਬ ਛੱਡ ਕੇ। ਫਿਰ ਕਦੀ ਕਿਤੇ ਕਈ ਥਾਵਾਂ ਤੇ ਗਏ, ਅੰਮ੍ਰਿਤਸਰ ਦਰਬਾਰ ਸਾਹਿਬ ਵੀ ਗਏ, ਉੱਥੇ ਵੀ ਰਹਿ ਕੇ ਸੇਵਾ ਕੀਤੀ, ਉੱਥੇ ਵੀ ਰਹੇ। ਫਿਰ ਕਈ ਥਾਵਾਂ ਤੇ ਇੱਦਾਂ ਵਿਚਰਦਿਆਂ ਵਿਚਰਦਿਆਂ ਚਲੋ ਗੱਲ ਮੁਕਾ ਦਈਏ, ਫਿਰ ਗਿਆਨ ਸਿੰਘ ਰਾੜੇ ਵਾਲੇ ਨੇ ਜਗ੍ਹਾ ਦਿੱਤੀ ਸੀ, ਚੜਾਈ ਸੀ ਇੱਥੇ ਮਹਾਂਪੁਰਸ਼ੋ ਸਥਾਨ, ਇੱਥੇ ਟਿਕਾਂਤ ਹੈ ਭਜਨ ਕਰਨ ਵਾਸਤੇ, ਬਸ ਉੱਥੇ ਬਹਿ ਗਏ। ਪਿੰਡ ਵਾਲਾ ਗੁਰਦੁਆਰਾ ਰਾੜਾ ਪਿੰਡ ਹੈ ਜਿਹੜਾ, ਉੱਥੋਂ ਦਾ ਗ੍ਰੰਥੀ ਸੀ ਇਹ ਸੰਤ ਮਹਾਰਾਜ, ਜਿਹੜੇ ਛੋਟੇ ਸੀ ਉਹ ਸੁਣਾਉਂਦੇ ਹੁੰਦੇ ਸੀ ਬਚਨ ਟੇਪਾਂ ਚ ਨੇ ਰਿਕਾਰਡ, ਮੈਂ ਸੁਣੇ ਨੇ, ਮੈਂ ਤਾਂ ਬੇਨਤੀ ਕਰਨਾ। ਪਿੰਡ ਚੋਂ ਪ੍ਰਸ਼ਾਦਾ ਆਉਂਦਾ ਸੀ, ਕਹਿੰਦੇ ਡੇਢ ਦੋ ਮਹੀਨੇ ਤੇ ਆਇਆ ਪ੍ਰਸ਼ਾਦਾ। ਫਿਰ ਉਹ ਆਖਣ ਲੱਗੇ ਇਹ ਦੋਵੇਂ ਇੱਥੇ ਬੈਠੇ ਆ ਵਿਹਲੇ, ਇਹਨਾਂ ਨੂੰ ਰੋਜ਼ ਕਿਹੜਾ ਪ੍ਰਸ਼ਾਦਾ ਭੇਜੇ। ਕਹਿੰਦੇ ਤਿੰਨ ਚਾਰ ਦਿਨ ਸਾਨੂੰ ਰੋਟੀ ਆਈ ਹੋਈ ਨਹੀਂ ਸੀ, ਤਿੰਨ ਚਾਰ ਦਿਨ ਅਸੀਂ ਭੁੱਖੇ ਹੀ ਬੈਠੇ ਰਹੇ। ਦੋਵੇਂ ਜਣੇ ਗੁਰਭਾਈ ਸਨ, ਬਾਬਾ ਕਿਸ਼ਨ ਸਿੰਘ ਤੇ ਬਾਬਾ ਈਸ਼ਰ ਸਿੰਘ, ਤੇ ਬਾਬਾ ਅਤਰ ਸਿੰਘ ਜੀ ਨੇ ਰੇਰੂ ਸਾਹਿਬ ਵਾਲਿਆਂ ਨੇ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਾਂਹ ਫੜਾਈ ਬਾਬਾ ਕਿਸ਼ਨ ਸਿੰਘ ਨੂੰ। ਕਹਿੰਦੇ ਇਹ ਤੇ ਭੋਲਾ ਹੈ, ਬਹੁਤਾ ਭਜਨ ਵੱਲ ਲੱਗਾ ਰਹਿੰਦਾ, ਇਹ ਇਹਨੂੰ ਦੁਨੀਆਦਾਰੀ ਦਾ ਬਹੁਤਾ ਨਹੀਂ ਪਤਾ, ਤੂੰ ਇਹਦੇ ਨਾਲ ਨਹੀਂ ਸਾਰੀ ਜ਼ਿੰਦਗੀ ਸਾਥ ਨਾ ਛੱਡੀ। ਬਾਬਾ ਕਿਸ਼ਨ ਸਿੰਘ ਜੀ ਨੇ ਅਸਥਾਨ ਨੂੰ ਸਾਂਭਿਆ ਤੇ ਬਾਬਾ ਈਸ਼ਰ ਸਿੰਘ ਜੀ ਬਾਹਰ ਜਾਂਦੇ ਸੀ, ਕਈ ਵਾਰੀ ਛੇ ਛੇ ਮਹੀਨੇ ਨਹੀਂ ਸੀ ਮੁੜਦੇ। ਯੂਪੀ ਲੰਘ ਗਏ, ਯੂਪੀ ਤੋਂ ਗਾਂ ਦਿੱਲੀ ਲੰਘ ਗਏ, ਦਿੱਲੀ ਤੋਂ ਗਾਂ ਅਫਰੀਕਾ ਚਲੇ ਗਏ, ਛੇ ਛੇ ਮਹੀਨਿਆਂ ਬਾਅਦ ਰਾੜਾ ਸਾਹਿਬ ਆਉਂਦੇ ਸੀ, ਪਰ ਸਾਰਾ ਬਾਅਦ ਦਾ ਸਾਰਾ ਬਾਬਾ ਕਿਸ਼ਨ ਸਿੰਘ ਜੀ ਪੂਰਾ ਸੰਭਾਲ ਕਰਦੇ ਸੀ। ਸਾਰੀ ਜ਼ਿੰਦਗੀ ਇਕੱਠੇ ਰਹੇ ਤੇ ਆਪਸ ਵਿੱਚ ਪਿਆਰ ਵੀ ਬਣਿਆ। ਉਹ ਵੱਡੇ ਕਹਿੰਦੇ ਹੁੰਦੇ ਸੀ ਵੱਡੇ ਸੰਤ, ਉਹ ਛੋਟੇ ਬਹੁਤ ਉਹਨਾਂ ਨੂੰ ਵੱਡੇ ਕਹਿੰਦੇ ਸੀ, ਉਹਨਾਂ ਨੂੰ ਵੱਡੇ ਕਹਿੰਦੇ ਸੀ, ਆਪਸ 'ਚ ਬਹੁਤ ਪਿਆਰ ਸੀ। ਸਾਰੀ ਜ਼ਿੰਦਗੀ ਫਿਰ ਲਾਈ, ਥਾਕੇ ਵੀ ਕੱਟੇ, ਭੁੱਖੇ ਵੀ ਰਹੇ। ਤੇ ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਇਹ ਗੱਲ ਲਿਖੀ ਹੈ ਤੇ ਬਾਬਾ ਕਿਸ਼ਨ ਸਿੰਘ ਜੀ ਵੀ ਸੁਣਾਉਂਦੇ ਸੀ। ਕਹਿੰਦੇ ਰਾਤ ਦਾ ਵੱਜਣਾ ਨਾ, ਇੱਕ ਜਦੋਂ ਸੇਵਾਦਾਰ ਆਉਣੇ ਸ਼ੁਰੂ ਹੋ ਗਿਆ ਸੀ ਜੀ ਰਹਿਣਾ ਹੈ, ਇਹ ਕਹਿੰਦੇ ਤੇ ਕੰਮ ਵੱਧ ਰਿਹਾ ਹੌਲੀ ਹੌਲੀ, ਹੁਣ ਕੁਦਰਤੀ ਪਰਮੇਸ਼ਰ ਨੇ ਖੇਡ ਏਦਾਂ ਦੀ ਵਰਤਾਉਣੀ ਸੀ ਵੀ ਵੱਧ ਗਿਆ, ਸਤਿਗੁਰੂ ਦੀ ਬਖਸ਼ਿਸ਼ ਨਾਲ ਵਾਧਾ ਹੋ ਗਿਆ। ਹੌਲੀ ਹੌਲੀ ਲੰਗਰ ਚੱਲਣੇ ਸ਼ੁਰੂ ਹੋ ਗਏ, ਮੰਗਣ ਦੀ ਮਰਿਆਦਾ ਨਹੀਂ ਸੀ, ਹੁਣ ਤੱਕ ਵੀ ਰਾੜਾ ਸਾਹਿਬ 'ਚ ਡਾਲੀ ਨਹੀਂ ਹੁੰਦੀ। ਬਾਬਾ ਈਸ਼ਰ ਸਿੰਘ ਜੀ ਨੇ ਕਿਹਾ ਸੀ ਕਿ ਮੰਗਣ ਨਹੀਂ ਜਾਣਾ ਕਦੇ ਕਿਸੇ ਤੋਂ, ਕੋਈ ਅਗਰਾਈ ਨਹੀਂ, ਕੋਈ ਬੋਰੀ ਨਹੀਂ ਰਾੜਾ ਸਾਹਿਬ ਤੋਂ ਤੁਸੀਂ ਆਈ ਵੇਖੀ ਹੋਣੀ, ਵੇਖੀ ਕਦੇ ਬੋਰੀ ਆਈ ਰਾੜਾ ਸਾਹਿਬ, ਨਾ ਕਦੇ ਕੋਈ ਡਾਲੀ ਤੱਕ ਵੀ ਨਹੀਂ ਰਾੜਾ ਸਾਹਿਬ 'ਚ ਹੁੰਦੀ, ਹੁਣ ਵੀ ਨਹੀਂ ਹੁੰਦੀ, ਉੱਥੇ ਹੀ ਜਾਂਦਾ। ਕਹਿੰਦੇ ਭਾਈ ਜਿੱਥੇ ਭਜਨ ਕਰਨ ਵਾਲੇ ਬਹਿ ਜਾਣਗੇ ਉੱਥੇ ਆਪੇ ਸੇਵਾ ਕਰਨ ਵਾਲੇ ਆ ਜਾਣਗੇ। ਕਮਾਈ ਵਾਲੇ ਜਿਹੜੇ ਨੇ ਲਾਲ ਤੇ ਰੂੜੀਆਂ ਤੇ ਪੈ ਵੀ ਚਮਕਦੇ ਨੇ, ਜਿੱਥੇ ਮਰਜ਼ੀ ਲੋਕ ਕੇ ਬਹਿ ਜਾਣ ਉੱਥੇ ਹੀ ਭਾਗ ਲੱਗ ਜਾਂਦੇ, ਡਾਲੀ ਵੀ ਨਹੀਂ ਹੁੰਦੀ। ਜਦੋਂ ਸੇਵਾਦਾਰ ਆਉਣੇ ਸ਼ੁਰੂ ਹੋ ਗਏ ਇਸੇ ਤਰ੍ਹਾਂ, ਫਿਰ ਹੌਲੀ ਹੌਲੀ ਘਰ ਸਥਾਨ ਜਿਹੜਾ ਸੀ ਹੌਲੀ ਹੌਲੀ ਵੱਧਦਾ ਗਿਆ ਵੱਧਦਾ ਗਿਆ। ਫਿਰ ਵੇਖਿਆ ਬਹੁਤ ਸੇਵਾਦਾਰ ਆਉਂਦੇ ਨੇ, ਫਿਰ ਉਹਨਾਂ ਨੂੰ ਇੱਕ ਵਜੇ ਉਠਾ ਕੇ ਪੋਹ ਮਾਘ ਦੇ ਦਿਨਾਂ ਵਿੱਚ ਨਹਿਰ ਵਿੱਚ ਜਾ ਕੇ ਨਾਲੇ ਆਪ ਖਲੋਣਾ ਨਾਲੇ ਉਹਨਾਂ ਨੂੰ ਖਲਾਰਨਾ ਵੀ ਇਹਦੇ ਵਿੱਚ ਖਲੋ ਕੇ ਭਜਨ ਕਰੋ, ਨੀਂਦ ਨਾ। ਇੱਕ ਵਜੇ ਰਾਤ ਨੂੰ ਉੱਠ ਕੇ ਇੱਕ ਡੇਢ ਵਜੇ ਪੋਹ ਦੇ ਮਹੀਨਿਆਂ ਦੇ ਵਿੱਚ ਜਾ ਕੇ ਖਲੋਂਦੇ ਸੀ, ਇੰਨੀ ਘੱਲ ਨਾ ਘਾਲਦੇ ਸੀ, ਤਾਂ ਜਾ ਕੇ ਰੌਣਕਾਂ ਲੱਗਦੀਆਂ ਨੇ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ। ਇਹ ਵਡਿਆਈਆਂ ਉਸੇ ਦੀਆਂ, ਤਾਂ ਕੀ ਕੀਮਤ ਕਹੀ, ਉਹਦੀ ਕੀਮਤ ਕੀ ਜਾਣਾਂਗੇ ਸੀ, ਉਹ ਵਡਿਆਈਆਂ ਦੇਣ ਵਾਲਾ, ਇਹ ਗੁਰੂ ਦੀ ਹੀ ਵਡਿਆਈ ਹੈ। ਸਾਰੀ ਨਾਮ ਜੀ ਦੇ ਅੰਦਰ ਵਸਿਆ, ਗੁਰੂ ਜੀ ਦੇ ਅੰਦਰ ਵਸਿਆ, ਉਹਦੀ ਜੈ ਜੈਕਾਰ ਹੁੰਦੀ ਹੈ। ਹਾਂ ਕੁਰਬਾਨ ਜਾਈ ਤੇਰੇ ਨਾਮ, ਇਹ ਮਾਲਕਾ ਤੇਰੇ ਨਾਮ ਤੋਂ ਕੁਰਬਾਨ, ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ, ਸੋ ਜਸ ਤੇਰਾ ਗਾਉਂਦਾ, ਉਹੀ ਤੇਰਾ ਜਸ ਗਾਉਂਦਾ ਜਿਹਦੇ ਤੇ ਮਾਲਕ ਕਿਰਪਾ ਕਰਦਾ, ਜਿਹਦੇ ਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਉਹਦੇ ਅੰਦਰ ਹੀ ਨਾਮ ਵਸਦਾ। ਸਤਿਗੁਰੂ ਕਿਰਪਾ ਕੀਤੀ ਤੇ ਇੰਨੀ ਘਾਲਣਾ ਮਹਾਂਪੁਰਸ਼ਾਂ ਨੇ ਘਾਲੀ ਸਾਰੀ ਸਾਰੀ ਰਾਤ ਨਹਿਰ ਵਿੱਚ ਖਲੋ ਕੇ ਫਿਰ ਪਿੰਡਾਂ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਅਖੰਡ ਪਾਠ ਕਰਨੇ ਭੋਗ ਤੇ ਕੀਰਤਨ ਕਰਨ ਜਾਣਾ ਹੌਲੀ ਹੌਲੀ ਸੰਗਤ ਵੱਧਦੀ ਗਈ ਵੱਧਦੀ ਗਈ ਫਿਰ ਇੱਕ ਤੀਰਥ ਬਣ ਗਿਆ ਰਾੜਾ ਸਾਹਿਬ ਦੂਰੋਂ ਦੂਰੋਂ ਸੰਗਤਾਂ ਆਉਣ ਲੱਗ ਪਈਆਂ ਫਿਰ ਮਹਾਂਪੁਰਖਾਂ ਨੇ 50 ਸਾਲ ਲਗਾਤਾਰ ਅਸਿੱਧੀਆਂ ਧਾਰਨਾ ਦਾ ਕੀਰਤਨ ਕੀਤਾ ਅਸੀਂ ਤੇ ਗਿਣਦੇ ਨੇ ਆ ਵੀ 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਪਰ ਹੁਣ ਵੀ ਉੱਥੇ ਸੰਗਰਾਂਦ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹਰ ਸੰਗਰਾਂਦ ਤੇ ਹੁਣ ਵੀ ਹੁੰਦਾ ਹੁਣ ਵੀ 400-500-300-400 ਪ੍ਰਾਣੀ ਹੁਣ ਵੀ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਛਕਦੇ ਨੇ ਉਹ ਮਹਾਂਪੁਰਖ ਸਰੀਰ ਕਰਕੇ ਚਲੇ ਗਏ ਪਰ ਅੰਮ੍ਰਿਤ ਸੰਚਾਰ ਤੇ ਹੁਣ ਵੀ ਉਹੀ ਕਰਾ ਰਹੇ ਨੇ ਆਖੋ ਸਤਨਾਮ ਹੁਣ ਵੀ ਹੋ ਰਿਹਾ ਉਹਨਾਂ ਦੀਆਂ ਕਿੰਨੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ ਹੁਣ ਵੇਖੋ ਅੱਜ ਜਿੰਨੇ ਦਾੜੀਆਂ ਰੱਖਣਗੇ ਬਹਾਨਾ ਤੇ ਬਾਬਾ ਈਸ਼ਰ ਸਿੰਘ ਜੀ ਦੀ ਯਾਦ ਦਾ ਹੀ ਹੈ ਅੱਜ ਜੇ ਕੋਈ ਆਖੇ ਮੈਂ ਦਾੜੀ ਰੱਖਾਂਗਾ ਮੈਂ ਅੰਮ੍ਰਿਤ ਵੇਲੇ ਉੱਠਾਂਗਾ ਮੈਂ ਭਜਨ ਕਰਾਂਗਾ ਮੈਂ ਨਿਤਨੇਮ ਕਰਾਂਗਾ ਇਹ ਬਹਾਨਾ ਬਣਿਆ ਤਾਂ ਹੀ ਭਲਾ ਹੋਇਆ ਹੁਣ ਵੀ ਉਹ ਮਹਾਂਪੁਰਖ ਭਲਾ ਕਰ ਰਹੇ ਨੇ ਹੁਣ ਵੀ ਤਾਰ ਰਹੇ ਇੰਨੀ ਘਾਲਣਾ ਫਿਰ ਇੰਗਲੈਂਡ ਦੀ ਧਰਤੀ ਤੇ ਗਏ ਦੋ ਵਾਰੀ ਗਏ ਆ ਇੰਗਲੈਂਡ 1974 ਵਿੱਚ ਤੇ 1975 ਦੋ ਵਾਰੀ ਹੋਈ ਗਏ ਅਫਰੀਕਾ ਵੀ ਗਏ ਇੰਗਲੈਂਡ ਵੀ ਗਏ ਇੰਗਲੈਂਡ ਜਦੋਂ ਮਹਾਂਪੁਰਖ ਪਹਿਲੀ ਵਾਰ ਗਏ ਸਰਦਾਰ ਸੁਦਾਗਰ ਸਿੰਘ ਦੇ ਘਰ ਰਹੇ ਬਰਮਿੰਗਮ ਦੇ ਵਿੱਚ ਉਹਨਾਂ ਦਾ ਘਰ ਮੈਂ 3-4 ਮੈਂ ਵੈਸੇ 7-8 ਵਾਰੀ ਗਿਆ ਇੰਗਲੈਂਡ ਪਰ ਮੈਂ 3-4 ਵਾਰੀ ਉਸ ਅਸਥਾਨ ਦੇ ਦਰਸ਼ਨ ਕੀਤੇ ਨੇ ਜਿੱਥੇ ਸੰਤ ਮਹਾਰਾਜ ਨੇ ਸਰੀਰ ਛੱਡਿਆ ਉਹਨਾਂ ਦੇ ਘਰ ਬੈੱਡ ਵੀ ਹੈ ਮਹਾਰਾਜ ਦੀ ਕੁਰਸੀ ਵੀ ਰੱਖੀ ਹੋਈ ਹੈ ਕੇਸ ਵੀ ਜੋੜਾ ਵੀ ਉਸ ਵੇਲੇ ਦਾ ਸਾਬਣ ਤੱਕ ਵੀ ਉਹਨਾਂ ਨੇ ਸਾਂਭ ਕੇ ਰੱਖਿਆ ਵੀ ਸਾਡੇ ਘਰ ਗਏ ਸੰਨ 74 ਵਿੱਚ ਮਹਾਂਪੁਰਖ ਜਦੋਂ ਗਏ ਉੱਥੇ ਉਹਨਾਂ ਦੇ ਘਰ ਠਹਿਰੇ ਤੇ ਸੰਤ ਮਹਾਰਾਜ ਨੇ ਸੁਦਾਗਰ ਸਿੰਘ ਦੇ ਘਰ ਇੱਕ ਮਹੀਨਾ ਲਾਇਆ ਜਦੋਂ ਗਏ ਨਾ ਅਗਲੀ ਵਾਰੀ ਇੱਧਰ ਧਿਆਨ ਰੱਖਿਓ ਜਰਾ ਜਦੋਂ ਅਗਲੀ ਵਾਰੀ ਗਏ ਤੇ ਸੇਵਾਦਾਰਾਂ ਨੇ ਪ੍ਰੋਗਰਾਮ ਬਣਾ ਦਿੱਤਾ ਵੀ ਉਹਦੇ ਘਰ ਨਹੀਂ ਰਹਿਣਾ ਸੁਦਾਗਰ ਸਿੰਘ ਦੇ ਕਿਸੇ ਹੋਰ ਘਰ ਰਹਿਣਾ ਨਾਲ ਮਹਾਂਪੁਰਖਾਂ ਦੇ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਬਾਬਾ ਭੁਪਿੰਦਰ ਸਿੰਘ ਭਾਈ ਅਮਰੀਕ ਸਿੰਘ ਬਾਬਾ ਤੇਜਾ ਸਿੰਘ ਅੱਜ ਕੱਲ੍ਹ ਜਿਹੜੇ ਭੋਰਾ ਸਾਹਿਬ ਦੇ ਮੁਖੀ ਰਾੜਾ ਸਾਹਿਬ ਇੱਥੇ ਗੱਲਾਂ ਤੇ ਕਰਦੇ ਨੇ ਕਈ ਪੁੱਠੀ ਮੱਤ ਵਾਲੇ ਅਖਬਾਰਾਂ ਵਿੱਚ ਲਿਖ ਦੇਣਗੇ ਪੁੱਠੀਆਂ ਸਿੱਧੀਆਂ ਗੱਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਵੀ ਵੇਖੋ ਪਿਆਰਿਓ ਜਿਹੜੇ ਬੰਦੇ ਕੋਲ ਸਭ ਕੁਝ ਹੋਵੇ ਘਰ ਹੋਵੇ ਕੋਠੀ ਹੋਵੇ ਉਹ ਰਸੋਈ 'ਚ ਸੌਂ ਜਾਵੇ ਘਰ ਦੀ ਕਿਚਨ 'ਚ ਮੈਂ ਗਿਆ ਰਾੜਾ ਸਾਹਿਬ ਦਰਸ਼ਨ ਕਰਨ 2 ਸਾਲ ਪਹਿਲਾਂ ਮੈਂ ਕਿਹਾ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਨੇ ਬਾਬਾ ਤੇਜਾ ਸਿੰਘ ਜੀ ਦੇ ਆ ਸਾਰੇ ਸਿੰਘ ਨਾਲ ਸੀ ਉਹ ਮੈਨੂੰ ਕਹਿੰਦੇ ਜੀ ਅੰਦਰ ਨਹੀਂ ਜਾ ਸਕਦਾ ਕੋਈ ਮੈਂ ਕਿਹਾ ਸੱਤ ਬਚਾ ਕਿਉਂਕਿ ਮੈਂ ਮਹਾਂਪੁਰਖ ਕਿਸ ਮੌਜ ਵਿੱਚ ਨੇ ਸਾਨੂੰ ਕੀ ਮਤਲਬ ਹੈ ਰੌਲਾ ਪਾਉਣ ਦਾ ਉੱਥੇ ਨਹੀਂ ਉਹਨਾਂ ਨੇ ਮਿਲਣਾ ਉਹਨਾਂ ਦੀ ਮਰਜ਼ੀ ਅਸੀਂ ਸੇਵਾਦਾਰਾਂ ਨੂੰ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਉਹ ਕਹਿੰਦੇ ਪੁੱਛ ਕੇ ਆਉਂਦੇ ਆ ਪੁੱਛ ਗਿਆ ਕਹਿੰਦੇ ਇਕੱਲੇ ਆ ਜਾਓ ਸੇਵਾਦਾਰ ਨਾ ਕੋਈ ਆਵੇ ਨਾਲ ਮੈਂ ਕਿਹਾ ਇੱਕ ਨਹੀਂ ਆਉਂਦਾ ਚਲੋ ਮੈਨੂੰ ਦਰਸ਼ਨ ਕਰਾ ਦਿਓ ਮੈਂ ਗਿਆ ਅੰਦਰ ਵੈਸੇ ਤੇ ਉਹ ਭੋਰਾ ਸਾਹਿਬ 'ਚ ਦਰਸ਼ਨ ਦੇਣ ਆਉਂਦੇ ਨੇ ਕੁਦਰਤੀ ਮੈਂ ਉਹਨਾਂ ਦਾ ਕਮਰਾ ਵੇਖਿਆ ਜਿੱਥੇ ਉਹ ਰਹਿੰਦੇ ਆ ਰਹਿਸ਼ ਬਿਲਕੁਲ ਸਿੰਪਲ ਧੋ ਵੀ ਨਹੀਂ ਪਿੱਛੇ ਕੋਈ ਸਿੰਪਲ ਫੱਟਿਆਂ ਦਾ ਬਣਿਆ ਹੋਇਆ ਬਿਲਕੁਲ ਸਾਦਾ ਬੈੱਡ ਉਹਦੇ ਉੱਤੇ ਇੱਕ ਦਰੀ ਉੱਤੇ ਚਾਦਰ ਮੈਂ ਜਦੋਂ ਇੱਦਾਂ ਨਮਸਕਾਰ ਕੀਤੀ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਦੱਸਿਆ ਵੀ ਇਹ ਇੱਦਾਂ ਕਰਕੇ ਸੇਵਾਦਾਰ ਨੇ ਦੱਸਿਆ ਵੀ ਆਏ ਨੇ ਜਥਾ ਵੀ ਨਾਲ ਹੈ ਇਹ ਪ੍ਰਚਾਰ ਕਰਦੇ ਨੇ ਅੰਮ੍ਰਿਤ ਛਕਾਉਂਦੇ ਨੇ ਇੱਦਾਂ ਗੱਲ ਹੋਈ ਮੈਂ ਆਲੇ ਦੁਆਲੇ ਵੇਖਿਆ ਤੇ ਭਾਂਡੇ ਪਏ ਸਿਰ ਤੇ ਜਿੱਥੇ ਉਹਨਾਂ ਦੇ ਮੈਂ ਪਹਿਲਾਂ ਤੇ ਉਹਨਾਂ ਲਈ ਵੇਖੀ ਗਿਆ ਫਿਰ ਮੈਂ ਵੇਖਿਆ ਭਾਂਡੇ ਆ ਫਰਿੱਜ ਪਈ ਉੱਥੇ ਨਾਲ ਹੀ ਸਿਲੰਡਰ ਪਿਆ ਸਾਰਾ ਕੁਛ ਹੀ ਉੱਥੇ ਆਲੇ ਦੁਆਲੇ ਇਹ ਤੇ ਨਿੱਕਾ ਜਿਹਾ ਇਹ ਤੇ ਹੈ ਕੀ ਮੈਂ ਪੁੱਛਿਆ ਕਹਿੰਦੇ ਜੀ ਰਸੋਈ ਹੈ ਮੈਂ ਕਿਹਾ ਰਸੋਈ ਅੱਛਾ ਮਹਾਂਪੁਰਖ ਰਹਿੰਦੇ ਕਿੱਥੇ ਆ ਕਹਿੰਦੇ ਇੱਥੇ ਰਹਿੰਦੇ ਆ ਕਹਿੰਦੇ ਇੱਥੇ ਹੀ ਰਹਿੰਦੇ ਆ ਮੈਂ ਕਿਹਾ ਉਹ ਕਿਵੇਂ ਕਹਿੰਦੇ ਸੰਤ ਮਹਾਰਾਜ ਨੂੰ ਇੱਕ ਵਾਰੀ ਪੁੱਛਿਆ ਕਹਿੰਦੇ ਮਹਾਰਾਜ ਮੈਂ ਉੱਧਰ ਆਰਾਮ ਕਰਨ ਜਾਣਾ ਸਵੇਰੇ ਸਵੇਰੇ ਪ੍ਰਸ਼ਾਦਾ ਪਕਾਉਣਾ ਹੈ ਚਾਹ ਦੇਣੀ ਪ੍ਰਸ਼ਾਦਾ ਛਕਾਉਣਾ ਸਬਜ਼ੀਆਂ ਬਣਾਉਣੀਆਂ ਤੇ ਟਾਈਮ ਲੱਗ ਜਾਂਦਾ ਆਰਾਮ ਕਿੱਥੇ ਕਰਿਆ ਕਰਾਂ ਸੰਤ ਮਹਾਰਾਜ ਕਹਿੰਦੇ ਤੇਜਾ ਸਿਆ ਇਹਦੇ 'ਚ ਬਿਸਤਰਾ ਲਾ ਲੈ ਰਸੋਈ 'ਚ
ਤੇ ਕਮਾਲ ਦੀ ਗੱਲ ਇਹ ਵੇਖੋ ਵੀ ਮਹਾਰਾਜ ਤੇ ਚਲੇ ਗਏ 75 ਚ ਤੇ ਹੁਣ ਚੱਲਦਾ 11 ਕਿੰਨੇ ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਕਿੰਨਾ ਲੰਮਾ ਸਮਾਂ ਸੰਤ ਮਹਾਰਾਜ ਨੂੰ ਗਿਆ ਨੂੰ ਹੋ ਗਿਆ ਪਰ ਕਮਾਲ ਦੀ ਗੱਲ ਇਹ ਵੀ 34-35 ਸਾਲ ਲੰਘਣ ਤੋਂ ਬਾਅਦ ਵੀ ਬਾਬਾ ਤੇਜਾ ਸਿੰਘ ਜੀ ਕਹਿੰਦੇ ਨੇ ਉਹਨਾਂ ਨੇ ਕਿਹਾ ਸੀ ਰਸੋਈ ਚ ਹੀ ਸੌਂ ਜਾਇਆ ਕਰ ਹੁਣ ਵੀ ਉਹਨਾਂ ਦੀ ਉਸੇ ਰਸੋਈ ਚ ਹੀ ਸੌਂਦੇ ਨੇ ਉੱਥੇ ਹੀ ਰਹਿੰਦੇ ਕਿਉਂ ਵੀ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਇੱਥੇ ਪੈ ਜਾ ਚਲੋ ਹੁਣ ਤੇ ਛੱਡੋ ਇੰਨੇ ਸਾਲ ਹੋ ਗਏ ਉਦਣ ਹੀ ਆ ਜਾਂਦੇ ਜਿੱਦਣ ਪੱਗ ਬੰਨ ਦਿੱਤੀ ਸੀ ਰਾੜਾ ਸਾਹਿਬ ਦਾ ਮੁਖੀ ਬਣ ਗਏ ਬਾਬਾ ਈਸ਼ਰ ਸਿੰਘ ਵੀ ਚਲੇ ਗਏ ਬਾਬਾ ਕਿਸ਼ਨ ਸਿੰਘ ਵੀ ਉਦੋਂ ਬਾਅਦ 15 ਸਾਲ ਸੇਵਾ ਕਰਕੇ ਚਲੇ ਗਏ ਵੀ ਹੁਣ ਤੇ ਮੈਂ ਮੁਖੀ ਹਾਂ ਮੁਖੀਆਂ ਪਿੱਛੇ ਵੇਖੋ ਲੋਕ ਪੱਗਾਂ ਹੁਣ ਟਕਸਾਲ ਦੀਆਂ ਪੱਗਾਂ ਪਾੜ ਕੇ ਲੀਰਾਂ ਹੀ ਕਰ ਦਿੱਤੀਆਂ ਨੇ ਉਹ ਦੂਜਾ ਕਹਿੰਦਾ ਮੈਂ ਮੁਖੀ ਹਾਂ ਤੀਜਾ ਕਹਿੰਦਾ ਮੈਂ ਮੁਖੀ ਹਾਂ ਲੜਦੇ ਨੇ ਲੋਕ ਪੱਗਾਂ ਪਿੱਛੇ ਪਰ ਦਸਤਾਰਬੰਦੀ ਹੋਈ ਬਾਬਾ ਤੇਜਾ ਸਿੰਘ ਜੀ ਨੂੰ ਜਿੱਦਣ ਪੱਗ ਬਣਾਈ ਸੀ ਨਾ ਪੰਜ ਚਾਰ ਮਹਾਂਪੁਰਖ ਚੁੱਕ ਕੇ ਲੈ ਕੇ ਆਏ ਸੀ ਆਉਂਦੇ ਨਹੀਂ ਸੀ ਕਹਿੰਦੇ ਮੈਂ ਪੱਗ ਨਹੀਂ ਬੰਨਣੀ ਮੈਂ ਇਹਦੇ ਯੋਗ ਪੱਗ ਧੱਕੇ ਨਾਲ ਬਣਾਈ ਸੀ ਸਿਰ ਤੇ ਤੇ ਮੈਂ ਅਰਜ਼ ਕਰਾਂਗਾ ਆ ਲਿਖਣ ਵਾਲੇ ਅਖਬਾਰਾਂ ਪੇਪਰਾਂ 'ਚ ਬੜਾ ਕੁਝ ਲਿਖਦੇ ਆ ਮੈਂ ਕਹਿੰਦਾ ਇੱਕ ਵਾਰੀ ਜਾ ਕੇ ਵੇਖੋ ਤੇ ਸਹੀ ਕਿਤੇ ਰਸੋਈ 'ਚ ਸੌਂ ਲਓਗੇ ਇੰਨੇ ਐਡਾ ਵੱਡਾ ਅਸਥਾਨ ਅਰਬਾਂਪਤੀ ਸੇਵਾਦਾਰ ਨੇ ਜਿਨ੍ਹਾਂ ਦੇ ਇੱਕ ਇਸ਼ਾਰਾ ਕਰਦੇ ਨਾ ਇੱਕ ਮਹੀਨੇ ਵਿੱਚ ਮਹਿਲ ਬਣਾ ਸਕਦੇ ਨੇ ਰਹਿਣ ਵਾਸਤੇ ਮਹਿਲ ਵੀ ਮੈਨੂੰ ਰਹਿਣ ਵਾਸਤੇ ਇੱਦਾਂ ਦਾ ਬਣਾ ਦਿਓ ਕੋਈ ਢਿੱਲ ਨਹੀਂ ਕਰੇਗਾ ਇੱਦਾਂ ਦੇ ਸੇਵਾਦਾਰ ਨੇ ਉਹਨਾਂ ਦੇ ਈਸ਼ਰ ਏਅਰਲਾਈਨ ਚਲਾਉਣ ਵਾਲਾ ਸੇਵਾਦਾਰ ਇੰਗਲੈਂਡ 'ਚ ਮੈਨੂੰ ਮਿਲਿਆ 10 ਜਹਾਜ਼ ਖਰੀਦੇ ਸੀ ਉਹਨੇ 10 ਜਹਾਜ਼ ਕਾਹਦੇ ਲਈ ਕਹਿੰਦਾ ਜੀ ਈਸ਼ਰ ਏਅਰਲਾਈਨ ਚਲਾਉਣੀ ਹੈ ਜਿਹਦੇ 'ਚ ਸੰਤ ਮਹਾਰਾਜ ਦੀਆਂ ਕੈਸਟਾਂ ਹੀ ਚੱਲਿਆ ਕਰਨਗੀਆਂ ਬਾਬਾ ਤੇਜਾ ਸਿੰਘ ਜੀ ਨੇ ਆਗਿਆ ਨਹੀਂ ਦਿੱਤੀ ਕਹਿੰਦੇ ਰਹਿਣ ਦੇ ਅਜੇ ਨਾ ਚਲਾ ਲੁਧਿਆਣੇ ਏਅਰਪੋਰਟ ਬਣੇਗਾ ਇੰਟਰਨੈਸ਼ਨਲ ਜਦੋਂ ਬਣੇਗਾ ਉਦੋਂ ਚਲਾ ਲਈ ਕਹਿੰਦੇ ਅਜੇ ਰਹਿਣ ਦੇ ਉਹਨੂੰ 10 ਜਹਾਜ਼ ਫਿਰ ਵੇਚਣੇ ਪਏ ਖਰੀਦ ਲਏ ਅਸੀਂ ਵੀ ਉਹਦੇ ਘਰ ਜਾਂਦੇ ਹਾਂ ਕਈ ਵਾਰੀ ਤੇ ਸੰਗਤ ਜੀ ਮੈਂ ਅਰਜ਼ ਇਹ ਕਰਨੀ ਚਾਹੁੰਦਾ ਸਿਰਫ ਵੀ ਹੁਣ ਵੀ ਰਸੋਈ 'ਚ ਪੈਂਦੇ ਆ ਸਭ ਕੁਝ ਹੋਣ ਦੇ ਬਾਵਜੂਦ ਵੀ ਤੇ ਮੈਂ ਅਰਜ਼ ਕਰਾਂਗਾ ਗੱਲਾਂ ਕਰਨ ਵਾਲੇ ਕਦੇ ਮਹਾਂਪੁਰਖਾਂ ਦੀਆਂ ਕਮਾਈਆਂ ਤੇ ਵੇਖੋ ਜਨ ਕਿੰਨੀ ਘਾਲਣਾ ਉਹਨਾਂ ਨੇ ਸਾਰੇ ਇੰਨਾ ਬਚਨ ਮੰਨਿਆ ਤੇ ਜਿਨ੍ਹਾਂ ਦਾ ਇੰਨਾ ਬਚਨ ਕਮਾਇਆ ਜਾਂਦਾ ਹੈ ਉਹ ਸਾਧੂ ਕਿਹੋ ਜਿਹਾ ਹੋਇਆ ਇਹ ਵੇਖੋ ਵੀ ਇੱਥੇ ਪੈ ਜਾ ਕਰ ਰਸੋਈ 'ਚ ਹੁਣ ਤੱਕ ਰਸੋਈ ਉਹ ਆਪ ਕਿਹੋ ਜਿਹੇ ਹੋਣਗੇ ਜਿਨ੍ਹਾਂ ਦਾ ਇੰਨਾ ਬਚਨ ਸੱਤ ਬਚਨ ਅੱਜ ਤੱਕ ਵੀ ਸੱਤ ਬਚਨ ਹੁਣ ਤੱਕ ਵੀ ਸੱਤ ਬਚਨ ਮੋੜਿਆ ਤੇ ਸਾਡੇ ਆਪਣੇ ਜੰਮੇ ਨਹੀਂ ਮੰਨਦੇ ਜਿਨ੍ਹਾਂ ਲਈ ਮਰ ਚੱਲੇ ਆ ਕਰ ਕਰਕੇ ਕਿੰਨੀ ਮਿਹਨਤ ਕਰਦਾ ਸਾਰੀ ਜ਼ਿੰਦਗੀ ਸਾਈਕਲ ਤੇ ਗੁਜ਼ਾਰੀ ਹੈ ਮੁੰਡਾ ਕਹੇ ਸੀ ਮੋਟਰਸਾਈਕਲ ਲੈਣਾ ਔਖਾ ਹੋ ਕੇ ਲੈ ਕੇ ਦੇ ਦਿਹਾੜੀਆਂ ਕਰਕੇ ਨਾ ਉਹਦੀ ਕਿਸ਼ਤ ਭਰਨੀ ਪਵੇ ਪਰ ਕਹੇਗਾ ਲੈ ਪੁੱਤ ਤੇਰੀ ਖੁਸ਼ੀ ਲਈ ਲੈ ਦੇਣਾ ਕਿੰਨੀਆਂ ਮਿਹਨਤਾਂ ਕਰਦੇ ਨੇ ਲੋਕ ਬੱਚੇ ਫੇਰ ਖੁਸ਼ ਨਹੀਂ ਹੁੰਦੇ ਇਹ ਫੇਰ ਨਹੀਂ ਆਖੇ ਲੱਗਦੇ ਇਹ ਫੇਰ ਕਹਿਣੇ 'ਚ ਨਹੀਂ ਚੱਲਦੇ ਪਰ ਉਹਨਾਂ ਦੇ ਇੰਨਾ ਬਚਨ ਲੋਕ ਮੰਨਦੇ ਸੀ ਕਮਾਈ ਸੀ ਗੁਰਮੁਖ ਭਜਨ ਬੰਦਗੀ ਦਾ ਪ੍ਰਤਾਪ ਹੈ ਸਾਰਾ ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ ਫਿਰ ਮੈਂ ਅਰਜ਼ ਕਰਨ ਲੱਗਾ ਸਾ ਵੇਖੋ ਬਚਨ ਮੰਨਣ ਵਾਲਿਆਂ ਦਾ ਹਾਲ ਵੇਖੋ ਰਾੜਾ ਸਾਹਿਬ ਦੇ ਵਿੱਚ ਰਹਿੰਦੇ ਨੇ ਸੰਤ ਬਾਬਾ ਤੇਜਾ ਸਿੰਘ ਜੀ ਮੁਖੀ ਨੇ ਇਹ ਕੀ ਕਰਦੇ ਹੁੰਦੇ ਸੀ ਇਹ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀ ਇੱਕ ਪਰਸ ਚੁੱਕਣ ਵਾਲਾ ਵੀ ਸੀ ਮਾਸਟਰ ਜਿਹੜਾ ਪਰਸ ਚੁੱਕਦਾ ਸੀ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਅਸੀਂ ਗਏ ਹਜ਼ੂਰ ਸਾਹਿਬ ਹੁਣ ਆ ਥੋੜੇ ਦਿਨ ਪਹਿਲਾਂ ਆਗਰੇ ਗੁਰਦੁਆਰੇ 'ਚ ਮਾਸਟਰ ਰਹਿੰਦਾ ਹੈ ਜੇ ਤੁਸੀਂ ਕਦੇ ਜਾਓ ਨਾ ਹੁਣ ਮੇਰੀ ਗੱਲ ਸੁਣ ਲਿਓ ਚੇਤਾ ਰੱਖਿਓ ਭੁੱਲਿਓ ਨਾ ਜੇ ਕਦੇ ਆਗਰੇ ਜਾਓਗੇ ਨਾ ਆਗਰੇ ਹਜ਼ੂਰ ਸਾਹਿਬ ਜਾਂਦੇ ਆ ਆਗਰਾ ਰਾਹ 'ਚ ਆਉਣਾ ਹੀ ਆਉਣਾ ਹੈ ਤੇ ਆਗਰੇ ਤੁਸੀਂ ਕਿਉਂ ਮਾਸਟਰ ਜੀ ਨੂੰ ਮਿਲਾਓ ਤੇ ਉਹ ਤੁਹਾਨੂੰ ਉੱਥੇ ਮਾਸਟਰ ਜੀ ਨੂੰ ਮਿਲਾਣਗੇ ਮੈਂ ਸੱਚ ਕਹਿੰਦਾ ਏਦਾਂ ਲੱਗਦਾ ਜਿਵੇਂ ਜਿਉਂਦੇ ਨਰਕ ਭੋਗਦੇ ਜਿਉਂਦੇ ਨਰਕ ਕਿਉਂ ਉਹ ਕੌਣ ਸਨ ਜਿੰਨੀ ਮਾਇਆ ਆਉਣੀ ਉਹ ਸਾਂਭਦੇ ਸੀ ਸੇਵਾ ਜਿੰਨੀ ਮਾਇਆ ਆਉਣੀ ਸਾਂਭਦੇ ਸੀ ਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਕੱਢਿਆ ਸੀ ਪਤਾ ਕਿਉਂ ਜਦੋਂ ਸੰਤ ਸੰਨ 75 'ਚ ਸੰਤ ਮਹਾਰਾਜ ਨੇ ਸਰੀਰ ਛੱਡਿਆ ਲੋਕ ਤੇ ਪਿੱਟਦੇ ਸੀ ਉਹ ਜਿੰਨਾ ਚੜਾਵਾ ਇਕੱਠਾ ਹੋਇਆ ਨਾ ਚਰਨਾਂ ਤੇ ਲੋਕਾਂ ਨੇ ਮੱਥਾ ਟੇਕਿਆ ਸਰੀਰ ਨੂੰ ਮੱਥਾ ਟੇਕਣਾ ਹੀ ਸੀ ਜਿੰਨੇ ਪੌਂਡ ਬਾਹਰਲੇ ਇਕੱਠੇ ਹੋਏ ਉਹਨੇ ਸਾਰੇ ਇਕੱਠੇ ਕਰਕੇ ਆਪਣੇ ਘਰ ਭੇਜ ਦਿੱਤੇ ਹੁਣ ਪੋੜ ਹੋਇਆ ਹੋਇਆ ਸਰੀਰ
ਕੋੜ ਧਿਆਨ ਦਿਓ ਕੋੜ ਹੋਇਆ। ਬਾਬਾ ਤੇਜਾ ਸਿੰਘ ਜੀ ਨੂੰ ਦੁਨੀਆ ਪੂਜਦੀ ਹੈ ਜਿਹਨਾਂ ਨੇ ਸੱਤ ਬਚਨ ਕਿਹਾ ਰੱਬ ਜਾਣਿਆ ਰੱਬ ਸਮਝਿਆ ਤੇ ਉਹ ਅੱਜ ਵੀ ਮਾਸਟਰ ਜਿਉਂਦਾ ਹੈ। ਮੇਰਾ ਖਿਆਲ ਹੈ ਉਹਦੀ ਉਮਰ ਇਸ ਵੇਲੇ 100 ਸਾਲ ਦੀ ਹੋਣੀ ਹੈ, 100 ਸਾਲ ਤੇ ਸਰੀਰ ਤੇ ਕੋੜ ਚੱਲਦਾ ਹੈ। ਮੇਰੀ ਸੁਣਿਓ ਨਾ ਵੇਖ ਆਇਓ ਇੱਕ ਵਾਰੀ ਜਾ ਕੇ ਕੋੜ। ਤੇ ਬਾਬਾ ਕ੍ਰਿਸ਼ਨ ਸਿੰਘ ਜੀ ਨੇ ਕਿਹਾ ਸੀ ਕਹਿੰਦੇ ਕੋੜਿਆ ਓਏ ਤੂੰ ਆਹ ਕੀ ਕੀਤਾ, ਉਹੀ ਮਾਨ ਹੋ ਗਿਆ ਸੇਵਾ ਕਰਨਾ, ਤੈਨੂੰ ਤੇ ਇੱਡੀ ਵੱਡੀ ਸੇਵਾ ਦਿੱਤੀ ਸੀ ਮਹਾਂਪੁਰਖਾਂ ਨੇ, ਜਿੰਨੇ ਸਰੀਰ ਤੇ ਪੈਸੇ ਚੜੇ ਸੰਗਤਾਂ ਨੇ ਅੰਤਮ ਸਮੇਂ ਮੱਥਾ ਟੇਕਿਆ, ਉਹਨੇ ਸਾਰੀ ਮਾਇਆ ਲੋਕਾਂ ਨੂੰ ਰੋਣ ਉੱਥੇ ਸੁੱਜੇ ਕੁਝ ਨਾ, ਜਿੰਨੇ ਸੇਵਾਦਾਰ ਸੀ ਉਹਨਾਂ ਨੂੰ ਕੀ ਪਤਾ ਲੱਗਾ ਵੀ ਮਾਸਟਰ ਕੀ ਕਰਦਾ। ਉਹਨੇ ਜਿੰਨੇ ਪੈਸੇ ਇਕੱਠੇ ਹੋਏ ਸਾਰੇ ਇਕੱਠੇ ਕਰਕੇ ਘਰ ਭੇਜ ਦਿੱਤੇ ਤੇ ਬਾਬਾ ਕ੍ਰਿਸ਼ਨ ਸਿੰਘ ਜੀ ਨੂੰ ਪਤਾ ਲੱਗਾ ਕਹਿੰਦੇ ਇਹਦੇ ਨਾਲ ਕੀ ਹੋ ਜਾਏਗਾ, ਰੱਬ ਰੱਬ ਬਣ ਜਾਏਗਾ, ਬਾਦਸ਼ਾਹ ਬਣ ਜਾਏਗਾ ਇਹਦੇ ਨਾਲ, ਕੀ ਤੈਨੂੰ 10-20 ਲੱਖ ਰੁਪਈਆ 10 ਲੱਖ ਇਕੱਠਾ ਹੋ ਵੀ ਗਿਆ ਹੋਏਗਾ ਇਹਦੇ ਨਾਲ ਕੀ ਕਰ ਲਏਗਾ। ਤੇ ਹੁਣ ਵੀ ਗੁਰਮੁਖੋ ਉਹ ਜਿਉਂਦਾ ਤੇ ਹੈ ਪਰ ਨਰਕ ਭੋਗਦਾ, ਉਹਨੂੰ ਵੇਖ ਕੇ ਲੱਗਦਾ ਵੀ ਇਹਨੂੰ ਜਿਉਂਦੇ ਨਾਲ ਤੇ ਰੱਬ ਚੁੱਕ ਲਵੇ ਇਹਨੂੰ ਚੰਗਾ, ਨਰਕ ਭੋਗਦਾ ਉਹ ਬੰਦਾ। ਤੇ ਰਹਿ ਹੈ ਕੌਣ, ਉਹ ਹੈ ਜਿਹੜਾ ਹਰ ਸਮੇਂ ਨਾਲ ਰਹਿੰਦਾ ਸੀ, ਕੋਈ ਨਹੀਂ ਸੀ ਗੱਡੀ 'ਚ ਬਹਿ ਸਕਦਾ ਸੰਤ ਮਹਾਰਾਜ ਦੀ, ਉਹਨਾਂ ਦੀਆਂ ਪੁਰਾਣੀਆਂ ਕੈਸਟਾਂ ਵੇਖੋ ਮਿਲ ਜਾਣਗੀਆਂ, ਆ ਸਾਡੇ ਮਨਮੋਹਨ ਸਿੰਘ ਹੋਣੀ ਐਮ ਪੀ ਦੇ ਵਾਲੇ ਬਣਾਉਂਦੇ ਨੇ ਸੀਡੀਆਂ, ਸਾਡੀਆਂ ਕੈਸਟਾਂ ਬਣਾਉਂਦੇ ਨੇ, ਇਹਨਾਂ ਦੇ ਕੋਲ ਕੈਸਟਾਂ ਨੇ ਘਰਾਂ 'ਚ ਚਰਨ ਪਾਉਂਦਿਆਂ ਦੀ ਇੰਗਲੈਂਡ ਦੀ। ਤੇ ਇੱਕੋ ਇੱਕ ਬੰਦਾ ਗੱਡੀ 'ਚ ਨਾਲ ਬੈਠਾ ਹੁੰਦਾ ਸੀ, ਉਹ ਕੌਣ ਸੀ, ਉਹ ਮਾਸਟਰ ਸੀ, ਇੱਕੋ ਇੱਕ, ਹੋਰ ਕੋਈ ਨਹੀਂ ਸੀ ਗੱਡੀ 'ਚ ਬਹਿੰਦਾ। ਜਥੇ ਵਾਲੇ ਤੇ ਦੀਵਾਨ ਵਿੱਚ ਹੀ ਆਉਂਦੇ ਸੀ ਬਸ ਸਾਜ ਵਜਾਏ, ਜਥੇ ਵਾਲੇ ਹੋਰ ਕਿਤੇ ਠਹਿਰਦੇ ਸੀ, ਤੇ ਸੰਤ ਮਹਾਰਾ ਨਾਲ ਇੱਕੋ ਇੱਕ ਗੱਡੀ 'ਚ ਬੈਠਾ ਹੁੰਦਾ ਸੀ, ਉਹ ਇੱਕੋ ਹੀ ਸੀ, ਉਹ ਕੌਣ ਸੀ, ਮਾਸਟਰ। ਆਗਰੇ ਉਹ ਬੈਠਾ ਹੈ ਤੇ ਕਿੱਥੇ ਬਾਬਾ ਤੇਜਾ ਸਿੰਘ, ਤੇ ਕਿੱਥੇ ਉਹ, ਕਿੱਥੇ ਜਥੇ ਧਰਮਿੰਦਰ ਸਿੰਘ, ਤੇ ਕਿੱਥੇ ਉਹ। ਅਸਲ 'ਚ ਗੁਰਮੁਖੋ ਫਲ ਲੱਗਣਾ ਭਾਵਨਾ, ਭਾਵਨਾ ਨੂੰ ਫਲ ਲੱਗਣਾ, ਕੋਲ ਰਹਿ ਕੇ ਖਾਲੀ ਰਹਿਣ ਵਾਲਿਆਂ ਦੀ ਕਿਹੜਾ ਕਮੀ, ਇਹਦਾ ਵੀ ਨਾਲ ਨਾਲ ਚੱਲਦਾ, ਪਰ ਲਾਹਾ ਲੈਣਾ ਚਾਹੀਦਾ। ਮੈਂ ਤੇ ਮੈਨੂੰ ਤੇ ਇੰਨਾ ਵੀ ਭਰੋਸਾ ਹੈ ਵੀ ਅੱਜ ਵੀ ਜਿਹੜਾ ਸੰਤ ਮਹਾਰਾ ਬਾਬਾ ਜੀ ਕਰਦਾ ਉਹ ਅੱਜ ਵੀ ਪੂਰੀ ਕਰ ਦਿੰਦੇ, ਉਹ ਅੱਜ ਵੀ ਨਹੀਂ ਮੋੜਦੇ, ਅੱਜ ਵੀ ਉਹ ਜਾਗਰਤ ਨੇ ਸ਼ਰਧਾ ਵਾਲਿਆਂ ਵਾਸਤੇ। ਉਹਨਾਂ ਦੀਆਂ ਕਮਾਈਆਂ, ਉਹਨਾਂ ਦੇ ਕੀਤੇ ਬਚਨ ਸਰੀਰ ਕਰਕੇ ਮਹਾਂਪੁਰਖ ਚਲੇ ਜਾਂਦੇ, ਪਰ ਬਚਨ ਕੰਮ ਕਰਦਾ ਰਹਿੰਦਾ, ਉਵੇਂ ਉਹ ਬਖਸ਼ਿਸ਼ਾਂ, ਉਹ ਖੁਸ਼ੀਆਂ ਉਵੇਂ ਜਿਵੇਂ ਨਾਲ ਨਾਲ ਚੱਲਦੀਆਂ। ਤੇ ਸੰਗਤ ਜੀ, ਬਾਬਾ ਭਾਈ ਸੁਦਾਗਰ ਸਿੰਘ ਦੇ ਘਰ ਠਹਿਰਨਾ ਸੀ, 74 ਚ ਠਹਿਰੇ, ਜਦੋਂ ਲਾਸਟ ਵਾਰੀ ਗਏ ਨਾ ਸੰਨ 75 ਚ, ਮਹਾਰਾਜ ਰਾੜੇ ਵਾਲੇ 75 ਚ ਗਏ ਤੇ ਸੁਦਾਗਰ ਸਿੰਘ ਦੇ ਘਰ ਨਹੀਂ ਠਹਿਰੇ। ਇਹ ਸੁਦਾਗਰ ਸਿੰਘ ਦੇ ਘਰ ਵਾਲੀ ਨੇ ਮੈਨੂੰ ਬਚਨ ਸੁਣਾਇਆ, ਕਹਿੰਦੇ ਪ੍ਰੋਗਰਾਮ ਬਣਾ ਤਾ ਹੋਰ ਘਰ ਰਹਿਣ ਦਾ, ਕਹਿੰਦੇ ਮੈਂ ਤੇ ਮੇਰੇ ਘਰ ਵਾਲਾ ਗਏ, ਅਸੀਂ ਆਖਿਆ ਮਹਾਰਾਜ ਸਾਡੇ ਤੋਂ ਗਲਤੀ ਕੀ ਹੋ ਗਈ, ਪਿਛਲੀ ਵਾਰੀ ਇੱਕ ਮਹੀਨਾ ਸਾਡੇ ਘਰ ਐਤਕੀ, ਕਹਿੰਦੇ ਇੱਕ ਦਿਨ ਵੀ ਨਹੀਂ ਰਹਿਣਾ, ਪ੍ਰੋਗਰਾਮ ਸੇਵਾਦਾਰਾਂ ਨੇ ਕਿੱਦਾਂ ਦਾ ਬਣਾ ਦਿੱਤਾ। ਮਹਾਰਾਜ ਆਖਣ ਲੱਗੇ, ਚੁੱਪ ਕਰ ਗਏ ਪਹਿਲਾਂ, ਫਿਰ ਸੁਦਾਗਰ ਸਿੰਘ ਨੇ ਕਿਹਾ ਮਹਾਰਾਜ ਅਫਰੀਕਾ ਦੇ ਤੁਹਾਡੇ ਸੇਵਾਦਾਰ ਆ, ਉੱਥੇ ਵੀ ਸਾਡੇ ਘਰ ਰਹੇ, ਇੱਥੇ ਵੀ ਰਹੇ, ਐਤਕੀ ਕੀ ਹੋ ਗਿਆ। ਫਿਰ ਚੁੱਪ ਕਰ ਗਏ। ਤੀਜੀ ਵਾਰੀ ਫਿਰ ਕਿਹਾ ਤਾਂ ਮਹਾਰਾਜ ਸੇਵਾ ਦਾ ਮੌਕਾ ਦਿਓ, ਤੁਸੀਂ ਆਉਂਦੇ ਹੋ ਫਿਰ ਸੰਗਤ ਵੀ ਆ ਜਾਂਦੀ, ਤੁਹਾਡੀ ਸੇਵਾ ਕਰਨੇ ਆ ਸੰਗਤ ਦੀ ਸੇਵਾ ਵੀ ਕਰਨੇ, ਮੌਕਾ ਦਿਓ ਇੱਕ ਸੇਵਾ ਦਾ। ਸੰਤ ਮਹਾਰਾਜ ਆਖਣ ਲੱਗੇ ਸੁਦਾਗਰ ਸਿਆ, ਉਹ ਕਿਤੇ ਹੋਰ ਦਾ ਪ੍ਰੋਗਰਾਮ ਨਹੀਂ ਹੈ, ਬਣਿਆ ਤੇ ਹੋਰ ਦਾ ਹੀ ਸੀ, ਹੋਰ ਦਾ ਨਹੀਂ ਹੈ, ਲੈ ਹੁਣ ਤੇਰੇ ਘਰ ਹੀ ਰਹਾਂਗੇ, ਹੁਣ ਨਹੀਂ ਸੰਗਤ ਆਉਣੋਂ ਰੁਕੇਗੀ, ਜਿੰਨੀ ਮਰਜ਼ੀ ਸੇਵਾ ਕਰ, ਕਿਉਂਕਿ ਪਤਾ ਸੀ ਵੀ ਇਹਦੇ ਘਰ ਜਾਣਾ, ਉੱਥੇ ਸਰੀਰ ਛੱਡ ਦੇਣਾ, ਉੱਥੇ ਤੇ ਸੰਗਤਾਂ ਨੇ ਸਦਾ ਹੀ ਆਉਂਦੇ ਹੀ ਰਹਿਣਾ। ਆਖੋ ਸਤਨਾਮ, ਉਸ ਘਰ 'ਚ ਤੇ 24 ਘੰਟੇ ਮੇਲਾ ਲੱਗਾ ਰਹਿੰਦਾ, 12 ਵਜੇ ਵੀ ਮੱਥਾ ਟੇਕਣ ਆ ਜਾਂਦੇ ਨੇ ਲੋਕ, 12-12 ਵਜੇ ਮੇਲਾ ਹੀ ਲੱਗਾ ਰਹਿੰਦਾ। ਉਹਨੂੰ ਬਚਨ ਕੀਤਾ ਸੀ, ਕਹਿੰਦੇ ਲੈ ਤੇਰੇ ਘਰ ਹੀ ਹੈ, ਜਿੰਨੀ ਮਰਜ਼ੀ ਸੇਵਾ ਕਰ ਲੈ। ਫਿਰ ਸਰੀਰ ਛੱਡਿਆ ਜਦੋਂ, ਉਦੋਂ ਵੀ ਪਹਿਲਾਂ ਦੱਸਿਆ, ਰੋਜ਼ ਮੁੱਠੀ ਚਾਪੀ ਕਰਦੇ ਸੀ ਸੇਵਾਦਾਰ ਲੱਤਾਂ ਘੁੱਟਣ। ਜਥੇਦਾਰ ਬਾਬਾ ਮਹਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ, ਬਾਬਾ ਭੁਪਿੰਦਰ ਸਿੰਘ ਲੱਤਾਂ ਘੁੱਟਦੇ ਹੁੰਦੇ ਸੀ, ਚਰਨ ਦਬਾਉਣੇ। ਮਹਾਰਾਜ ਇੱਕ ਦਿਨ ਬੈਠੇ ਬੈਠੇ ਕਹਿੰਦੇ, ਜਥੇਦਾਰਾ ਜਿਹੜਾ ਮੂੰਹ ਕਿਸੇ ਤੋਂ ਕੋਈ ਚੀਜ਼ ਖਰੀਦਣ ਵੇਲੇ ਹੁੰਦਾ ਹੈ, ਲੈਣ ਵੇਲੇ ਹੁੰਦਾ, ਕਰਜ਼ਾ ਲੈਣ ਵੇਲੇ, ਦੇਣ ਵੇਲੇ ਵੀ ਉਹ ਰਹਿੰਦਾ। ਕਹਿੰਦੇ ਨਾ ਜੀ, ਫਰਕ ਪੈ ਜਾਂਦਾ। ਕਿਸੇ ਨਾਲ ਦੁਸ਼ਮਣੀ ਪਾਣੀ ਹੋਵੇ ਕਰਜ਼ਾ ਲੈ ਲਓ, ਉਹਦੇ ਤੋਂ ਉਧਾਰ ਹੀ ਲੈ ਲਓ, ਪੈਸੇ ਉਧਾਰ ਲੈ ਲਓ 10-20 ਲੱਖ, ਜਦੋਂ ਵਾਪਸ ਕਰਨੇ ਪੈਣਗੇ ਦੁਸ਼ਮਣੀ ਪੈ ਜਾਂਦੀ, ਮੋੜਨ ਨੂੰ ਦਿਲ ਨਹੀਂ ਕਰਦਾ, ਲੈ ਲਈਦੇ ਆ, ਵਾਪਸ ਕਰਨ ਦੀ ਹਿੰਮਤ ਨਹੀਂ ਹੁੰਦੀ। ਸੰਤ ਮਹਾਰਾਜ ਨੇ ਕਿਹਾ ਵੀ ਜੇ ਕਿਸੇ ਤੋਂ ਕੋਈ ਚੀਜ਼ ਲਈਏ ਉਹ ਵਾਪਸ ਕਰਨ ਲੱਗਿਆ ਉਹ ਮੂੰਹ ਹੁੰਦਾ ਕਿ ਫਰਕ ਪੈ ਜਾਂਦਾ ਹੈ। ਜੈਦਾਰ ਬਾਬਾ ਭਿੰਦਰ ਸਿੰਘ ਕਹਿੰਦੇ ਜੀ ਫਰਕ ਪੈ ਜਾਂਦਾ, ਉਹ ਮੂੰਹ ਨਹੀਂ ਰਹਿੰਦਾ। ਸੰਤ ਮਹਾਰਾਜ ਕਹਿੰਦੇ ਫਿਰ ਗਲਤ ਗੱਲ ਹੈ ਨਾ, ਅਮਾਨਤ ਵਿੱਚ ਖਿਆਨਤ ਕਰਨ ਵਾਲੀ ਬਾਤ ਹੈ, ਉਹੀ ਮੂੰਹ ਰੱਖਣਾ ਚਾਹੀਦਾ। ਕਹਿੰਦੇ ਹਾਂਜੀ ਉਵੇਂ। ਕਹਿੰਦੇ ਫਿਰ ਠੀਕ ਹੈ, ਦਾਤ ਪਰਮੇਸ਼ਰ ਦੀ ਹੈ, ਸਰੀਰ ਜਦੋਂ ਇਹਨੂੰ ਵਾਪਸ ਕਰਨਾ ਨਾ ਉਦੋਂ ਵੀ ਹੱਸਦੀ ਰਹਿਣਾ ਚਾਹੀਦਾ, ਕੋਈ ਗੱਲ ਨਹੀਂ, ਉਹਨੇ ਦਿੱਤਾ ਸੀ ਹੁਣ ਲੈ ਲਿਆ। ਜਦੋਂ ਏਦਾਂ ਦੀਆਂ ਰਮਜਾਂ ਲੱਗੇ ਮਾਰਨ ਤੇ ਜਹਿਦਾਰ ਜੀ ਕਹਿੰਦੇ ਮਹਾਰਾਜ, ਉਸ ਵੇਲੇ ਪੁੱਛਿਆ ਮਹਾਰਾਜ ਤੁਸੀਂ ਅੱਜ ਸਵੇਰ ਤੋਂ, ਕਿਉਂਕਿ ਦਿਨੇ ਵੀ ਪੁੱਛਦੇ ਸੀ ਵੀ ਅੱਛਾ ਭਾਈ ਜੇ ਕੋਈ ਇੱਥੇ ਜਦੋਂ ਸਰੀਰ ਛੱਡਦਾ ਫਿਰ ਉਹ ਇੰਡੀਆ ਕਿਵੇਂ ਪਹੁੰਚਦਾ, ਕੀ ਫਾਰਮੈਲਿਟੀਜ਼ ਹੁੰਦੀਆਂ ਜੋ ਪੂਰੀਆਂ ਕਰਨੀਆਂ ਪੈਣਗੀਆਂ, ਕੀ ਕਰਨਾ ਪਏਗਾ। ਅੱਛਾ ਫਿਰ ਕਹਿੰਦੇ ਸਾਡੀ ਸੰਪਰਦਾ ਵਿੱਚ ਤੇ ਸੰਸਕਾਰ ਨਹੀਂ ਕਰਦੇ, ਜਲ ਪ੍ਰਵਾਹ ਕਰਦੇ। ਪਾਣੀ ਕਿੱਥੇ ਡੂੰਘਾ ਹੈ? ਇੰਗਲੈਂਡ 'ਚ ਪੁੱਛਿਆ, ਉੱਥੋਂ ਦੀ ਸੰਗਤ ਹੁਣ ਵੀ ਦੱਸਦੀ ਹੈ ਮਹਾਰਾਜ ਕੁਰਸੀ 'ਤੇ ਬੈਠੇ ਪੁੱਛਣ। ਅੱਛਾ ਪਾਣੀ ਕਿੱਥੇ ਡੂੰਘਾ ਭਾਈ? ਫਲਾਣੇ ਥਾਂ 'ਤੇ ਪਾਣੀ ਡੂੰਘਾ ਹੈ, ਉੱਥੇ ਡੂੰਘਾ, ਇੱਦਾਂ ਗੱਲਾਂ ਕਰਨ। ਕੀ ਪਤਾ ਕੀ ਪੁੱਛਦੇ ਨੇ ਸੰਗਤ ਨੂੰ, ਕੀ ਪਤਾ ਹੈ ਮਹਾਰਾਜ ਫਲਾਣੀ ਝੀਲ ਬਹੁਤ ਡੂੰਘੀ ਹੈ। ਫਿਰ ਬੈਠੇ ਬੈਠੇ ਕਹਿੰਦੇ ਨਹੀਂ ਨਹੀਂ ਇੰਡੀਆ ਹੀ ਠੀਕ ਹੈ, ਨਹੀਂ ਤਾਂ ਇੰਡੀਆ ਵਾਲੇ ਰੋਣਗੇ ਜਾਂਦੀ ਵਾਰੀ ਉੱਥੇ ਹੀ ਠੀਕ, ਇੱਦਾਂ ਵੀ। ਫਿਰ ਇੱਕ ਬੀਬੀ ਆਈ ਕਹਿੰਦੀ ਮਹਾਰਾਜ ਸੇਵਾ ਡਾਕਟਰ ਹੈ, ਕਹਿੰਦੇ ਤੇਰੇ ਤੋਂ ਵੀ ਸੇਵਾ ਲਵਾਂਗੇ। ਇਹ ਕਿਹਾ ਉਹਨੇ ਜਦੋਂ ਬਾਅਦ ਚ ਮਹਾਰਾਜ ਨੇ ਸਰੀਰ ਛੱਡਿਆ ਨਾ, ਉੱਥੇ ਚੀਰ ਫਾੜ ਕੀਤੇ ਬਿਨਾਂ ਕੋਈ ਸਰੀਰ ਇੰਡੀਆ ਚ ਨਹੀਂ ਆਇਆ, ਅੱਜ ਤੱਕ ਇੱਕ ਨਹੀਂ ਸਰੀਰ ਆਇਆ, ਜੇ ਆਇਆ ਤੇ ਸੰਤ ਮਹਾਰਾਜ ਰਾੜੇ ਵਾਲਿਆਂ ਦਾ ਸਰੀਰ, ਹੱਥ ਨਹੀਂ ਲਾਇਆ ਡਾਕਟਰ। ਉਹਨੇ ਸਰਟੀਫਿਕੇਟ ਬਣਾ ਦਿੱਤਾ ਸੀ ਵੀ ਹਾਰਟ ਅਟੈਕ ਨਾਲ ਡੈਥ ਹੋਈ ਹੈ, ਮੇਰੇ ਤੋਂ ਦਵਾਈ ਚੱਲਦੀ ਸੀ, ਉਹਨੇ ਇਹ ਬਣਾ ਕੇ ਦਿੱਤਾ ਸੀ ਬਾਅਦ ਚ। ਉਹ ਤੋਂ ਸੇਵਾ ਹਰ ਗੱਲ ਪੁੱਛੀ ਸੀ ਪਹਿਲਾਂ ਵੀ ਕਿੱਦਾਂ ਜਾ ਦੁਨੀਆ, ਕਿੱਦਾਂ ਸਰੀਰ ਜਾਂਦਾ ਹੈ। ਫਿਰ ਇਹ ਵੀ ਕਿਹਾ ਸੀ ਉਹ ਸਰਦਾਰ ਨੂੰ ਸੱਦ ਲਿਓ, ਚਰਨਜੀਤ ਨੂੰ ਆਪੇ ਲੈ ਜਾਏਗਾ ਇੰਡੀਆ। ਜਦੋਂ ਬਾਹਰ ਜਾਂਦੇ ਹੁੰਦੇ ਸੀ ਪੂਰੀ ਬਿਜ਼ਨਸ ਕਲਾਸ ਸੀਟਾਂ ਜਿੰਨੀਆਂ ਸੀ ਬੰਦ ਕਰਾ ਲੈਂਦਾ ਸੀ, ਸਾਰੀਆਂ ਟਿਕਟਾਂ ਖਰੀਦ ਲੈਂਦੇ ਸੀ, ਬਹਿਣਾ ਤੇ 5-7 ਨਹੀਂ ਹੁੰਦਾ ਸੀ ਪਰ ਟਿਕਟਾਂ 20 ਲੈ ਲੈਂਦੇ ਸੀ ਵੀ ਹੋਰ ਨਾ ਕੋਈ ਉਸ ਪਾਸੇ ਬੈਠੇ, ਪੂਰੇ ਦਾ ਪੂਰਾ ਬਿਜ਼ਨਸ ਕਲਾਸ ਸੀਟ ਹੈ ਜਿਹੜੀ ਹੁਣ 2 ਲੱਖ ਦੀ ਟਿਕਟ ਮਿਲਦੀ ਇੰਗਲੈਂਡ ਦੀ, ਤੇ ਜਿਹੜੀ ਆਮ ਹੈ ਇਕੋਨਮੀ ਉਹ ਮਿਲ ਜਾਂਦੀ ਹੈ 35-40 ਹਜ਼ਾਰ ਦੀ, ਤੇ ਜਿਹੜੀ ਬਿਜ਼ਨਸ ਕਲਾਸ ਹੈ ਉਹ ਮਿਲਦੀ ਹੈ 2 ਲੱਖ ਦੀ। ਦੂਜੀਆਂ ਆ ਜਾਂਦੀਆਂ ਨੇ 5-6 ਟਿਕਟਾਂ, 5 ਆ ਜਾਣਗੀਆਂ 4 ਟਿਕਟਾਂ, ਉਹ ਇੱਕ ਹੀ ਆਉਂਦੀ ਹੈ। ਪਰ ਜਦੋਂ ਸੰਤ ਮਹਾਰਾਜ ਬਾਹਰ ਜਾਂਦੇ ਸੀ ਇਹ ਕੋਕਾ ਕੋਲਾ ਵਾਲਾ ਸਰਦਾਰ ਅਗਲਾ ਸਾਰੇ ਦਾ ਸਾਰਾ ਕੈਬਨ ਬੁੱਕ ਕਰ ਲੈਂਦਾ ਸੀ ਵੀ ਸੰਤ ਮਹਾਰਾਜ ਇਕੱਲੇ ਬੈਠ ਕੇ ਜਾਣਗੇ, ਹੋਰ ਕੀ ਪਤਾ ਲੱਗਦਾ ਕਿੱਦਾਂ ਦੇ ਗੋਰੇ ਜਾਂ ਕੋਈ ਕਿੱਦਾਂ ਦੇ ਇਹਨਾਂ ਦੇ ਨਾਲ ਬਹਿ ਜਾਣਗੇ। ਇੰਨੀ ਸ਼ਰਧਾ ਸੀ। ਮੈਂ ਇੰਗਲੈਂਡ ਵੀ ਇਹ ਗੱਲ ਕਹੀ ਸੀ, ਮੈਂ ਕਿਹਾ ਮਤ ਸੋਚਿਓ ਕਿਤੇ ਤੁਹਾਡੇ ਡਾਲਰ ਲੈਣ ਪਾਉਂਡ ਲੈਣ ਆਉਂਦੇ ਸੀ ਰਾਣਾ ਸਾਹਿਬ ਵਾਲੇ ਮਹਾਂਪੁਰਖੇ ਤੇ, ਉਹਨਾਂ ਦੇ ਤੇ ਸੇਵਾਦਾਰ ਦਿੱਲੀ 'ਚ ਹੀ ਇੱਦਾਂ ਦੇ ਸੀ ਜਿਹੜੇ ਸਾਰੇ ਬਿਜ਼ਨਸ ਕਲਾਸ ਬੁੱਕ ਕਰਕੇ ਭੇਜਦੇ ਸੀ ਉਹਨਾਂ ਨੂੰ ਇੱਥੇ। ਉਹ ਤੇ ਤੁਹਾਡੇ ਭਲੇ ਲਈ ਆਏ, ਤੁਹਾਡੀ ਮਾਇਆ ਲੈਣ ਲਈ ਆਏ ਵੀ ਤੁਹਾਡੇ ਪਾਉਂਡਾਂ ਕਰਕੇ ਇੰਗਲੈਂਡ 'ਚ ਤੁਰੇ ਫਿਰਦੇ ਸੀ। ਸੰਤ ਮਹਾਰਾਜ ਨੂੰ ਕੋਈ ਘਾਟ ਨਹੀਂ ਸੀ, ਉਹਨਾਂ ਦੇ ਇੱਥੇ ਹੀ ਸੇਵਾਦਾਰ ਬਹੁਤ ਸੇਵਾ ਕਰਨ ਵਾਲੇ ਸੀ ਜਿਹਨੂੰ ਇਸ਼ਾਰਾ ਕਰ ਦਿੰਦੇ ਸੀ। ਤੇ ਸੰਗਤ ਜੀ ਫਿਰ ਜਦੋਂ ਸਰੀਰ ਛੱਡਣਾ ਸੀ ਰਾਤ ਵੇਲੇ ਕੀਰਤਨ ਕੀਤਾ, ਉੱਥੇ ਵੀ ਹੁਣ ਗੁਰਦੁਆਰਾ ਬਣਿਆ, ਇੱਕ ਹਾਲ ਬੁੱਕ ਕਰਾਇਆ ਸੀ, ਹਾਲ ਬੁੱਕ ਕਰਾ ਕੇ ਉੱਥੇ ਜਿਹੜੇ ਸਪੌਂਸਰ ਕਰਦੇ ਸੀ ਨਾ, ਹੁਣ ਵੀ ਜਿਵੇਂ ਕਾਗਜ਼ ਭੇਜਣੇ ਪੈਂਦੇ ਆ ਵੀ ਅਸੀਂ ਬੁਲਾ ਰਹੇ ਹਾਂ ਜਥਾ, ਜਿਹੜਾ ਵੀ ਬਾਹਰ ਜਾਂਦਾ ਉਹਨੂੰ ਗੁਰਦੁਆਰੇ ਵੱਲੋਂ ਸਪੌਂਸਰ ਕੀਤਾ ਜਾਂਦਾ। ਉੱਥੇ ਗੁਰਦੁਆਰਾ ਸਾਊਥ ਹਾਲ ਸਭ ਤੋਂ ਵੱਡਾ ਗੁਰਦੁਆਰਾ, ਉਹ ਗੁਰਦੁਆਰੇ ਵਾਲਿਆਂ ਨੇ ਸੰਤ ਮਹਾਰਾਜ ਨੂੰ ਬੁਲਾਇਆ ਸੀ। ਇੰਗਲੈਂਡ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ, ਉਹਦੀ ਨਾ ਨੀਂਹ ਜਦੋਂ ਰੱਖਣੀ ਸੀ ਲੱਗੇ, ਕਹਿੰਦੇ ਮਹਾਰਾਜ ਹਾਲ ਬਣਾਉਣਾ ਜੀ ਇੱਥੇ। ਸੰਤ ਮਹਾਰਾਜ ਕਹਿੰਦੇ ਏਡੇ ਕੁ ਨਾਲ ਕੀ ਬਣੂਗਾ ਭਾਈ, ਵੱਡਾ ਬਣਾਓ। ਕਹਿੰਦੇ ਜੀ ਕਿੱਡਾ ਕੁ ਵੱਡਾ? ਹੁੰਡੀ ਲੈ ਕੇ ਲਕੀਰ ਮਾਰਤੀ, ਕਹਿੰਦੇ ਏਡਾ ਬਣਾਓ। ਮੇਰਾ ਖਿਆਲ ਹੈ ਵੈਸੇ ਤੇ ਸਾਰੀ ਦੁਨੀਆਂ 'ਚ ਬਾਹਰਲੇ ਗੁਰਦੁਆਰਿਆਂ ਸਭ ਤੋਂ ਵੱਡਾ ਗੁਰਦੁਆਰਾ ਸਾਊਥ ਹਾਲ ਦਾ ਹੈ, ਨਹੀਂ ਤੇ ਇੰਗਲੈਂਡ 'ਚੋਂ ਤੇ ਸਭ ਤੋਂ ਵੱਡਾ, ਸਭ ਤੋਂ ਵੱਡਾ ਗੁਰਦੁਆਰਾ ਉਹ ਹੈ ਜਿੱਥੇ ਮਹਾਰਾਜ ਨੇ ਕਿਹਾ ਸੀ ਏਡਾ ਵੱਡਾ ਬਣਾਓ, ਸਭ ਤੋਂ ਵੱਡਾ ਗੁਰਦੁਆਰਾ। ਉਹ ਗੁਰਦੁਆਰੇ ਵਾਲੇ ਕਹਿਣ ਸਾਡੇ ਗੁਰਦੁਆਰੇ 15 ਦੀਵਾਨ ਲਾਓ। ਜਹਿਦਾਰ ਬਾਬਾ ਭਿੰਦਰ ਸਿੰਘ ਜੀ ਕਹਿੰਦੇ ਸੰਤ ਮਹਾਰਾਜ ਨੇ ਕਿਹਾ 7 ਲਾਣੇ ਨੇ, 15 ਨਹੀਂ ਲਾਣੇ, 7 ਦਿਨ। ਉਹ ਫਿਰ ਕਹਿੰਦੇ ਨਹੀਂ ਨਹੀਂ ਅਸੀਂ ਕਹਿੰਦੇ ਬੁਲਾਇਆ ਤੁਹਾਨੂੰ, ਅਸੀਂ ਤੁਹਾਨੂੰ ਸੱਦਿਆ, ਉਹ ਜਿਹੜਾ ਕਾਗਜ਼ ਸੀ ਨਾ ਸਪੌਂਸਰ ਵਾਲਾ ਸਾਰਾ ਕੁਝ ਜੋ ਕੁਝ ਵੀ ਸੀ ਉੱਥੇ ਜੋ ਵੀ ਸਾਰਾ ਇੰਸ਼ੋਰੈਂਸ ਵਗੈਰਾ ਕਰਾਈ ਜਾਂਦੀ ਹੈ ਸਾਰਾ ਕੁਝ ਕੀਤਾ ਜਾਂਦਾ ਜਦੋਂ ਕੋਈ ਵੀ ਜਾਂਦਾ ਜਹੇਦਾਰ ਜੀ ਨੇ ਬੁਲਾਏ ਸਾਰੇ ਪ੍ਰਬੰਧਕ ਕਮੇਟੀ ਵਾਲੇ ਸਾਰੀ ਸੰਗਤ ਸਾਹਮਣੇ ਸੰਤ ਮਹਾਰਾਜ ਨੂੰ ਨੀ ਪਤਾ ਲੱਗਾ ਜਹੇਦਾਰ ਜੀ ਨੂੰ ਇੰਨਾ ਗੁੱਸਾ ਆ ਗਿਆ ਵੀ ਇਹ ਰੋਹਬ ਮਾਰਦੇ ਨੇ ਮਹਾਰਾਜ ਤੇ ਰਾੜੇ ਵਾਲਿਆਂ ਤੇ ਏਦਾਂ ਸਾਹਮਣੇ ਪਾੜ ਤੇ ਕਾਗਜ਼ ਉਹਨਾਂ ਦੇ ਮੂੰਹ ਤੇ ਮਾਰੇ ਕਹਿੰਦੇ ਤੁਹਾਡੇ ਬੰਨੇ ਆ ਮਹਾਰਾਜ ਉਹਨਾਂ ਦਾ ਦਿਲ ਕਰੇਗਾ ਸੱਤ ਲਾਣਗੇ ਉਹਨਾਂ ਦਾ ਦਿਲ ਕਰੇਗਾ ਪੰਜ ਲਾਣਗੇ ਉਹਨਾਂ ਦੇ ਹੁਣੀ ਜਾਣਗੇ ਤੁਹਾਡੇ ਨੌਕਰ ਨੀ ਜਿਵੇਂ ਹੋਰ ਫਿਰਦੇ ਨੇ ਵੀ ਪੈਸੇ ਦਿੱਤੇ ਤੇ ਤੁਸੀਂ ਰਾਗੀਆਂ ਨੂੰ ਸੱਦ ਲਿਆ ਇੰਨੇ ਪੈ ਇੰਨਾ ਟਾਈਮ ਲਾਓ ਇੰਨਾ ਸਮਾਂ ਬੋਲੋ ਸੰਤ ਮਹਾਰਾਜ ਨੌਕਰ ਨੀ ਤੁਹਾਡੇ ਉਹਨਾਂ ਦਾ ਜਿੰਨਾ ਦਿਲ ਕਰੇਗਾ ਆਪਣੀ ਮੌਤ ਕੀਰਤਨ ਕਰ ਫਿਰ ਮਾਫ਼ੀ ਮੰਗੀ ਕਮੇਟੀ ਵਾਲੇ ਨੇ ਕਹਿੰਦੇ ਸਾਥੋਂ ਗਲਤੀ ਹੋ ਗਈ ਸਾਨੂੰ ਸੜਕ ਮਾਫ਼ ਕਰ ਦਿਓ ਭੁੱਲ ਹੋ ਗਈ ਸਾਡੇ ਸੰਤ ਮਹਾਰਾਜ ਨੇ ਜਿੱਥੇ ਲਾਸ਼ ਦਵਾਲ ਲਾਇਆ ਉੱਥੇ ਵੀ ਬਹੁਤ ਵੈਰਾਗ ਦੇ ਸ਼ਬਦ ਪੜੇ ਪਤਾ ਸੀ ਸਮਾਂ ਆ ਜਾਣਾ ਹੈ ਇੰਡੀਆ ਤੋਂ ਜਾਣ ਲੱਗਿਆਂ ਵੀ ਸੰਗਤ ਦੱਸਦੀ ਹੈ ਕਿ ਜਦੋਂ ਮਹਾਰਾਜ ਏਅਰਪੋਰਟ ਤੇ ਗਏ ਸੀ ਸੰਗਤ ਬਹੁਤ ਛੱਡਣ ਗਈ ਪੰਜਾਬ ਦੀ ਸੰਗਤ ਬਹੁਤ ਸੀ ਯੂਪੀ ਦੀ ਸੰਗਤ ਸੀ ਦਿੱਲੀ ਦੀ ਪ੍ਰੇਮੀ ਬਹੁਤ ਸੀ ਕੁਰਸੀ ਲੱਗੀ ਸੀ ਜਦੋਂ ਏਅਰਪੋਰਟ ਨੂੰ ਜਾਂਦੇ ਸੀ ਨਾ ਕਦੇ ਧਾਰਨਾ ਨਹੀਂ ਸੀ ਪੜਦੇ ਪਰ ਉਦੋਂ ਚੁਟਕੀਆਂ ਵਜਾਉਂਦੇ ਹੋਏ ਸੰਤ ਮਹਾਰਾਜ ਨੇ ਜਾਂਦਿਆਂ ਧਾਰਨਾ ਪੜੀ ਸੀ ਹੁਣ ਤਾਂ ਹੋਣਗੇ ਸੰਜੋਗਾਂ ਨਾਲ ਦੁਨੀਆ ਮੁਕਾਮੇ ਫਾਨੀ ਭਾਈ ਸਦਾ ਇੱਥੇ ਬੈਠ ਨਹੀਂ ਰਹਿਣਾ ਬਹੁਤੇ ਬਚਨ ਏਦਾਂ ਦੇਖੇ ਪੁਰਾਣੀਆਂ ਟੇਪਾਂ ਹੁਣ ਵੀ ਨੇ ਵੀ ਸੀ ਡੀ ਵੀ ਮਿਲ ਜਾਂਦੀਆਂ ਨੇ ਲਾਸਟ ਦੀਵਾਨ ਜਦੋਂ ਮਹਾਰਾਜ ਨੇ ਲਾਏ ਬਹੁਤ ਵਿਰਾਗ ਦੇ ਬਚਨ ਕੀਤੇ ਜਹੇਦਾਰ ਜੀ ਨੇ ਇੱਕ ਦਿਨ ਪੁੱਛਿਆ ਕਹਿੰਦੇ ਮਹਾਰਾਜ ਜਿੰਨੇ ਵੀ ਮਹਾਂਪੁਰਖ ਗਏ ਸਰੀਰ ਦੱਸ ਕੇ ਛੱਡ ਦੇ ਹੁਣ ਤੇ ਮਹਾਰਾਜ ਬਾਬਾ ਜਹੇਦਾਰ ਜੀ ਚਲੇ ਗਏ ਜਰਗ ਵਾਲੇ ਅੱਗੇ ਕਹਿੰਦੇ ਵੀ ਜਦੋਂ ਮਹਾਰਾਜ ਦੀ ਬਰਸੀ ਹੁੰਦੀ ਸੀ ਉਹ ਆਪ ਸੁਣਾਉਂਦੇ ਹੁੰਦੇ ਸੀ ਵੀ ਕਿਵੇਂ ਮੈਂ ਲੱਤਾਂ ਘੁੱਟਦਾ ਸੀ ਕਿਵੇਂ ਉਹਨਾਂ ਨੇ ਬਚਨ ਸੁਣਾਏ ਇਹ ਰਿਕਾਰਡ ਨੇ ਬਚਨ ਉਹਨਾਂ ਦੇ ਸਾਰੇ ਵੀ ਕਹਿੰਦੇ ਮਹਾਰਾਜ ਨੇ ਉਸ ਵੇਲੇ ਕਿਹਾ ਜਥੇਦਾਰ ਜੀ
ਜਿੰਨੇ ਮਹਾਂਪੁਰਖ ਪਹਿਲਾਂ ਗਏ ਦੱਸ ਕੇ ਜਾਂਦੇ ਸੀ ਵੀ ਇੰਨੀ ਤਰੀਕ ਨੂੰ ਇੰਨੇ ਵਜੇ ਅਸੀਂ ਜਾਵਾਂਗੇ। ਹੁਣ ਕਹਿੰਦੇ ਸਮਾਂ ਬੜਾ ਭਿਆਨਕ ਹੈ, ਹੁਣ ਦੱਸਣ ਦਾ ਵੇਲਾ ਨਹੀਂ ਰਿਹਾ। ਕਈ ਪਹੁੰਚਾ ਸਕਦੇ ਨੇ, ਕਈ ਪਹੁੰਚਾ ਨਹੀਂ ਸਕਦੇ, ਹਜ਼ਮ ਨਹੀਂ ਹੁੰਦੀ, ਓਡੇ ਜਿਗਰੇ ਨਹੀਂ ਰਹੇ ਵੀ ਭਾਣਾ ਮੰਨ ਲੈਣਗੇ। ਹੋ ਸਕਦਾ ਰੌਲਾ ਪਾ ਲੈਣ, ਬੇਨਤੀਆਂ ਕਰਨ ਲੱਗ ਜਾਣ, ਜਾਓ ਨਾ ਜੀ, ਅਰਦਾਸਾਂ ਕਰਨ ਲੱਗ ਜਾਣ, ਖੰਡ ਪਾਠ ਰੱਖ ਲੈਣ। ਤਾਂ ਕਰਕੇ ਇੰਨਾ ਕੁ ਦੱਸ ਦਿੰਦੇ ਤੈਨੂੰ ਜਹਿਦਾਰਾ ਕਿ ਭਾਈ ਅੰਮ੍ਰਿਤ ਵੇਲਾ ਹੋਏਗਾ, ਸਮਾਧੀ ਚ ਬੈਠੇ ਸੀ 1975 ਨੂੰ ਚੌਂਕੜਾ ਮਾਰ ਕੇ ਬੈਠੇ ਸੀ, ਅੱਖਾਂ ਬੰਦ ਕੀਤੀਆਂ ਸੀ, ਸੇਵਾਦਾਰ ਨੂੰ ਬੁਲਾਉਂਦੇ ਸੀ ਚਾਹ ਛਕਣ ਵਾਸਤੇ, ਬੈਲ ਮਾਰਦੇ ਸੀ, ਬੈਲ ਮਾਰੀ ਨਾ, ਸੇਵਾਦਾਰ ਕਹਿੰਦਾ ਮਹਾਰਾਜ ਨੇ ਸੱਦਿਆ ਹੀ ਨਹੀਂ ਅੱਜ ਅੰਦਰ। ਲਾਉਣਾ ਵਾਲੇ ਮਹਾਂਪੁਰਖ ਜਦੋਂ ਗਏ ਸੀ ਉਹ ਵੀ ਏਦਾਂ ਹੀ ਗਏ ਸੀ, ਜਦੋਂ ਸੇਵਾਦਾਰ ਗਿਆ ਸੀ ਉਦੋਂ ਤੱਕ ਚੌਂਕੜਾ ਮਾਰ ਕੇ ਬੈਠੇ ਸੀ, ਫਿਰ ਉਹਨਾਂ ਨੇ ਸਿੱਧਾ ਕੀਤਾ ਸੀ ਸਰੀਰ। ਜਹਿਦਾਰ ਜੀ ਗਏ ਸੀ ਨਵੇਂ ਥਾਂ ਤੇ ਪ੍ਰੋਗਰਾਮ ਹੋਣਾ ਸੀ, ਉੱਥੇ ਜਗ੍ਹਾ ਵੇਖਣ, ਰਾਤ ਜਿੱਥੇ ਸਮਾਪਤੀ ਹੋਣੀ ਸੀ ਦੀਵਾਨ ਪੂਰੇ ਕਰ ਦਿੱਤੇ, ਉਹਨਾਂ ਦੇ 7 ਦੀਵਾਨ ਸੀ, 7 ਹੀ ਲਾਏ, ਅਗਲੇ ਥਾਂ ਤੇ ਲਾਣੇ ਸਨ। ਮਹਾਂਪੁਰਖ ਅੱਗੇ ਦੱਸਦੇ ਸੀ ਭਾਈ ਅੱਗੇ ਹੁਣ ਨਵੇਂ ਥਾਂ ਤੇ ਦੀਵਾਨ ਸ਼ੁਰੂ ਹੋਣਗੇ। ਉਸ ਦਿਨ ਏਦਾਂ ਨਹੀਂ ਬੋਲਿਆ, ਇੰਨੇ ਕਿਹਾ ਲਓ ਭਾਈ ਹੋਈਆਂ ਭੁੱਲਾਂ। ਮਹਾਂਪੁਰਖਾਂ ਨੇ ਕਿਹਾ ਕਿ ਭਾਈ ਜਿੰਨਾ ਸਮਾਂ ਹਰਜਸ ਕੀਤਾ, ਲਾਹਾ ਲਿਆ ਰਲ ਮਿਲ ਕੇ ਗੁਰੂ ਘਰ ਦੀ ਚਾਲੀਏ, ਅੰਮ੍ਰਿਤ ਛਕਣਾ, ਸਿੰਘ ਸੱਜਣਾ, ਏਦਾਂ ਮਹਾਂਪੁਰਖਾਂ ਨੇ ਬਚਨ ਕਰਕੇ ਸਮਾਪਤੀ ਕਰ ਦਿੱਤੀ ਸੀ। ਕੋਈ ਇਸ਼ਾਰਾ ਨਹੀਂ ਕੀਤਾ ਵੀ ਕੱਲ੍ਹ ਤੋਂ ਦੀਵਾਨ ਕਿੱਥੇ ਸ਼ੁਰੂ ਹੋਣਗੇ, ਉੱਥੇ ਲਾਹਾ ਲਿਓ, ਏਦਾਂ ਨਹੀਂ ਕਿਹਾ। ਸੰਤ ਬਾਬਾ ਈਸ਼ਰ ਸਿੰਘ ਸਨ ਨਾ ਜਿਹੜੇ ਨਾਨਕਸਰ ਵਾਲੇ, ਉਹਨਾਂ ਨੇ ਸਾਰੀ ਜ਼ਿੰਦਗੀ ਫਤਿਹ ਨਹੀਂ ਬੁਲਾਈ। ਏਦਾਂ ਕਹਿੰਦੇ ਹੁੰਦੇ ਸੀ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਧੰਨ ਗੁਰੂ ਨਾਨਕ, ਏਦਾਂ ਕਹਿ ਕੇ ਸਮਾਪਤ ਉੱਠ ਖਲੋਂਦੇ ਸੀ, ਫਤਿਹ ਨਹੀਂ ਬੁਲਾਉਂਦੇ, ਏਦਾਂ ਹੀ ਬਚਨ ਸ਼ੁਰੂ ਕਰਨੇ, ਸਾਧ ਸੰਗਤ ਏਦਾਂ ਕਹਿ ਕੇ, ਜਦੋਂ ਐਂਡ ਕਰਨਾ ਏਦਾਂ ਕਹਿਣਾ, ਇਹੋ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਧੰਨ ਗੁਰੂ ਨਾਨਕ, ਏਦਾਂ ਕਹਿ ਕੇ ਸਮਾਪਤ। ਪਰ ਉਹ ਦਿਨ ਕੀ ਕਿਹਾ, ਕਹਿੰਦੇ ਹੈ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਬੁਲਾਈ, ਸੇਵਾਦਾਰ ਬੜੇ ਹੈਰਾਨ ਹੋਏ ਵੀ ਅੱਜ ਤੱਕ ਫਤਿਹ ਨਹੀਂ ਬੁਲਾਈ, ਅੱਜ ਬਚਨ ਸਮਾਪਤ ਕਰਨ ਲੱਗੇ ਨੇ ਫਤਿਹ। ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ, ਉਹਨਾਂ ਦੇ ਪੁਰਾਣੇ ਸੇਵਾਦਾਰਾਂ ਨੂੰ ਪੁੱਛੋ, ਰਿਕਾਰਡਿੰਗ ਵੀ ਟੇਪ ਹੋ, ਬਚਨ ਕੀਤਾ, ਕਹਿੰਦੇ ਬਾਬਾ ਜੀ ਕੀ ਗੱਲ, ਆਪ ਜੀ ਨੇ ਫਤਿਹ ਬੁਲਾਈ, ਕਹਿੰਦੇ ਫਤਿਹ ਹੋ ਗਈ, ਆਖੋ ਸਤਨਾਮ, ਫਤਿਹ ਪਾ ਲਈ, ਫਤਿਹ ਹੋ ਗਈ, ਬਸ ਉਦਣ ਹੀ ਸਰੀਰ ਛੱਡਿਆ, ਲਾਸਟ ਵਾਰੀ ਫਤਿਹ ਬੁਲਾਈ। ਮਹਾਰਾਜ ਨੇ ਵੀ ਏਦਾਂ ਹੀ, ਫਿਰ ਜਦੋਂ ਸਵੇਰੇ ਜਹਿਦਾਰ ਜੀ ਆਏ, ਸੇਵਾਦਾਰ ਕਹਿੰਦੇ, ਬਾਬਾ ਤੇਜਾ ਸਿੰਘ ਜੀ ਕਹਿੰਦੇ ਚਾਹ ਲੈ ਕੇ ਜਾਈਦੀ ਸੀ, ਅੱਜ ਬੈਲ ਹੀ ਨਹੀਂ ਆਈ, ਬੈਲ ਮਾਰੀ ਨਹੀਂ। ਫਿਰ ਜਹਿਦਾਰ ਬਾਬਾ ਮਹਿੰਦਰ ਸਿੰਘ ਜੀ ਅੰਦਰ ਗਏ, ਕੀ ਵੇਖਿਆ, ਚੌਂਕੜਾ ਮਾਰ ਕੇ ਬੈਠੇ ਸੀ, ਨੇਤਰ ਬੰਦ ਸਨ। ਜਹਿਦਾਰ ਜੀ ਨੇ ਬੁਲਾਇਆ, ਜਦੋਂ ਥੋੜਾ ਜਿਹਾ ਹਿਲਾਇਆ ਫਿਰ ਗਰਦਨ ਟੇਢੀ ਹੋ ਗਈ, ਉਸੇ ਵੇਲੇ ਸਮਝ ਗਿਆ ਵੀ ਭਾਣਾ ਵਰਤ ਗਿਆ। ਫਿਰ ਸੇਵਾਦਾਰਾਂ ਨੂੰ ਸੱਦਿਆ, ਬੁਲਾਇਆ, ਡਾਕਟਰ ਵੀ ਆਏ, ਕਹਿੰਦੇ ਨਹੀਂ ਹੁਣ ਮਹਾਰਾਜ ਚਲੇ। ਫਿਰ ਇੰਡੀਆ ਲਿਆਉਣ ਦਾ ਇੰਤਜ਼ਾਮ ਕੀਤਾ, ਜਹਾਜ਼ ਰਾਹੀਂ ਇੰਡੀਆ ਲੈ ਕੇ ਆਏ। ਬਾਬਾ ਕਿਸ਼ਨ ਸਿੰਘ ਬਹੁਤ ਕਰੜੇ ਦਿਲ ਦੇ ਸਨ, ਤਕੜਾ ਦਿਲ ਸੀ, ਸਾਰੀ ਜ਼ਿੰਦਗੀ ਇੰਨਾ ਤਕੜਾ ਦਿਲ ਸੀ, ਹਸਮੁੱਖ ਹਸ ਰਸ ਦੇ ਬਚਨ ਬਹੁਤ ਕਰਦੇ ਸੀ ਬਾਬਾ ਕਿਸ਼ਨ ਸਿੰਘ। ਕਦੇ ਜ਼ਿੰਦਗੀ 'ਚ ਨਿਸ਼ਨ ਰੋਏ, ਪਰ ਜਦੋਂ ਸੰਤ ਮਾਰ ਦਾ ਸਰੀਰ ਆਇਆ ਰਾੜਾ ਸਾਹਿਬ ਵਾਲਿਆਂ ਦਾ ਏਅਰਪੋਰਟ 'ਤੇ, ਉਹ ਵੀ ਭੁੱਬਾਂ ਮਾਰ ਮਾਰ ਕੇ, ਫਿਰ ਇੱਥੇ ਜਦੋਂ ਆਏ ਰਾੜਾ ਸਾਹਿਬ, ਫਿਰ ਤੇ ਇੱਥੇ ਲਾਈਨਾਂ ਲੱਗ ਗਈਆਂ ਸੰਗਤਾਂ ਦੀਆਂ। ਆਖਰੀ ਵੀਡੀਓ ਅੰਤਮ ਸਮੇਂ ਦੀ ਉਹਨਾਂ ਦੀ ਹੁਣ ਵੀ ਮਿਲਦੀ ਹੈ। ਉਹਨਾਂ ਵੇਲਿਆਂ ਵਿੱਚ ਹਜ਼ਾਰਾਂ ਟਰੱਕ, ਹਜ਼ਾਰਾਂ ਗੱਡੀਆਂ ਬਿਭੌਰ ਸਾਹਿਬ ਤੱਕ ਜਲ ਪ੍ਰਵਾਹ ਕਰਨ ਲਈ ਗਏ। ਸੋ ਮਹਾਰਾਜ ਦੀਆਂ ਯਾਦਾਂ ਹੁਣ ਵੀ ਪਿਆਰ ਵਾਲੇ ਹਿਰਦੇ 'ਚ ਵਸਾਈ ਬੈਠੇ ਆ। ਪਹਿਲਾਂ ਸਰੀਰ ਕਰਕੇ ਤੁਰੇ ਫਿਰਦੇ ਦਿਸਦੇ ਸਨ, ਹੁਣ ਉਹ ਮਨਾਂ 'ਚ ਵੱਸਦੇ ਨੇ, ਹਿਰਦਿਆਂ 'ਚ ਵੱਸਦੇ ਨੇ, ਅੱਜ ਵੀ ਜਿਉਂਦੇ। ਕਮਾਈ ਵਾਲੇ, ਭਜਨ ਵਾਲੇ ਸਰੀਰ ਕਰਕੇ ਚਲੇ ਵੀ ਜਾਣ, ਉਹ ਫਿਰ ਵੀ ਜਾਂਦੇ ਨਹੀਂ, ਦੁਨੀਆਂ ਮਰਦੀ ਹੈ ਗੁਰਮੁਖੋ, ਸਾਧੂ ਨਹੀਂ ਮਰਦੇ, ਉਹਨਾਂ ਦੀ ਸੋਚ ਹਮੇਸ਼ਾ ਜਿਉਂਦੀ ਰਹੀ, ਉਹਨਾਂ ਦੇ ਵਿਚਾਰ, ਉਹਨਾਂ ਦੇ ਸਾਧ ਸੰਗਤ ਦਿੱਤੀ ਸਿੱਖਿਆ ਅੱਜ ਵੀ ਸਾਡੇ ਕੋਲ ਹੈ। ਮੇਰੀ ਅਰਜ਼ ਹੈ ਕਿ ਮਹਾਂਪੁਰਖਾਂ ਦੇ ਪਾਏ ਪੂਰਨਿਆਂ ਤੇ ਚੱਲੋ, ਅੰਮ੍ਰਿਤਧਾਰੀ ਹੋਵੋ, ਸਿੰਘ ਸਰੋ ਸਜੋ, ਭਜਨ ਵਿੱਚ ਆਪਣੇ ਆਪ ਨੂੰ ਥੋੜਾ ਜਿਹਾ ਲਾਈਏ। ਉਹਨਾਂ ਨੇ ਇੰਨੀ ਕਮਾਈ ਕੀਤੀ ਪਹਿਲਾਂ ਦੱਸਿਆ, ਥੋੜਾ ਬਹੁਤ ਆਪਾਂ ਕਿਨਕਾ ਮਾਤਰ ਸਾਡੇ ਹਿਰਦੇ 'ਚ ਵੀ ਵਸਣਾ ਚਾਹੀਦਾ। ਪਹਿਲੀ ਬੇਨਤੀ ਜ਼ਰੂਰੀ ਵੀ ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠਣਾ ਨਾ। ਪੌਣੇ ਦੋ ਘੰਟੇ ਹੋ ਗਏ, ਅਰਦਾਸ ਤੱਕ ਦੋ ਹੋ ਜਾਣਗੇ। ਮੇਰੀ ਬੇਨਤੀ ਹੈ ਵੀ ਇਕਾਗਰਤਾ ਬਣਾ ਕੇ ਰੱਖਿਓ, ਪੂਰੀ ਇਕਾਗਰਤਾ। ਐਵੇਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਵੀ ਦੋ ਜਗ੍ਹਾ ਅਸੀਂ ਹਾਜ਼ਰੀ ਭਰ ਕੇ ਆਏ, ਜਿੱਥੇ ਆ ਪੁਲਿਸ ਵਾਲੇ ਫੜ ਕੇ ਲਿਜਾਂਦੇ ਨੇ ਉਹ ਸੀ ਆਈ ਕਿਹੜਾ ਸਟਾਫ ਸੀ ਆਈ ਗਲਤ, ਅੱਜ ਇੱਥੇ ਕੁੱਟਦੇ ਨੇ ਉੱਥੇ ਉੱਥੇ ਅੱਜ ਦੀਵਾਨ ਸੀ ਸਾਡਾ। ਮੈਂ ਕੀਰਤਨ ਕਰਦਾ ਸੀ, ਮੈਂ ਕਿਹਾ ਪਟੇ ਪੁਟੇ ਵੀ ਵਿਖਾਓ, ਉਹ ਪਟਿਆਂ ਨਾਲ ਜਿੱਥੇ ਕੁੱਟਦੇ ਨੇ ਲੈ ਕੇ ਜਾਂਦੇ ਜਿਹੜੇ ਬਹੁਤਾ ਅਪਰਾਧ ਕਰਦੇ। ਮੈਂ ਕਿਹਾ ਅੱਗੇ ਤੇ ਇੱਥੇ ਦੂਜੀਆਂ ਚੀਕਾਂ ਪੈਂਦੀਆਂ ਨੇ, ਹੁਣ ਨਾਮ ਜਪੋ ਅੱਜ ਭਜਣ ਦੀਆਂ ਗੂੰਜਾਂ। ਉੱਥੇ ਅੱਜ ਸਵੇਰ ਦਾ ਪ੍ਰੋਗਰਾਮ, ਦੋ ਪ੍ਰੋਗਰਾਮ ਇੱਦੂ ਪਹਿਲਾਂ, ਹੁਣ ਤੀਜੇ ਤੇ ਆਏ, ਹੁਣ ਰਾਤ ਦਾ ਦੀਵਾਨ ਪ੍ਰਭਾਤ ਹੈ, ਪਹਿਲਾ ਦੀਵਾਨ ਹੈ ਉੱਥੇ ਸ਼ੁਰੂ ਹੋਣੇ ਨੇ ਅੱਜ ਦੀਵਾਨ। ਕੱਲ ਦਿਨ ਤੋਂ ਗੁਜਰਾਂ ਦੀਵਾਨ ਨੇ, ਗੁਜਰਾਂ ਖਨਾਲ ਤਿੜਵੇ ਕੋਲ ਰਾਤ ਦੇ ਪ੍ਰਭਾਤ, ਫਿਰ ਚੰਡੀਗੜ੍ਹ ਦੀਵਾਨ ਚੱਲਣਗੇ। ਸੋ ਇਸ ਕਰਕੇ ਫਿਰ ਵੀ ਚਲੋ ਪੌਣੇ ਦੋ ਘੰਟੇ ਹੋ ਗਏ ਹਾਜ਼ਰੀ। ਬਾਬਾ ਜੀ ਬਹੁਤ ਚਿਰ ਤੋਂ ਮੈਨੂੰ ਕਹਿੰਦੇ ਸੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਰੌਣੀ ਵਾਲੇ ਕਹਿੰਦੇ ਨੇ ਜਿਨ੍ਹਾਂ ਨੂੰ, ਹੁਣ ਰਹਿੰਦੇ ਤੇ ਇੱਥੇ ਆ, ਤੇ ਬਾਬਾ ਜੀ ਨੇ ਬਹੁਤ ਚਿਰ ਤੋਂ ਆਖਿਆ ਸੀ ਵੀ ਇੱਕ ਪ੍ਰੋਗਰਾਮ ਜ਼ਰੂਰ ਕਰੀਏ। ਤੇ ਇਹਨਾਂ ਦੇ ਨਾਲ ਸਰਦਾਰ ਹਰਪਾਲ ਸਿੰਘ ਮੰਗ, ਜੋ ਸਾਡੇ ਪਰਮੇਸ਼ਵਰ ਦੁਆਰ ਚੈਰੀਟੇਬਲ ਟਰੱਸਟ ਦੇ ਟਰੱਸਟੀ ਵੀ ਨੇ, ਮੈਂਬਰ ਵੀ ਨੇ, ਤੇ ਬਹੁਤ ਸੇਵਾਵਾਂ ਗੁਰੂ ਘਰ ਦੀਆਂ ਕਰਦੇ ਨੇ, ਉਹਨਾਂ ਨੇ ਸਹਿਯੋਗ ਇਹਦੇ 'ਚ ਨਾਲ ਦਿੱਤਾ। ਕਿਉਂਕਿ ਸੰਤ ਮਹਾਰਾਜ ਨਾਲ ਰਾੜੇ ਵਾਲਿਆਂ ਨਾਲ ਵੀ ਪਿਆਰ ਹੈ, ਅਤੇ ਬਾਬਾ ਮੇਵਾ ਸਿੰਘ ਜੀ ਦੀ ਬਰਸੀ ਵੀ ਇੱਥੇ ਮਨਾਈ ਗਈ ਹੈ। ਸੰਤ ਬਾਬਾ ਮੇਵਾ ਸਿੰਘ ਜੀ ਕੁੱਬਿਆਂ ਵਾਲੇ, ਉੱਥੇ ਸਾਰੀ ਜ਼ਿੰਦਗੀ ਰਹੇ, ਬਿਹੰਗਮ ਰਹੇ, ਸੇਵਾਦਾਰ ਸਨ, ਉਹਨਾਂ ਦੇ ਸੇਵਕ ਵੀ ਸੰਤ ਬਣੇ ਸੰਤ ਮਹਾਰਾਜ ਦੇ, ਉਹਨਾਂ ਦੀ ਯਾਦ ਵੀ ਮਨਾਈ ਗਈ। ਸਰਦਾਰ ਹਰਪਾਲ ਸਿੰਘ, ਸਰਦਾਰ ਸੁਰਜੀਤ ਸਿੰਘ ਜੀ, ਉਹਨਾਂ ਦੇ ਪਿਤਾ ਜੀ ਸੱਚਮੁੱਚ ਸੰਤ ਰੂਪ ਨੇ, ਰੰਗੇ ਹੋਏ ਗੁਰਮੁਖ ਨੇ, ਅੰਮ੍ਰਿਤ ਵੇਲੇ ਉੱਠਣਾ, ਸਵੇਰੇ ਬੈਠ ਜਾਂਦੇ ਨੇ ਭਜਨ ਕਰਨ। ਕਈ ਵਾਰੀ ਅਸੀਂ ਸਟੇਜਾਂ ਤੇ ਜਦੋਂ ਮਲੋਹ ਆਈਏ ਨਾ ਨੇੜੇ ਤੇੜੇ, ਤੇ ਉਹਨਾਂ ਦਾ ਨਾਂ ਲੈ ਦਿੰਦੇ ਹਾਂ ਵੀ ਉਹ ਸਰੂਪ ਸਿਰ ਪਾਓ ਲੈ ਲੈਣ, ਆਉਂਦੇ ਹੀ ਨਹੀਂ ਸਟੇਜ ਤੇ, ਬਾਹਰ ਹੀ ਨਿਕਲ ਜਾਣਗੇ, ਤੇ ਮੈਨੂੰ ਕਾਹਦਾ ਸਤਿਪਾਤ। ਇਹ ਗੱਲ ਆ ਵੀ ਨਿਮਰਤਾ ਮਹਾਰਾਜ ਨੇ ਉਹਨਾਂ ਨੂੰ ਬਖਸ਼ੀ ਹੈ, ਸੱਚਮੁੱਚ ਸਤਿਗੁਰੂ ਦੀ ਕਿਰਪਾ ਹੈ, ਸਾਰੇ ਇਲਾਕੇ ਤੇ ਕਿਰਪਾ ਹੈ, ਇਸ ਨਗਰ ਤੇ ਬਹੁਤ ਸਾਰੇ ਪਿਆਰ ਵਾਲੇ ਨੇ, ਰੰਗੇ ਹੋਏ ਨੇ, ਮਹਾਰਾਜ ਦੀ ਕਿਰਪਾ ਹੈ। ਬਾਬਾ ਬਲਵਿੰਦਰ ਸਿੰਘ ਤੁਹਾਡੇ ਨਗਰ 'ਚ ਪਿੰਡ 'ਚ ਰਹਿੰਦੇ ਭਾਈ, ਰਲ ਮਿਲ ਕੇ ਸੇਵਾ ਕਰਿਆ ਕਰੋ, ਬੱਚਿਆਂ ਵਾਲੇ ਨੇ, ਪਰਿਵਾਰ ਵਾਲੇ, ਪਰ ਗ੍ਰਿਸ਼ਤੀ ਹੋ ਕੇ ਵੀ ਗ੍ਰਹਿਸਤੀ ਗ੍ਰਸੇ ਨਹੀਂ ਗਏ, ਗ੍ਰਿਸ਼ਤੀ ਗ੍ਰਸਿਆ ਨਾ ਜਾਏ ਫਿਰ ਠੀਕ ਹੈ ਗੱਲ। ਚਲੋ ਫਿਰ ਵੀ ਭਜਨ ਕਰਦੇ ਨੇ, ਨਾਲ ਨਾਲ ਪ੍ਰਚਾਰ ਵੀ ਕਰਦੇ ਨੇ, ਸੰਤ ਮਹਾਰਾਜ ਦੇ ਰਾੜੇ ਵਾਲਿਆਂ ਦੀ ਸਿਪਰਿਆਦਾ ਸੇਵਕ ਨੇ ਉਹਨਾਂ ਦੇ, ਉਹਦਾ ਵੀ ਬੇਦਾਗ ਨੇ। ਸੋ ਮਹਾਰਾਜ ਦੀ ਕਿਰਪਾ ਹੈ, ਲਾਹਾ ਲਿਆ ਕਰੋ ਬਾਬਾ ਬਲਵਿੰਦਰ ਸਿੰਘ ਜੀ ਤੋਂ, ਤੁਹਾਡੇ ਇਲਾਕੇ 'ਚ ਨੇ, ਨੇੜੇ ਨੇੜੇ ਪ੍ਰੋਗਰਾਮ ਵੀ ਕਰਦੇ ਨੇ, ਮਹੀਨੇ ਬਾਅਦ ਵੀ ਇੱਥੇ ਕਿਹੜਾ, ਹਾਂਜੀ ਦਸਵੀਂ ਦਾ ਪ੍ਰੋਗਰਾਮ ਵੀ ਰੱਖਦੇ ਨੇ, ਦੀਵਾਨ ਲੱਗਦਾ ਹੈ, ਸੰਗਤ ਆਇਆ ਕਰੋ, ਜਿੰਨੇ ਕਾ ਸਕਦੇ ਨੇ ਲਾਹੇ ਲਿਆ ਕਰੋ। ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸੰਗਰਾਮ ਦਾ ਦੀਵਾਨ ਹੁੰਦਾ ਹੀ ਹੈ, ਆਪ ਜੀ ਨੂੰ ਪਤਾ ਹੈ। 14 ਮਾਰਚ ਦੀ ਸੰਗਰਾਂਦ ਆ ਰਹੀ, ਰਾਤ ਦਾ ਦੀਵਾਨ, ਉਹਦੇ 'ਚ ਹਾਜ਼ਰੀ ਭਰਿਓ। ਅਤੇ ਅੱਗੇ ਹੁਣ ਆਪਣੇ ਨੇੜੇ ਮਲੌਦ ਦੀਵਾਨ ਨੇ, 16, 11, 12, 13 ਮਾਰਚ ਦੇ ਦਿਨ ਦੇ ਬਨੂੜ ਨੇ, ਬਨੂੜ ਦਿਨ ਦੇ ਦੀਵਾਨ ਨੇ, ਅਤੇ 11, 12, 13 ਮਾਰਚ ਦੇ ਰਾਤ ਦੇ ਮਲੌਦ ਦੀਵਾਨ ਨੇ। ਸੰਗਤ ਨੇੜੇ ਪੈ ਜਾਂਦਾ ਇੱਥੋਂ, ਉੱਥੇ ਵੀ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਹੈ, ਰਲ ਮਿਲ ਕੇ ਜਿੱਥੇ ਕਿਤੇ ਵੀ ਸਮਾਂ ਬਣੇ ਹਾਜ਼ਰੀ ਭਰਿਆ ਕਰੋ। ਵਿਸਾਖੀ 'ਤੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ, ਇੱਕ ਤੇ 51 ਗਰੀਬ ਬੱਚੀਆਂ ਦੇ ਵਿਆਹ ਹੋਣੇ ਨੇ ਵਿਸਾਖੀ ਤੋਂ ਅਗਲੇ ਦਿਨ, ਸੰਗਰਾਂਦ 14 ਦੀ ਹੈ, 15 ਨੂੰ ਵਿਆਹ ਰੱਖੇ ਨੇ ਸਵੇਰੇ, ਉਸੇ 15 ਨੂੰ ਇੰਟਰਨੈਸ਼ਨਲ ਪੱਧਰ 'ਤੇ ਇੱਕ ਗੱਤਕਾ ਕੰਪੀਟੀਸ਼ਨ ਰੱਖਿਆ, 3 ਘੰਟੇ ਪ੍ਰੋਗਰਾਮ ਚੱਲਣਾ, 3-4 ਘੰਟੇ ਬਹੁਤ ਚੜ੍ਹਦੀ ਕਲਾ ਨਾਲ, ਵੇਖਣ ਵਾਲਾ ਹੋਏਗਾ, ਸਾਰੀ ਦੁਨੀਆ 'ਚੋਂ ਟੀਮਾਂ ਉਹਦੇ 'ਚ ਆਉਣੀਆਂ ਨੇ ਗੱਤਕੇ ਵਾਲੇ, ਬਹੁਤ ਵੱਡੀ ਪੱਧਰ 'ਤੇ ਉਹਨਾਂ ਦੀ ਸਟੇਜ ਲਾ ਕੇ ਪੂਰਾ ਇੰਤਜ਼ਾਮ ਕੀਤਾ ਜਾਏਗਾ। 15 ਅਪ੍ਰੈਲ ਨੂੰ 14 ਦੀ ਸੰਗਰਾਂਦ, 15 ਦਾ ਪ੍ਰੋਗਰਾਮ, ਨਾਲੇ ਸਵੇਰੇ ਵਿਆਹ ਹੋਣੇ ਨੇ 51, ਉਹਦੇ 'ਚ ਵੀ ਹਾਜ਼ਰੀ ਭਰਿਓ, ਅਤੇ ਅਗਲੇ ਦਿਨ ਫਿਰ ਰਾਤ ਦਾ ਉਸੇ ਗੱਤਕਾ ਸ਼ਾਮ ਨੂੰ
ਤਕਰੀਬਨ 4 ਵਜੇ ਤੋਂ ਲੈ ਕੇ 8-9 ਵਜੇ ਤੱਕ ਗਤਕਾ ਕੰਪੀਟੀਸ਼ਨ ਹੋਏਗਾ। ਜ਼ਰੂਰ ਉਹਦੇ 'ਚ ਦਰਸ਼ਨ ਦੇਣੇ। ਸੰਗਤਾਂ ਦਾ ਧੰਨਵਾਦ, ਸਾਰੇ ਮਾਂਗਟ ਪਰਿਵਾਰ ਦਾ ਤੇ ਬਾਬਾ ਬਲਵਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਰਾ ਉਪਰਾਲਾ ਕੀਤਾ, ਬਹੁਤ ਮਿਹਨਤ ਕੀਤੀ। ਸਾਰਿਆਂ ਮਹਾਂਪੁਰਸ਼ਾਂ ਨਾਲ ਪਿਆਰ ਹੈ, ਪਿਆਰ ਬਣਦਾ ਹੀ ਉੱਥੇ ਜਿੱਥੇ ਨਿਮਰਤਾ ਹੋਵੇ। ਆਕੜ ਵਾਲੇ ਦਾ ਪ੍ਰੇਮ ਨਹੀਂ ਬਣਦਾ ਕਿਸੇ ਨਾਲ, ਨਿਮਰਤਾ ਵਾਲੇ ਦਾ ਹੀ ਪ੍ਰੇਮ ਬਣਦਾ। ਜਿੰਨਾ ਮਰਜ਼ੀ ਪ੍ਰੇਮ ਵਧਾ ਲਓ ਪਾ ਲਓ, ਪ੍ਰੇਮ ਨਿਮਰਤਾ ਕਰਕੇ ਬਣਦਾ। ਸੋ ਬਾਬਾ ਜੀ ਦਾ ਧੰਨਵਾਦ ਤੇ ਨਾਲ ਨਾਲ ਆਏ ਮਹਾਂਪੁਰਖ ਬਾਬਾ ਸੁਖਤੇਜ ਸਿੰਘ ਜੀ, ਦਮੇਲੀ ਵਾਲੇ ਬਾਬਾ ਜੀ ਮਹਾਂਪੁਰਸ਼ ਆਏ ਆ, ਉਹਨਾਂ ਦਾ ਧੰਨਵਾਦ ਜੀ ਆਇਆਂ ਨੂੰ। ਬਾਬਾ ਬਲਕਾਰ ਸਿੰਘ ਜੀ ਵੀ ਮਹਾਂਪੁਰਖ ਜੋ ਆਏ ਨੇ ਫਤਿਹਗੜ੍ਹ ਸਾਹਿਬ ਤੋਂ, ਉਹਨਾਂ ਦਾ ਵੀ ਧੰਨਵਾਦ ਬਾਬਾ ਜੀ ਨੂੰ ਜੀ ਆਇਆਂ। ਸਾਰਿਆਂ ਮਹਾਂਪੁਰਸ਼ਾਂ ਦਾ ਧੰਨਵਾਦ, ਸੰਤ ਬਾਬਾ ਭਾਈ ਦਲਜੀਤ ਸਿੰਘ ਜੀ ਜਥੇਦਾਰ ਜੀ, ਸੰਤ ਅਮਰਜੀਤ ਸਿੰਘ ਜੀ, ਸੰਤ ਸੁਖਵੰਤ ਸਿੰਘ ਜੀ, ਸੰਤ ਬਾਬਾ ਸੁਖਤੇਜ ਸਿੰਘ ਜੀ, ਬਾਬਾ ਪਿਆਰਾ ਸਿੰਘ, ਬਾਬਾ ਬਲਕਾਰ ਸਭ ਦਾ ਹੀ ਧੰਨਵਾਦ, ਜਿਹੜੇ ਜਿਹੜੇ ਸਮਾਗਮ 'ਚ ਹਾਜ਼ਰੀ ਭਰ ਗਏ। ਬਾਕੀ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਮੱਥਾ ਟੇਕਣਗੇ ਭਾਈ, ਬਾਕੀ ਸੰਗਤ ਨੇ ਉੱਠਣਾ ਨਹੀਂ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ। ਹੁਕਮਨਾਮੇ ਸੁਣਨੇ ਨੇ, ਫਿਰ ਆਪੋ ਆਪਣੇ ਘਰਾਂ ਨੂੰ ਚੱਲ, ਬਿਲਕੁਲ ਕਾਹਲ ਨਹੀਂ ਕਰਨੀ, ਸਜੇ ਰਹਿਣਾ ਇਵੇਂ ਜਿਵੇਂ। ਫਿਰ ਲੰਗਰ ਪ੍ਰਸ਼ਾਦਾ ਜਿਨ੍ਹਾਂ ਨੇ ਨਹੀਂ ਛਕਿਆ ਉਹ ਲੰਗਰ ਪ੍ਰਸ਼ਾਦ ਪਾਣੀ ਛਕੋ, ਮਰ ਸਹਿਬੇ ਰੱਖਣਾ ਉਹ ਗੱਜ ਕੇ। ਹੁਣ ਬੋਲੋ ਆਨੰਦ ਸਾਹਿਬ, ਫਿਰ ਅਰਦਾਸ ਵਿੱਚ ਹੁਕਮਨਾਮੇ ਸੁਣ ਕੇ ਫਿਰ ਕਰੋ ਕਰੋ। ਰਾਮਕਲੀ ਮੁਹੱਲਾ ਤੀਜਾ, ਆਨੰਦ ਕੋ ਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਾਇਆ ਸਤਿਗੁਰ, ਸ਼ਬਦ ਗਾਵਣ ਆਈਆ, ਸਮਰੱਥ ਸੁਆਮੀ ਸੋ ਕਿਉਂ ਮਨ ਆਹ।
ਪਾਣੀ ਪਿਤਾ ਮਾਤਾ ਹਰਤ
ਸਾਰੇ ਬੋਲੋ
ਵਾਹਿਗੁਰੂ ਜੀ ਕਾ ਖਾਲਸਾ।